ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ, ਤੇ ਆਓ ਸਾਰੇ ਰਲੀਏ। ਜਿੱਥੋਂ ਵੀ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, ਜੋ ਕੁਛ ਵੀ ਤੁਸੀਂ ਕਰ ਰਹੇ ਹੋ, ਜ਼ਰਾ ਅੰਤਰ ਧਿਆਨ ਹੋਵੋ ਤੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਪ੍ਰੋਗਰਾਮ ਦੇ ਵਿੱਚ ਅੱਜ ਮਿੰਟੂ ਬਰਾੜ ਨਹੀਂ ਆਉਣਗੇ, ਅੱਜ ਅਮਰੀਕ ਫਲੋਰਾ ਆਉਣਗੇ। ਮਿੰਟੂ ਬਰਾੜ ਕੱਲ ਆਉਣਗੇ, ਕਿਉਂਕਿ ਪਰਸੋਂ ਤੋਂ ਮੇਰੀ ਕਾਫੀ ਗੱਲਬਾਤ ਮਿੰਟੂ ਬਰਾੜ ਹੋਣਾ ਚੱਲ ਰਹੀ ਹੈ, ਤੇ ਪ੍ਰੋਗਰਾਮ ਕਾਫੀ ਬਿਜ਼ੀ ਹੋਣਾ ਕੱਲ ਨੂੰ, ਕਿਉਂਕਿ ਉਸ ਦੇ ਵਿੱਚ ਅਸੀਂ ਕੁਝ ਸਿਹਤ ਸਬੰਧੀ ਗੱਲਾਂ ਕਰਨੀਆਂ ਹੈਪਾਟਾਈਟਿਸ ਦੇ ਬਾਰੇ, ਤੇ ਇੱਕ ਪ੍ਰੋਜੈਕਟ ਚੱਲ ਰਿਹਾ ਉਸ ਨੂੰ ਅਸੀਂ ਉਜਾਗਰ ਕਰਾਂਗੇ, ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਇਮੀਗ੍ਰੇਸ਼ਨ ਦੇ ਬਾਰੇ ਗੱਲਾਂ ਕਰਾਂਗੇ। ਸਾਡੇ ਨਾਲ ਨਵਦੀਪ ਹੁਣੀ ਜੁੜਨਗੇ ਬ੍ਰਿਸਬਨ ਤੋਂ, ਤੇ ਅਮਰੀਕ ਫਲੋਰਾ ਸਿਡਨੀ ਤੋਂ ਜੁਆਇਨ ਕਰ ਰਹੇ ਨੇ ਥੋੜੀ ਦੇਰ ਬਾਅਦ, ਤੇ ਹੁਣੇ ਹੀ ਮੇਰੀ ਉਹਨਾਂ ਨਾਲ ਗੱਲ ਹੋ ਕੇ ਹਟੀ ਹੈ। ਉਹ ਜਿਮ ਜਾ ਕੇ ਆਏ ਨੇ, ਅੱਜ ਸੈਟਰਡੇ ਆ। ਕੀ ਕਰ ਰਹੇ ਹੋ ਜੀ ਤੁਸੀਂ? ਤੁਸੀਂ ਵੀ ਮੈਨੂੰ ਲੱਗਦਾ ਅੱਜ ਛੁੱਟੀ ਤੇ ਹੋਵੋਗੇ, ਤੇ ਜਿਮ ਵਗੈਰਾ ਕਰਕੇ ਜਾਂ ਉੱਠ ਕੇ ਰਜਾਈ ਦੇ ਵਿੱਚ ਵੀ ਹਜੇ ਹੋ ਸਕਦੇ ਹੋ, ਸਰਦੀਆਂ ਹੈ। ਸੋ ਜੋ ਵੀ ਹੋ, ਜਿੱਦਾਂ ਵੀ ਹੋ, ਜਿਸ ਸਲਾਹ ਚ ਵੀ ਹੋ, ਚਾਹ ਦਾ ਕੱਪ ਫੜੋ ਤੇ ਇੱਕ ਮੈਸੇਜ ਜ਼ਰੂਰ ਭੇਜ ਦਿਓ ਜੋ ਵੀ ਕਰ ਰਹੇ ਹੋ। ਮੈਸੇਜ ਭੇਜਣ ਦਾ ਪਤਾ ਹੈ ਜੀ request@harmanradio.com ਤੇ ਟੈਲੀਗ੍ਰਾਮ ਐਪ ਦੇ ਰਾਹੀਂ ਤੁਸੀਂ ਸਾਡੇ ਨਾਲ ਜੁਆਇਨ ਕਰ ਸਕਦੇ ਹੋ। ਤੇ ਮੈਂ ਮਾਫੀ ਵੀ ਮੰਗਣਾ ਚਾਹਾਂਗਾ ਕਿ ਪਿਛਲੇ ਵੀਕਐਂਡ ਪ੍ਰੋਗਰਾਮ ਮਿਸ ਕਰਨੇ ਪਏ, ਕਿਉਂਕਿ ਇੱਕ ਬਹੁਤ ਜ਼ਰੂਰੀ ਕੰਮ, ਸਿਡਨੀ ਗਿਆ ਹੋਇਆ ਸੀ ਮੈਂ ਕਈ ਦਿਨਾਂ ਵਾਸਤੇ। ਸੋ ਵੀਰਵਾਰ ਦੇ ਪ੍ਰੋਗਰਾਮ ਚ ਵੀ ਦੱਸਿਆ ਸੀ, ਤੇ ਹੁਣ ਵੀ ਥੋੜੀਆਂ ਗੱਲਾਂ ਕਰਾਂਗੇ। ਸੋ ਪ੍ਰੋਗਰਾਮ ਅੱਜ ਕਾਫੀ ਬਿਜ਼ੀ ਰਹੇਗਾ, ਬਹੁਤ ਸਾਰੀਆਂ ਜਾਣਕਾਰੀਆਂ, ਦਿਲ ਵਾਲੀਆਂ ਗੱਲਾਂ ਅਸੀਂ ਸਾਂਝੀਆਂ ਕਰਾਂਗੇ ਜੀ। ਸੋ ਸਮਾਂ ਇਸ ਵੇਲੇ 9:03 ਸਿਡਨੀ, ਮੈਲਬਰਨ, ਕੈਨਬਰਾ, ਬ੍ਰਿਸਬਨ, ਕੌਫ ਸਾਰਬਰ ਦੇ ਵਿੱਚ ਹੋਇਆ, ਜਾਣੀ ਕਿ ਈਸਟ ਕੋਸਟ ਆਸਟ੍ਰੇਲੀਆ ਦੇ ਉੱਤੇ, ਔਰ ਸੈਂਟਰਲ ਆਸਟ੍ਰੇਲੀਆ ਦੇ ਵਿੱਚ, ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡਲੇਡ ਦੇ ਵਿੱਚ 8:33 ਹੋਏ ਨੇ, ਤੇ ਪੱਛਮੀ ਆਸਟ੍ਰੇਲੀਆ ਦੇ ਵਿੱਚ ਪਰਥ ਸ਼ਹਿਰ ਦੇ ਵਿੱਚ 7:03। ਭਾਰਤ ਦੇ ਵਿੱਚ 4:33, ਲੰਡਨ ਦੇ ਵਿੱਚ 3 ਉੱਤੇ ਹੋ ਗਏ ਨੇ ਅੱਧੀ ਰਾਤ ਤੋਂ। ਸੋ ਅੱਜ ਦਾ ਹੀ ਦਿਹਾੜਾ ਸ਼ੁਰੂ ਹੋ ਚੁੱਕਾ ਸ਼ਨਿਚਰਵਾਰ, ਤੇ ਨਿਊਯਾਰਕ, ਲਾਸ ਏਂਜਲਿਸ, ਵੈਨਕੂਵਰ ਤੇ ਟੋਰਾਂਟੋ ਦੇ ਵਿੱਚ ਹਜੇ ਸ਼ੁੱਕਰਵਾਰ ਦੀਆਂ ਸ਼ਾਮਾਂ ਹੀ ਚੱਲ ਰਹੀਆਂ ਨੇ, ਰੱਖ ਲਓ ਕਿ 4 ਨੇ ਲਾਸ ਏਂਜਲਿਸ ਤੇ 7 ਨੇ ਨਿਊਯਾਰਕ ਦੇ ਵਿੱਚ। ਸੋ ਜਿੱਥੋਂ ਵੀ ਤੁਸੀਂ ਸੁਣਦੇ ਹੋ ਜੀ, ਸਵਾਗਤ ਹੈ, ਤੇ ਆਓ ਪ੍ਰੋਗਰਾਮ ਆਪਾਂ ਸ਼ੁਰੂ ਕਰਦੇ ਹਾਂ। ਸੋ ਕਈ ਵਾਰੀ ਕੁਐਸਚਨ ਆਉਂਦਾ ਆ, ਬਹੁਤ ਕੁਐਸਚਨ ਆਉਂਦਾ ਜਦੋਂ ਵੀ ਮਿਲਦੇ ਆ, ਹਲਾਲ ਤੇ ਝਟਕਾ ਤੇ ਹਰਾਮ, ਮੀਟ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ, ਤੇ ਦੋਨਾਂ ਐਂਗਲ ਤੋਂ ਆਉਂਦੇ ਆ, ਸਿਹਤ ਪੱਖੀ ਵੀ ਆਉਂਦੇ ਆ ਤੇ ਧਰਮ ਪੱਖੀ ਵੀ ਆਉਂਦੇ ਨੇ। ਉੱਥੇ ਇਹੀ ਹਮੇਸ਼ਾ ਆਂਸਰ ਹੁੰਦਾ ਕਿ ਜਿਤ ਖਾਧਿਆਂ ਤਨ ਪੀੜੀਏ, ਮਨ ਮੈਂ ਚੱਲੇ ਵਿਕਾਰ। ਸੋ ਜੇ ਉਹ ਜਿਹੜੀ ਚੀਜ਼ ਖਾਧਿਆਂ, ਜਿਹੜਾ ਤਨ ਜਿਹੜਾ ਪੀੜ ਹੁੰਦਾ, ਤੰਗ ਹੁੰਦਾ ਆ, ਤੇ ਮਨ ਦੇ ਵਿੱਚ ਵਿਕਾਰ ਚੱਲਦੇ ਨੇ, ਉਹ ਨਹੀਂ ਖਾਣਾ ਚਾਹੀਦਾ, ਉਹ ਨਹੀਂ ਪਹਿਨਣਾ ਚਾਹੀਦਾ। ਇਸੇ ਹੀ ਤਰ੍ਹਾਂ ਗੁਰਬਾਣੀ ਦੇ ਵਿੱਚ ਵੀ ਅਸੀਂ ਅਕਸਰ ਦੱਸਦੇ ਹੁੰਨੇ ਆ ਕਿ ਇਹ ਜਿਹੜਾ ਡਿਬੇਟ ਹੈ ਨਾ ਖਾਣ ਪੀਣ ਦਾ, ਹੱਕ ਤੇ ਹਲਾਲ ਦਾ, ਇਸ ਨੂੰ ਧਰਮ ਦੇ ਨਾਲ ਜੋੜ ਲਿਆ ਗਿਆ, ਇਸ ਨੂੰ ਖੰਡਨ ਕੀਤਾ ਗਿਆ, ਇਸ ਦਾ ਖੰਡਨ ਕੀਤਾ ਗਿਆ ਗੁਰਬਾਣੀ ਦੇ ਵਿਚ ਕਿ ਇਹ ਜਿਹੜਾ ਖਾਣ ਪੀਣ ਦੀਆਂ ਚੀਜ਼ਾਂ ਆ ਜਾਂ ਇਹਦੇ ਇਹਨੂੰ ਧਰਮ ਦੇ ਨਾਲ ਨਹੀਂ ਜੋੜਨਾ ਚਾਹੀਦਾ। ਹਰ ਬੰਦੇ ਦੀ ਵੱਖਰੀ ਵੱਖਰੀ ਰਿਕੁਆਇਰਮੈਂਟ ਹੁੰਦੀ ਆ, ਕਿਸੇ ਨੇ ਕੰਮ ਕਰਨਾ ਤਕੜੇ ਹੋਣਾ ਆ ਮੀਟ ਖਾ ਲਵੇ ਨਾ ਵੀ ਖਾ ਲਵੇ, ਕਿਸੇ ਨੇ ਭਗਤੀ ਕਰਨੀ ਆ ਮਨ ਨੂੰ ਸ਼ਾਂਤ ਕਰਨਾ ਉਹ ਨਾ ਵੀ ਖਾਵੇ, ਵਧੀਆ ਗੱਲ ਹੈ। ਸੋ ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ, ਕੌਣ ਮਾਸ ਕੌਣ ਸਾਗ ਕਹਾਵੇ, ਕਿਸਮੈ ਪਾਪ ਸਮਾਣੇ। ਸੋ ਕਹਿੰਦੇ ਨੇ ਕਿ ਮਾਸ ਤੇ ਸਾਗ ਦੇ ਵਿਚ ਕੀ ਫਰਕ ਹੈ, ਕੌਣ ਇਹਨੂੰ ਡਿਸਾਈਡ ਕਰੇਗਾ। ਹਿੰਦੂ ਜਿਹੜਾ ਆ ਉਹ ਗੈਂਡਾ ਮਾਰ ਕੇ ਹੋਮ ਜੱਗ ਕਰਦਾ ਹੈ ਦੇਵਤਿਆਂ ਨੂੰ ਖੁਸ਼ ਕਰਨ ਦੇ ਲਈ, ਉਧਰ ਮੁਸਲਮਾਨ ਉਹ ਕਹਿੰਦਾ ਮਾਸ ਛੋੜ ਬੈਸ ਨੱਕ ਪਕੜੇ ਰਾਤੀ ਮਾਨਸ ਖਾਣੇ। ਹਿੰਦੂ ਵੀ ਰਾਤ ਨੂੰ ਕਹਿੰਦਾ ਫਿਰ ਬੰਦੇ ਖਾਣ ਤੱਕ ਪਹੁੰਚਦਾ ਹੈ, ਦਿਨੇ ਮਾਸ ਨੱਕ ਫੜ ਲੈਂਦਾ ਹੈ। ਕਹਿੰਦੇ ਫੜ ਕਰ ਲੋਕਾਂ ਨੂੰ ਦਿਖਾਵੇ ਗਿਆਨ ਧਿਆਨ ਨਹੀਂ ਸੁੱਝੇ, ਫੜਾ ਮਾਰ ਕੇ ਲੋਕਾਂ ਨੂੰ ਦਿਖਾਉਂਦਾ ਹੈ ਗਿਆਨ ਧਿਆਨ ਸੁੱਝਦਾ ਨਹੀਂ, ਨਾਨਕ ਅੰਧੇ ਸਿਉਂ ਕਾ ਕਹੀਏ ਕਹੇ ਨਾ ਕਹਿਆ ਬੁੱਝੇ। ਸੋ ਉਹ ਕਹਿੰਦੇ ਉਹ ਬੁੱਝਦਾ ਨਹੀਂ ਹੈਗਾ। ਹੁਣ ਜਿਹੜਾ ਅੱਜ ਮੈਂ ਇੱਕ ਵਿਚਾਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਉਹ ਬੜਾ ਅਸੀਂ ਸੁਣਦੇ ਹਾਂ ਪਰ ਉਸ ਦੇ ਵੱਲ ਅਸੀਂ ਕਦੇ ਜ਼ਿਆਦਾ ਘੋਖਿਆ ਨਹੀਂ। ਅਸੀਂ ਅਕਸਰ ਗੁਰਬਾਣੀ ਦੀ ਤੁਕ ਸੁਣਦੇ ਕਿ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ। ਅੱਜ ਥੋੜੀ ਜਿਹੀ ਇਸ ਦੀ ਵਿਸਾਰ ਦੇ ਵਿਚ ਤੁਹਾਡੇ ਨਾਲ ਸਾਂਝ ਪਾਵਾਂਗਾ ਕਿਉਂਕਿ ਪਿਛਲੇ ਹਫ਼ਤੇ ਮੈਂ ਸਿਡਨੀ ਗਿਆ ਤੇ ਰਾਸਤੇ ਦੇ ਵਿਚ ਮੇਰੇ ਫੋਨ ਦੇ ਵਿਚ ਆਡੀਓ ਮੈਂ ਲੈ ਕੇ ਗਿਆ ਸੀ ਨਾਲ ਤੇ ਭਾਈ ਨਿਰਮਲ ਸਿੰਘ ਹੋਣਾਂ ਦੇ ਸ਼ਲੋਕ ਸਨ ਉਹਨਾਂ ਨੇ ਗਾਏ ਹੋਏ, ਉਸ ਦੇ ਵਿਚ ਇਹ ਆ ਰਿਹਾ ਸੀ, ਮੈਨੂੰ ਬੜਾ ਚੰਗਾ ਲੱਗਿਆ ਤੇ ਬੜਾ ਮਤਲਬ ਡੂੰਘੇ ਰਾਗਾਂ ਦੇ ਵਿਚ ਉਹਨਾਂ ਨੇ ਗਾਇਆ। ਉਹ ਤੁਹਾਨੂੰ ਸੁਣਾਵਾਂਗਾ ਵੀ ਅੱਜ ਕਿ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ। ਕਹਿੰਦੇ ਕਿ ਜਦੋਂ ਕਿਸੇ ਦੀ ਚੀਜ਼ ਅਸੀਂ ਖੋਹ ਕੇ ਖਾਂਦੇ ਹਾਂ, ਸਾਨੂੰ ਪਤਾ ਹੁੰਦਾ ਕਿ ਇਹ ਕਿਸੇ ਦੀ ਚੀਜ਼ ਆ ਤੇ ਅਸੀਂ ਉਸ ਨੂੰ ਖੋਹ ਕੇ ਖਾਂਦੇ ਹਾਂ, ਕਹਿੰਦੇ ਉਹ ਮੁਸਲਮਾਨ ਵਾਸਤੇ ਉਹ ਸੂਰ ਖਾਣ ਦੇ ਬਰਾਬਰ ਹੈ ਤੇ ਹਿੰਦੂ ਵਾਸਤੇ ਉਹ ਗਾਂ ਖਾਣ ਦੇ ਬਰਾਬਰ ਹੈ। ਇਸ ਦੇ ਵਿਚ ਇਤਿਹਾਸਕ ਖੋਜ ਕਰੀਏ ਤਾਂ ਇਤਿਹਾਸਕ ਨੌਲੇਜ ਇਹ ਨਿਕਲਦੀ ਹੈ ਕਿ ਜਦੋਂ ਮਿਡਲ ਈਸਟ ਤੋਂ ਮੁਸਲਮਾਨ ਆਏ ਧਾਵਾ ਕੀਤਾ ਤੇ ਇਸ ਖਿੱਤੇ ਦੇ ਵਿਚ ਗਾਵਾਂ ਜਿਹੜੀਆਂ ਸੀ ਉਹ ਬੈਕਬੋਨ ਸੀ ਇਕਾਨਮੀ ਦੀਆਂ, ਬਲਦ ਗਾਈਆਂ। ਸੋ ਉਹਨਾਂ ਨੇ ਖੋਹ ਖੋਹ ਕੇ ਉਹ ਖਾਣੀਆਂ ਸ਼ੁਰੂ ਕਰਤੀਆਂ ਕਿਉਂਕਿ ਮਿਡਲ ਈਸਟ ਤਾਂ ਗਾਈਆਂ ਹੁੰਦੀਆਂ ਨੀ, ਉੱਥੇ ਸੂਅਰ ਹੁੰਦੇ ਨੇ। ਸੋ ਉਹ ਸੂਅਰਾਂ ਦੀ ਬਚਤ ਕਰਦੇ ਸੀ ਕਿਉਂਕਿ ਉਹਨਾਂ ਦੀ ਇਕਾਨਮੀ ਉਦਾਂ ਚੱਲਦੀ ਸੀ, ਇਧਰ ਗਾਈਆਂ ਦੇ ਨਾਲ ਚੱਲਦੀ ਸੀ। ਸੋ ਉਹ ਇਹ ਖੋਹ ਕੇ ਖਾਣ ਲੱਗ ਗਏ। ਸੋ ਰੌਲਾ ਧਰਮ ਦਾ ਨਹੀਂ ਸੀ, ਰੌਲਾ ਸੀਗਾ ਵੀ ਦੂਜੇ ਦੀ ਚੀਜ਼ ਖੋਣ ਦਾ, ਖੋਹ ਕੇ ਖਾਣ ਦਾ। ਸੋ ਕਹਿੰਦੇ ਨੇ ਕਿ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਹੁਣ ਕਹਿੰਦੇ ਹਿੰਦੂ ਦਾ ਗੁਰੂ ਤੇ ਮੁਸਲਮਾਨ ਦਾ ਪੀਰ, ਹਾਮੀ ਤਾਂ ਭਰਦਾ ਆ ਆਪਣੇ ਜਿਹੜਾ ਵੀ ਉਹਦਾ ਸਿੱਖ ਹੁੰਦਾ ਆ ਉਹਨੂੰ ਤਾਂ ਦੱਛਣਾ ਦਿੰਦਾ, ਉਹਨੂੰ ਤਾਂ ਆਪਣੇ ਕੋਲ ਲਾਗੇ ਲਾਉਂਦਾ ਆ ਜੇ ਉਹ ਪਹਿਲਾਂ ਮੁਰਦੇ ਖਾਣੇ ਬੰਦ ਕਰੇ ਜਾਂ ਮੁਰਦਾਰ ਨਾ ਖਾਏ। ਦੋਨਾਂ ਲਈ ਇੱਕੋ ਹੀ ਰੂਲ ਲਾਗੂ ਹੁੰਦਾ, ਚਾਹੇ ਉਹ ਮੁਸਲਮਾਨ ਹੈ ਚਾਹੇ ਉਹ ਹਿੰਦੂ ਹੈ, ਕਿ ਗੁਰੂ ਤੇ ਪੀਰ ਜਿਹੜਾ ਆ ਉਹ ਤਾਂ ਹਾਮੀ ਭਰਦਾ ਆਪਣੇ ਸਿੱਖ ਦੇ ਹੱਕ ਦੇ ਵਿਚ ਜੇ ਉਹ ਪਹਿਲਾਂ ਮੁਰਦੇ ਖਾਣੇ ਬੰਦ ਕਰੇ। ਮੁਰਦੇ ਖਾਣ ਦਾ ਮਤਲਬ ਹੈ ਕਿ ਪਰਾਇਆ ਜਿਹੜੀ ਚੀਜ਼ ਖੋਹ ਕੇ ਜਦੋਂ ਖਾਣੀ ਹੈ ਉਹਨੂੰ ਬੰਦ ਕਰੇ ਫਿਰ ਉਹ ਮਨਜੂਰ ਹੁੰਦਾ ਆ। ਗੱਲੀ ਭਿਸਤ ਨਾ ਜਾਈਏ ਛੁੱਟੇ ਸੱਚ ਕਮਾਏ, ਗੱਲਾਂ ਕਰਨ ਦੇ ਨਾਲ ਇਹ ਖਾਣਾ ਚਾਹੀਦਾ ਆ ਜਾਂ ਨਹੀਂ ਖਾਣਾ ਚਾਹੀਦਾ। ਜਿੱਦਾਂ ਹੁਣ ਅਸੀਂ ਵੀ ਗੱਲਾਂ ਹੀ ਕਰਦੇ ਹਾਂ, ਗੱਲੀ ਕਹਿੰਦੇ ਸਵਰਗਾਂ ਚ ਜਾਂ ਗੱਲੀ ਜਿਹੜੇ ਆ ਰੱਬ ਦੀ ਦਰਗਾਹ ਦੇ ਵਿਚ ਨਹੀਂ ਪਹੁੰਚਿਆ ਜਾਂਦਾ ਗੱਲਾਂ ਮਾਰ ਮਾਰ ਕੇ। ਛੁੱਟੇ ਸੱਚ ਕਮਾਏ, ਉਹ ਕਹਿੰਦੇ ਕਿ ਜਦੋਂ ਕਮਾਣਾ ਆ ਸੱਚ ਨੂੰ ਫੇਰ ਜਾ ਕੇ ਇਸ ਧਰਤੀ ਤੋਂ ਇਸ ਦੁਨੀਆਂ ਤੋਂ ਛੁੱਟ ਹੁੰਦਾ ਆ ਇਸ ਜਨਮ ਮਰਨ ਦੇ ਚੱਕਰਾਂ ਚੋਂ। ਮਾਰਨ ਪਾਏ ਹਰਾਮ ਮੈਂ ਹੋਏ ਹਲਾਲ ਨਾ ਜਾਏ। ਹੁਣ ਕਹਿੰਦੇ ਹਰਾਮ ਦਾ ਅਸੀਂ ਲਿਆਂਦਾ ਹੋਇਆ, ਕਿਸੇ ਦੀ ਗਾਂ ਚੱਕ ਕੇ ਲਿਆਂਦੀ, ਹਿੰਦੂਆਂ ਨੇ ਕਿਸੇ ਦਾ ਸੂਰ ਚੱਕ ਕੇ ਲਿਆਂਦਾ, ਜਾਂ ਇੱਥੇ ਜ਼ਿਆਦਾਤਰ ਮੁਖਾਤਿਬ ਮੁਸਲਮਾਨਾਂ ਨੂੰ ਕਰ ਰਹੇ ਨੇ, ਕਿਸੇ ਦੀ ਗਾਂ ਤੁਸੀਂ ਖੋਲ ਕੇ ਲਿਆਂਦੀ ਮਾਰਨ ਵਾਸਤੇ ਧੱਕੇ ਦੇ ਨਾਲ, ਉਹ ਹਰਾਮ ਦੀ ਕਮਾਈ ਹੈ, ਉਹ ਤੁਹਾਡੀ ਆਪਣੀ ਕਮਾਈ ਨਹੀਂ, ਪਰਾਇਆ ਹੱਕ ਹੈ। ਹੁਣ ਕਹਿੰਦੇ ਉਹਨੂੰ ਜਦੋਂ ਮਾਰਨਾ ਆ ਹਲਾਲ ਕਰਨਾ ਆ, ਕਹਿੰਦੇ ਉਹਦੇ ਕੰਨ ਦੇ ਵਿਚ ਜਿਹੜੇ ਮੰਤਰ ਪੜ੍ਹਨੇ ਆ ਚਾਹੇ ਜਿੰਨੇ ਮਰਜ਼ੀ ਪੜ੍ਹੀ ਜਾਓ, ਮਾਰਨ ਪਾਏ ਹਰਾਮ ਮੈਂ, ਪਰਾਇਆ ਚੀਜ਼ ਖੋਹ ਕੇ ਤੁਸੀਂ ਉਹਦੇ ਹਰਾਮ ਦੀ ਚੀਜ਼ ਖੋਹ ਕੇ ਉਹਦੇ ਜਿੰਨੇ ਮਰਜ਼ੀ ਉਹਦੇ ਕੰਨ ਚ ਮੰਤਰ ਪੜ੍ਹੀ ਜਾਓ ਉਹ ਹਲਾਲ ਥੋੜੋ ਹੋ ਜਾਣੀ ਹੈ। ਕਹਿੰਦੇ ਮਾਰਨ ਪਾਏ ਹਰਾਮ ਮੈਂ ਹੋਏ ਹਲਾਲ ਨਾ ਜਾਏ ਨਾਨਕ ਗੱਲੀ ਕੂੜੀਏ ਕੂੜੋ ਪੱਲੇ ਪਾਏ ਇਹ ਸਾਰੀਆਂ ਕੂੜੀਆਂ ਗੱਲਾਂ ਆ ਇਹ ਸਾਰੀਆਂ ਬੇਕਾਰ ਗੱਲਾਂ ਆ ਤੇ ਫਿਰ ਅਖੀਰ ਨੂੰ ਕੀ ਹੁੰਦਾ ਆ ਕੂੜੇ ਕੂੜਾ ਹੀ ਪੱਲੇ ਪੈਂਦਾ ਆ ਇਹ ਬੇਕਾਰ ਹੀ ਜਿਹੜੀ ਗੱਲਾਂ ਆ ਤੁਹਾਡੇ ਪੱਲੇ ਚ ਪੈ ਜਾਂਦੀਆਂ ਇਹਦਾ ਧਰਮ ਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਸੋ ਮੈਂ ਸੋਚਿਆ ਸੀ ਕਿ ਇਹ ਸ਼ਬਦ ਤੁਹਾਡੇ ਨਾਲ ਸਾਂਝਾ ਕਰਾਂ ਤੇ ਗੁਰਬਾਣੀ ਦੇ ਵਿਚ ਬੜਾ ਹੀ ਮਤਲਬ ਕਲੀਅਰ ਲਿਖਿਆ ਹੋਇਆ ਸਾਰਾ ਕੁਛ ਅਸੀਂ ਜਿਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਇਹ ਮਾਝ ਦੀ ਵਾਰ ਦੇ ਵਿਚ ਪਹਿਲੇ ਪਾਤਸ਼ਾਹ ਨੇ ਦਰਜ ਕੀਤਾ 141 ਪੰਨੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ ਗੱਲੀ ਪਿਸਤ ਨਾ ਜਾਈਏ ਛੁੱਟੇ ਸੱਚ ਕਮਾਏ ਮਾਰਨ ਪਾਏ ਹਰਾਮ ਮੈਂ ਹੋਏ ਹਲਾਲ ਨਾ ਜਾਏ ਨਾਨਕ ਗੱਲੀ ਕੂੜੀਏ ਕੂੜੋ ਪੱਲੇ ਪਾਏ ਸੁਣਦੇ ਆ ਭਾਈ ਨਿਰਮਲ ਸਿੰਘ ਨੂੰ ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਵਿਚ ਰਬਾਬ ਦੇ ਨਾਲ ਇਹ ਸ਼ਲੋਕ ਗਾਇਨ ਕੀਤਾ ਹੈ ਆਓ ਇਸ ਸ਼ਲੋਕ ਦਾ ਅੱਜ ਆਨੰਦ ਮਾਣੀਏ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਭਾਈ ਨਿਰਮਲ ਸਿੰਘ ਦੀ ਆਵਾਜ਼ ਦੇ ਵਿਚ ਇਕ ਖੂਬਸੂਰਤ ਅੰਦਾਜ਼ ਦੇ ਵਿਚ ਸਲੋਕ ਸੁਣ ਰਹੇ ਸੀ ਰਬਾਬ ਦੇ ਨਾਲ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਹੀ ਅਸੀਂ ਇਹ ਗੀਤ ਲਾਇਆ ਸੀ, ਇਹ ਸਲੋਕ ਲਾਇਆ ਸੀ, ਤੇ ਇਸ ਦਾ ਕਾਰਨ ਸੀ ਕਿ ਅਕਸਰ ਮੀਟ ਖਾਣ ਜਾਂ ਨਾ ਖਾਣ ਜਾਂ ਹੱਕ ਹਲਾਲ ਹਰਾਮ ਦੀ ਜਿਹੜੀ ਕਮਾਈ ਆ ਉਸ ਦੇ ਬਾਰੇ ਕੁਐਸਚਨ ਆਉਂਦੇ ਆ। ਸੋ ਇਸ ਕਰਕੇ ਸੁਣਾਇਆ ਤੇ ਮੈਂ ਸਾਰੇ ਸਰੋਤਿਆਂ ਦਾ ਇਕ ਵਾਰੀ ਫੇਰ ਸਵਾਗਤ ਕਰਦਾ ਜਿਹੜੇ ਹੁਣੇ ਹੁਣੇ ਪ੍ਰੋਗਰਾਮ ਦੇ ਵਿਚ ਜੁੜੇ ਨੇ। ਮਾਫੀ ਚਾਹੁੰਦਾ ਕਿ ਕੁਛ ਸਰੋਤੇ ਨਹੀਂ ਸੁਣ ਪਾਏ ਕਿਉਂਕਿ ਇਕ ਕਨੈਕਸ਼ਨ ਆਫ ਸੀ, ਪਰ ਮੈਂ ਸਾਰਿਆਂ ਅੱਗੇ ਬੇਨਤੀ ਕਰਦਾ ਕਿ ਕਾਫੀ ਵਧੀਆ ਐਕਸਪਲੇਨੇਸ਼ਨ ਪਹਿਲਾਂ ਹੋਈ ਹੈ ਪ੍ਰੋਗਰਾਮ ਸ਼ੁਰੂਆਤ ਦੇ ਵਿਚ, ਸੋ ਤੁਸੀਂ ਪੋਡਕਾਸਟ ਦੇ ਵਿਚੋਂ ਇਹ ਦੁਬਾਰਾ ਸੁਣ ਸਕਦੇ ਹੋ। ਸੋ ਸਾਰਿਆਂ ਨੂੰ ਇਕ ਵਾਰੀ ਫੇਰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਸੋ ਪ੍ਰੋਗਰਾਮ ਜਾਰੀ ਹੈ ਤੇ ਹੁਣ ਸੁਨੇਹੇ ਵੀ ਲੈਣੇ ਆ। ਦਲਜੀਤ ਸਿੰਘ ਮਹਿਤਾ ਚੌਂਕ ਨੇ ਸਵੇਰੇ ਸਵੇਰੇ ਸਤਿ ਸ੍ਰੀ ਅਕਾਲ ਬੁਲਾਈ ਹੈ ਪ੍ਰੋਗਰਾਮ ਦੇ ਵਿਚ। ਵੈਸੇ ਉਹ ਗੁਰਬਾਣੀ ਵਿਚਾਰ ਪ੍ਰੋਗਰਾਮ ਕਾਫੀ ਦੇਰ ਤੋਂ ਸੰਚਾਲਨ ਕਰ ਰਹੇ ਨੇ ਤੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਪੰਜਵੇਂ ਪਾਤਸ਼ਾਹ ਜੀ ਦਾ ਇਕ ਸਲੋਕ ਸਾਡੇ ਨਾਲ ਸਾਂਝਾ ਕੀਤਾ। ਕਿਆ ਗਲਾਈਓ ਪੂਛ ਪਰ ਵੇਲ ਨਾ ਜੋਹੇ ਕੰਤ ਤੂੰ, ਨਾਨਕ ਫੁੱਲਾਂ ਸੰਧੀ ਵਾੜ ਖਿੜਿਆ ਹੱਬ ਸੰਸਾਰ ਜੀਓ। ਕਹਿੰਦੇ ਕਿਉਂ ਤੂੰ ਕਹਿੰਦੇ ਇਧਰ ਉਧਰ ਫਿਰ ਰਿਹਾ ਮੂਰਖਾਂ ਦੀ ਤਰ੍ਹਾਂ ਪਰਾਈਆਂ ਵੇਲਾਂ ਨੂੰ ਦੇਖਦਾ ਹੋਇਆ, ਤੇ ਕਹਿੰਦੇ ਨੇ ਕਿ ਇਹ ਜਿਹੜੀ ਵਾੜੀ ਦੇ ਅੰਦਰ ਇਹ ਸਰੀਰ ਦੇ ਅੰਦਰ ਕਿੰਨੇ ਫੁੱਲ ਖਿੜੇ ਹੋਏ ਨੇ, ਸਾਰੇ ਸੰਸਾਰ ਦੇ ਇਸ ਸਰੀਰ ਦੇ ਅੰਦਰ ਫੁੱਲ ਖਿੜੇ ਹੋਏ ਨੇ, ਆਪਣੇ ਅੰਦਰ ਲੱਭੋ। ਸੋ ਬਹੁਤ ਧੰਨਵਾਦ ਸੱਤੀ ਸਿੰਘ ਹੁਣੀ ਕੌਫ ਸਰਵਰ ਵਾਲੇ ਜੁੜ ਗਏ ਨੇ। ਸੱਤੀ ਜੀ ਅੱਜ ਤੁਹਾਨੂੰ ਫੋਨ ਕਰਾਂਗਾ ਮੈਂ, ਤੁਹਾਡਾ ਮੈਸੇਜ ਆਇਆ ਹੋਇਆ ਸੀ ਤੇ ਹਾਂਜੀ ਤੁਹਾਡਾ ਸੌਦਾ ਹੈਗਾ ਮੇਰੇ ਕੋਲ, ਜ਼ਰੂਰ ਆਪਾਂ ਕਰਾਂਗੇ ਤੇ ਦੇਖਾਂਗੇ ਕਿ ਕਿੰਨੇ ਕੁ ਪੱਤੇ ਰਹਿ ਗਏ ਨੇ ਨਿੰਮ ਦੇ ਉੱਤੇ। ਧਨੀ ਜੀ ਵੀ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ ਦੇ ਵਿਚ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਰਾਜ ਮਹਿੰਦਰ ਵੀ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਰਣਜੋਤ ਸਿੰਘ ਜੀ ਵੀ ਫਤਿਹ ਦੀ ਸਾਂਝ ਪਾ ਰਹੇ ਨੇ। ਸੋ ਸਾਰੇ ਹੀ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਧੰਨਵਾਦ। ਸੋ ਪ੍ਰੋਗਰਾਮ ਨੂੰ ਅੱਗੇ ਤੋਰਦੇ ਆ ਜੀ, ਤੇ ਅੱਜ ਹੁਣ ਮੌਸਮ ਕੀ ਕਹਿ ਰਿਹਾ ਆਸਟ੍ਰੇਲੀਆ ਦਾ, ਹਾਜ਼ਰੀਆਂ ਸ਼ੁਰੂ ਕਰਦੇ ਆ ਕੇਨਸ ਤੋਂ। ਉਥੇ ਅੱਜ ਸ਼ਾਵਰ ਦੱਸੇ ਗਏ ਨੇ। ਟਾਊਨਸਵਿਲ 27 ਡਿਗਰੀ ਤੇ ਘੱਟ ਤੋਂ ਘੱਟ 17 ਡਿਗਰੀ ਤਾਪਮਾਨ ਹੈ, ਤੇ ਬ੍ਰਿਸਬਨ ਦੇ ਵਿਚ ਧੁੱਪ ਖਿੜੀ ਰਹੇਗੀ 24 ਡਿਗਰੀ, ਦਿਨ ਸਾਫ ਕੌਫ ਸਰਵਰ ਦੇ ਵਿਚ ਵੀ ਐਨ ਦਿਨ ਟਿਕਿਆ ਪਿਆ 20 ਡਿਗਰੀ। ਸਿਡਨੀ ਦੇ ਵਿਚ ਤੇਜ਼ ਹਵਾਵਾਂ ਅੱਜ ਦੱਸੀਆਂ ਗਈਆਂ ਨੇ 9 ਤੋਂ 19, ਤੇ ਤੇਜ਼ ਹਵਾ ਦੇ ਨਾਲ ਮੀਂਹ ਕੈਨਬਰਾ ਚ ਦਸਿਆ ਗਿਆ 11 ਡਿਗਰੀ, ਠੰਡ ਕਾਫੀ ਹੈ। ਔਰ ਮੈਲਬਨ ਦੇ ਵਿਚ ਵੀ 8 ਤੋਂ 14 ਤੇਜ਼ ਹਵਾਵਾਂ। ਸੋ ਸਾਊਥ ਜਿਹੜਾ ਪਾਰਟ ਹੈ ਆਸਟ੍ਰੇਲੀਆ ਦਾ, ਸਦਰਨ ਪਾਰਟ, ਉਥੇ ਤੇਜ਼ ਹਵਾਵਾਂ ਦੱਸੀਆਂ ਗਈਆਂ ਨੇ, ਤੇ ਕਾਫੀ ਨੁਕਸਾਨ ਹੋਣ ਦੇ ਵੀ ਜਿਹੜੇ ਆ ਖ਼ਬਰਾਂ ਆ ਰਹੀਆਂ ਨੇ ਵੀ ਹੋ ਸਕਦੀਆਂ ਨੇ। ਬਲੇਜ਼ਰਡ ਵਾਰਨਿੰਗ ਹੈ ਜੀ ਜਿਹੜੇ ਵਿਕਟੋਰੀਆ ਦੇ ਬਰਫੀਲੇ ਇਲਾਕੇ ਆ ਉਥੇ। ਸੋ ਅਗਰ ਤੁਸੀਂ ਜਾਣਾ ਚਾਹੋ ਵੀਕਐਂਡ ਤੇ ਤਾਂ ਜ਼ਰਾ ਦੇਖ ਕੇ ਜਾਇਓ, ਅੱਜ ਉਥੇ ਕਾਫੀ ਹਨੇਰੀ ਚੱਲਣ ਦੀ ਉਮੀਦ ਹੈ। ਸੋ ਐਡਲੇਡ ਦੇ ਵਿਚ ਸ਼ਾਵਰ 8 ਤੋਂ 15, ਤੇ ਪਰਥ ਦੇ ਵਿਚ 11 ਤੋਂ 19 ਡਿਗਰੀ ਮੌਸਮ ਸਾਫ਼ ਰਹੇਗਾ। ਡਾਰਵਿਨ ਦੇ ਵਿਚ ਅੱਜ ਸੁੱਕਾ ਹੀ ਰਹੇਗਾ, 32 ਡਿਗਰੀ ਵੱਧ ਤੋਂ ਵੱਧ ਤਾਪਮਾਨ। ਚਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ 29 ਡਿਗਰੀ ਤਾਪਮਾਨ ਹੈ ਤੇ ਹਲਕੀ ਧੁੰਦ ਦੱਸੀ ਜਾ ਰਹੀ ਹੈ। ਧੁੰਦ ਤਾਂ ਵੈਸੇ ਪੈਣੀ ਨਹੀਂ, ਵੈਸੇ ਉਥੇ ਹਲਕੀ ਹਲਕੀ ਪੈ ਜਾਂਦੀ ਹੈ ਕਿਉਂਕਿ ਨੀਵਾਂ ਇਲਾਕਾ, ਠੰਡ ਵੀ ਜ਼ਿਆਦਾ ਤੇ ਗਰਮੀ ਵੀ ਜ਼ਿਆਦਾ ਹੁੰਦੀ ਹੈ। ਤੇ ਦਿਨੇ ਅੱਜ ਸਿਖਰ ਦੁਪਹਿਰੇ 36 ਡਿਗਰੀ ਤੇ ਗਰਜ ਨਾਲ ਚਿੱਟਾ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਤੇ ਭਾਰਤ ਦੀ। ਸੋ ਮੈਸੇਜ ਜਗਤਾਰ ਭਾਜੀ ਦਾ ਵੀ ਆ ਗਿਆ, ਉਨ੍ਹਾਂ ਨੇ ਵੀ ਸਾਂਝ ਪਾ ਦਿੱਤੀ ਆਪਣੇ ਵਿਚਾਰ ਦੇ ਨਾਲ, ਤੇ ਇਹ ਮੈਂ ਛੇਤੀ ਹੀ ਪੋਡ ਆਪਣੇ ਲਾਈਵ ਬਲੌਗ ਤੇ ਸ਼ੇਅਰ ਕਰਾਂਗਾ। ਤੇ ਕਹਿੰਦੇ ਕਿ ਜ਼ਿਆਦਾਤਰ ਮੁਸੀਬਤਾਂ ਬੋਲਣ ਨਾਲ ਹੁੰਦੀਆਂ ਹਨ, ਅਹਿਮੀਅਤ ਇਹ ਨਹੀਂ ਰੱਖਦਾ ਕਿ ਤੁਸੀਂ ਕੀ ਕਿਹਾ, ਅਹਿਮੀਅਤ ਇਹ ਰੱਖਦਾ ਹੈ ਕਿ ਕਿਹਾ ਕਿਸ ਅੰਦਾਜ਼ ਦੇ ਵਿਚ। ਠੀਕ ਹੈ ਜੀ, ਬਹੁਤ ਵਧੀਆ, ਬਿਲਕੁਲ ਇਸੇ ਤਰ੍ਹਾਂ ਹੁੰਦਾ। ਅੰਦਾਜ਼ ਜਿਹੜਾ ਆ ਕਈ ਵਾਰੀ ਜਿਹੜਾ ਉਹ ਗਲਤ ਪੇਸ਼ ਹੋ ਜਾਂਦਾ। ਸੋ ਗੱਲ ਜਿਹੜੀ ਆ ਸਿੱਧੀ ਵੀ ਕਈ ਵਾਰੀ ਕਹਿੰਦੇ ਨੇ ਕਿ ਪੁੱਠੀ ਲੈ ਲੈਂਦੇ ਆ, ਟਾਈਮਿੰਗ ਉਹਦੀ ਬੜੀ ਮਾਇਨੇ ਰੱਖਦੀ ਹੈ ਕਿ ਕਿਸ ਟਾਈਮ ਦੇ ਉੱਤੇ ਕਿਹਾ ਗਿਆ ਹੈ। ਸੋ ਮੈਂ ਤੁਹਾਨੂੰ ਦੱਸਦਾ ਕਿ ਇਕ ਚੁਟਕਲਾ ਵੀ ਆਇਆ ਸੀ ਇਸ ਤਰ੍ਹਾਂ ਜਗਤਾਰ ਭਾਜੀ, ਕਿ ਇਕ ਬੰਦਾ ਟੀਵੀ ਦੇਖ ਰਿਹਾ ਹੁੰਦਾ, ਤੇ ਟੀਵੀ ਦੇਖਦਾ ਹੁੰਦਾ ਤੇ ਉਸ ਦੀ ਵਾਈਫ ਆਉਂਦੀ ਆ ਬਾਹਰੋਂ ਕੰਮ ਤੇ, ਤੇ ਉਹ ਪੁੱਛਦੀ ਆ ਟੀਵੀ ਤੇ ਕੀ ਹੈ, ਯਾਨੀ ਕਿ ਉਹਦਾ ਇਹ ਪੁੱਛਦੀ ਆ ਵੀ ਟੀਵੀ ਤੇ ਕੀ ਚੱਲ ਰਿਹਾ, ਤੇ ਉਹ ਕਹਿੰਦਾ ਡਸਟ, ਧੂੜ ਪਈ ਆ ਬਸ। ਫਿਰ ਉਹਨੂੰ ਹਸਪਤਾਲ ਜਾ ਕੇ ਹੀ ਹੋਸ਼ ਆਉਂਦੀ ਆ, ਪਿੱਛੋਂ ਬੇਲਣਾ ਆਉਂਦਾ। ਸੋ ਉਹ ਟਾਈਮਿੰਗ ਜਿਹੜੀ ਆ, ਅੰਦਾਜ਼ ਜਿਹੜਾ ਆ ਗੱਲ ਕਰਨ ਦਾ ਜਾਂ ਉਹ ਬੜਾ ਮਾਇਨੇ ਰੱਖਦਾ। ਬਹੁਤ ਬਹੁਤ ਧੰਨਵਾਦ। ਤੇ ਹਾਂਜੀ, ਗਿਆਨੀ ਸੰਤੋਖ ਸਿੰਘ ਜੀ ਵੀ ਸਾਡੇ ਨਾਲ ਜੁੜ ਗਏ ਨੇ, ਸਾਡੇ ਸਤਿਕਾਰਯੋਗ ਤਾਇਆ ਜੀ, ਜਿਹੜੇ ਕਿ ਆਪਣੇ ਦਿਲ ਦਾ ਓਵਰਆਲ ਕਰਾ ਕੇ ਆਏ ਨੇ ਤੇ ਤੁਹਾਨੂੰ ਪਤਾ ਹੀ ਹੈ ਕਿ 24 ਤਰੀਕ ਨੂੰ ਉਹਨਾਂ ਦਾ ਓਪਰੇਸ਼ਨ ਹੋਣਾ ਸੀ ਤੇ ਮੇਰੀ ਪਰਸੋਂ ਹੀ ਉਹਨਾਂ ਨਾਲ ਗੱਲਬਾਤ ਹੋਈ ਤੇ ਪੂਰੇ ਤੰਦਰੁਸਤ ਨੇ ਬਿਲਕੁਲ ਚੜ੍ਹਦੀ ਕਲਾ ਦੇ ਵਿਚ ਨੇ ਪ੍ਰੋਗਰਾਮ ਵੀ ਸੁਣ ਰਹੇ ਨੇ ਤੇ ਠੀਕ ਹੋ ਕੇ ਹੁਣ ਦਿਲ ਦੀ 10 ਸਾਲ ਦੀ ਗਰੰਟੀ ਜਿਹੜੀ ਆ ਉਹ ਡਾਕਟਰਾਂ ਨੇ ਦੇ ਦਿੱਤੀ ਹੈ ਸੋ ਚੜ੍ਹਦੀ ਕਲਾ ਦੇ ਵਿਚ ਰਹੋ ਤਾਇਆ ਜੀ ਤੇ ਆਉਣ ਵਾਲੇ ਸਮੇਂ ਦੇ ਵਿਚ ਜ਼ਰੂਰ ਤੁਹਾਨੂੰ ਪ੍ਰੋਗਰਾਮ ਦੇ ਵਿਚ ਆਪਾਂ ਫਿਰ ਹਾਜ਼ਰੀਆਂ ਲੱਗਦੀਆਂ ਰਹਿਣਗੀਆਂ ਰਮਨਜੀਤ ਜੰਡੋਰੀਆ ਵੀ ਸਾਡੇ ਨਾਲ ਜੁੜ ਗਏ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਇਨ੍ਹਾਂ ਨੇ ਇਕ ਗੱਲ ਸ਼ੇਅਰ ਕੀਤੀ ਹੈ ਕਹਿੰਦੇ ਲੜਕੀ ਨੇ ਆਪਣੇ ਦਾਦਾ ਜੀ ਸੇ ਪੁੱਛਾ ਦਾਦਾ ਜੀ ਆਪ ਲੋਕ ਪਹਿਲੇ ਕੈਸੇ ਰਹਿਤੇ ਥੇ ਨਾ ਕੋਈ ਟੈਕਨੋਲੋਜੀ ਨਾ ਜਹਾਜ਼ ਨਾ ਕੰਪਿਊਟਰ ਨਾ ਗਾਡੀਆਂ ਨਾ ਮੋਬਾਈਲ ਨਾ ਵਟਸਐਪ ਨਾ ਫੇਸਬੁੱਕ ਦਾਦਾ ਜੀ ਨੇ ਜਵਾਬ ਦਿਆ ਜੈਸੇ ਤੁਮ ਲੋਕ ਆਜ ਕਲ ਰਹਿਤੇ ਹੋ ਨਾ ਪੂਜਾ ਨਾ ਪਾਠ ਨਾ ਦਾਨ ਨਾ ਧਰਮ ਨਾ ਮਧੁਰਤਾ ਨਾ ਲੱਜਾ ਨਾ ਸ਼ਰਮ ਕਿਆ ਬਾਤ ਬਹੁਤ ਸੋਹਣਾ ਜੀ ਸੋ ਨਾਈਸ ਤੇ ਮਨੀ ਸਲੇਮਪੁਰਾ ਵੀ ਟੱਬਰ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕੀ ਹਾਲ ਚਾਲ ਹੈ ਟੱਬਰ ਜੀ ਸਾਰਾ ਠੀਕ ਠਾਕ ਹੈ ਤੁਸੀਂ ਸੁਣਾਓ ਕਿੱਦਾਂ ਠੀਕ ਠਾਕ ਹੋ ਮੈਲਬਨ ਚ ਉਮੀਦ ਰੱਖਦੇ ਆ ਚੜ੍ਹਦੀ ਕਲਾ ਦੇ ਵਿਚ ਹੋਵੋਗੇ ਲਓ ਜੀ ਅਗਲਾ ਗੀਤ ਜਿਹੜਾ ਮੈਂ ਚੁਣਿਆ ਤੁਹਾਡੇ ਲਈ ਹਿੰਦੀ ਫਿਲਮ ਦੇ ਵਿਚੋਂ ਚੁਣਿਆ ਤੇ ਇਹ ਗੀਤ ਹੈ ਜੀ ਆਪ ਆਏ ਬਹਾਰ ਆਈ ਫਿਲਮ ਦੇ ਵਿਚੋਂ ਲਓ 1971 ਦੀ ਇਸ ਫਿਲਮ ਦੇ ਵਿਚੋਂ ਮੁਹੰਮਦ ਰਫੀ ਸਾਹਿਬ ਦਾ ਇਕ ਖੂਬਸੂਰਤ ਗੀਤ ਪੇਸ਼ ਹੈ
बहार कैसी होती है पूछे जो कोई मुझसे बहार कैसी होती है नाम तेरा लेके कह दूं कि यार ऐसी होती है पूछे जो कोई घटा घंघोर कैसी होती है तेरे जैसी होती है और कैसी होती है पूछे जो कोई मुझसे बहार कैसी होती है गुस्ताखी मैंने कभी की नहीं मैं क्या पागल हूँ नहीं जी नहीं वैसे तो मैंने कभी पी नहीं पर मैं ऐसा बेखबर भी नहीं पूछे जो कोई मुझसे शराब कैसी होती है नाम तेरा लेके कह दूं जनाब ऐसी होती है पूछे जो कोई मुझसे बहार कैसी होती है नाम तेरा लेके कह दूं कि यार ऐसी होती है पूछे जो कोई मुझसे बहार कैसी होती है तुझको क्यों आई है या क्या पता तू क्यों है मुझसे खफा क्या पता ना जाने जन्नत क्या है क्या पता मुझको ये बातें भला क्या पता पूछे जो कोई मुझसे हूर कैसी होती है नाम तेरा लेके कह दूं हुजूर ऐसी होती है पूछे जो कोई मुझसे बहार कैसी होती है नाम तेरा लेके कह दूं कि यार ऐसी होती है पूछे जो कोई घटा घंघोर कैसी होती है तेरे जैसी होती है और कैसी होती है, पूछे जो कोई मुझसे बहार कैसी होती है।
दिल नाल दिल मिले ताइयों गल बनदी आ, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया किते धरना, किदी बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी वीकेंड चल रहा ते प्रोग्राम भी चल रहा दिल वाली गल, मैं थोड़ा होस्ट अमनदीप सिद्धू कॉफ सारवर तू, और मेरे नाल अमरीक फ्लोरा सिडनी तो जुड़ चुके ने। सत श्री अकाल अमरीक भाजी, गुड मॉर्निंग।
ਸਤਿ ਸ਼੍ਰੀ ਅਕਾਲ ਅਮਨੀਤ, ਗੁੱਡ ਮਾਰਨਿੰਗ ਤੇ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਦੇ ਵਿਦੇਸ਼ਾਂ ਵਿਚ ਇਸ ਪ੍ਰੋਗਰਾਮ ਨੂੰ ਸੁਣ ਰਹੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ।
ਜੀ ਪਹਿਲਾਂ ਤਾਂ ਇਹ ਦੱਸੋ ਵੀ ਸਿਡਨੀ ਦਾ ਮੌਸਮ ਕਿਹੋ ਜਿਹਾ, ਕਿਉਂਕਿ ਅੱਜ ਆਸਟ੍ਰੇਲੀਆ ਦੇ ਦੱਖਣੀ ਹਿੱਸੇ ਦੇ ਵਿਚ ਤੇਜ਼ ਹਵਾਵਾਂ ਬਲੇਜ਼ਰਡ ਚੱਲਣ ਦੀ ਵਾਰਨਿੰਗ ਹੈ, ਤੇ ਸਿਡਨੀ ਦੇ ਵਿਚ ਵੀ ਤੇਜ਼ ਹਵਾਵਾਂ ਚੱਲਣ ਦੀ ਪੂਰੀ ਪੂਰੀ ਉਮੀਦ ਅੱਜ ਹੈਗੀ ਹੈ, ਤੇ ਫਿਲਹਾਲ ਮੌਸਮ ਕਿਹੋ ਜਿਹਾ?
ਜੀ ਅਮਨਦੀਪ, ਸਵੇਰ ਤੋਂ ਹੁਣ ਤੱਕ ਦਾ ਮੌਸਮ ਥੋੜਾ ਠੀਕ ਰਿਹਾ, ਲੇਕਿਨ ਜਦੋਂ ਅਸੀਂ ਥੋੜੇ ਬਾਹਰ ਘੁੰਮਣ ਗਏ ਤਾਂ ਜਿਹੜੀਆਂ ਤੁਸੀਂ ਹਵਾਵਾਂ ਦੱਸੀਆਂ ਉਹਨਾਂ ਨੇ ਆਪਣਾ ਥੋੜਾ ਥੋੜਾ ਜਲਵਾ ਦਿਖਾਉਣਾ ਸ਼ੁਰੂ ਕਰ ਦਿੱਤਾ, ਥੋੜੀਆਂ ਥੋੜੀਆਂ ਹਵਾਵਾਂ ਤੇਜ਼ ਵਗਣ ਲੱਗ ਪਈਆਂ ਤੇ ਨਾਲ ਠੰਡਕ ਵੀ ਲਿਆ ਰਹੀਆਂ ਹਨ। ਤੇ ਬਾਕੀ ਇਸ ਵੇਲੇ ਮੌਸਮ ਇੱਥੇ ਲਿਵਰਪੂਲ ਇਲਾਕੇ ਦੇ ਵਿਚ ਥੋੜਾ ਥੋੜਾ ਧੁੱਪ ਛਾਈ ਹੋਈ ਹੈ, ਲੇਕਿਨ ਥੋੜਾ ਥੋੜਾ ਗਰਮ ਹੋ ਰਿਹਾ ਹੈ, ਕਿਉਂਕਿ ਹਵਾਵਾਂ ਜਿਸ ਵੇਲੇ ਵਗਦੀਆਂ ਹਨ ਤਾਂ ਉਹਦੇ ਗਰਮੀ ਦੇ ਸੰਕੇਤ ਵੀ ਉਨ੍ਹਾਂ ਦੇ ਹੁੰਦੇ ਹਨ, ਕਿਉਂਕਿ ਜਦੋਂ ਹਵਾਵਾਂ ਸਮੁੰਦਰ ਵੱਲੋਂ ਵਗਦੀਆਂ ਹਨ ਤਾਂ ਉਹ ਗਰਮੀ ਲਿਆਉਂਦੀਆਂ ਹਨ, ਅਗਰ ਹਵਾਵਾਂ ਜਿਹੜੀਆਂ ਟੈਰੀਟਰੀ ਵੱਲੋਂ ਵਗਣ, ਜ਼ਮੀਨ ਵੱਲੋਂ ਵਗਣ ਤਾਂ ਉਹ ਠੰਡਕ ਲੈ ਕੇ ਆਉਂਦੀਆਂ। ਮੈਂ ਮੇਰੇ ਖਿਆਲ ਵਿਚ ਠੰਡਕ ਵਾਲੀ ਹਵਾਵਾਂ ਇਸ ਵੇਲੇ ਚੱਲ ਰਹੀਆਂ।
ਹਾਂਜੀ, ਠੰਡੀਆਂ ਹਵਾਵਾਂ ਆ ਰਹੀਆਂ ਨੇ
ਜੀ,
ਤੇ ਸੈਂਟਰ ਦੇ ਵਿਚ ਤੇ ਤਾਪਮਾਨ ਵੀ ਕਾਫ਼ੀ ਡਿੱਗੇਗਾ। ਸੋ ਅਮਰੀਕ ਜੀ, ਪ੍ਰੋਗਰਾਮ ਦੇ ਵਿਚ ਅੱਜ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਤੇ ਬੜੇ ਮੁੱਦੇ ਵੀ ਆ, ਤੇ ਪਰਸੋਂ ਨਾ ਬ੍ਰਿਸਬਨ ਦੇ ਵਿਚ ਜਿਹੜਾ ਇਮੀਗ੍ਰੇਸ਼ਨ ਮਿਨਿਸਟਰ ਹੈ ਆਸਟ੍ਰੇਲੀਆ ਦਾ, ਉਹਦੇ ਆਫਿਸ ਦੇ ਅੱਗੇ ਘਰਾਓ ਕੀਤਾ ਗਿਆ ਐਂਡਰਿਊ ਡਟਨ ਦੇ, ਤੇ ਕਿਉਂਕਿ ਹੁਣ ਤੁਸੀਂ ਦੇਖਦੇ ਹੋਗੇ ਕਿ ਇਮੀਗ੍ਰੇਸ਼ਨ ਦੇ ਟੈਸਟ ਕਿੰਨੇ ਔਖੇ ਕਰ ਦਿੱਤੇ ਆ, 4-5-7 ਜਿਹੜਾ ਵੀਜ਼ਾ ਵਰਕ ਵੀਜ਼ਾ ਕਿੰਨਾ ਔਖਾ ਕਰ ਦਿੱਤਾ, ਤੇ ਇਹ ਸਾਰਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਨ੍ਹਾਂ ਦੇ ਆਫਿਸ ਦਾ ਘਰਾਓ ਕੀਤਾ ਗਿਆ, ਤੇ ਉਸ ਸਬੰਧ ਨਾਲ ਆਪਾਂ 10 ਮਿੰਟ ਗੱਲ ਕਰਨੀ ਹੈ ਨਵਦੀਪ ਉਨ੍ਹਾਂ ਦੇ ਨਾਲ ਬ੍ਰਿਸਬਨ ਤੋਂ, ਜਿਹੜੇ ਉਸ ਦੇ ਵਿਚ ਸ਼ਾਮਲ ਵੀ ਸੀ, ਤੇ ਆਪਾਂ ਉਹ ਜਾਣਾਂਗੇ। ਪਰ ਕੁੱਲ ਮਿਲਾ ਕੇ ਇਮੀਗ੍ਰੇਸ਼ਨ ਨੂੰ ਲੈ ਕੇ ਆਸਟ੍ਰੇਲੀਆ ਤੇ ਅਮਰੀਕਾ ਜਿਹੜਾ ਆ ਉਹ ਕਾਫੀ ਤੰਗ ਹੈ, ਤੇ ਇਕ ਜਿਹੜੀ ਖ਼ਬਰ ਫੈਲ ਰਹੀ ਹੈ, ਖ਼ਬਰ ਚੱਲ ਰਹੀ ਹੈ ਮੇਨ ਸਟ੍ਰੀਮ ਮੀਡੀਆ ਦੇ ਵਿਚ, ਉਹ ਹੈਗੀ ਹੈ ਕਿ ਜਦੋਂ ਡੋਨਲਡ ਟਰੰਪ ਅਮਰੀਕਾ ਦਾ ਪ੍ਰੈਜੀਡੈਂਟ ਬਣਿਆ ਸੀ ਤਾਂ ਉਸ ਤੋਂ ਬਾਅਦ ਚ ਮੈਲਕਮ ਟਰਨਵੈਲ ਨੇ ਉਸ ਨੂੰ ਵਧਾਈਆਂ ਦਾ ਫੋਨ ਕੀਤਾ ਸੀ, ਤੇ ਫੋਨ ਦੇ ਵਿਚ ਜਿਹੜੀ ਗੱਲਬਾਤ ਹੋਈ ਸੀ ਕਾਫੀ ਉਦੋਂ ਵੀ ਨਿਊਜ਼ ਬਣੀ ਸੀ ਕਿ ਤਕਰਾਰ ਦੋਨਾਂ ਦੇ ਵਿਚ ਹੋ ਗਿਆ ਸੀ, ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਤੇ ਅਮਰੀਕਾ ਦੇ ਪ੍ਰੈਜੀਡੈਂਟ ਚ, ਤਾਂ ਉਸ ਤੋਂ ਪਹਿਲਾਂ ਤਕਰੀਬਨ 2,000-3,000 ਜਿਹੜੇ ਰਿਫਿਊਜੀ ਆ ਅਮਰੀਕਾ ਨੇ ਲੈਣ ਦੀ ਡੀਲ ਬਣਾਈ ਸੀਗੀ ਓਬਾਮਾ ਹੋਣਾ ਨੇ, ਤੇ ਇਸ ਤੋਂ ਮੁੱਕਰਦੇ ਨਜ਼ਰ ਆਏ ਡੋਨਲਡ ਟਰੰਪ। ਪਰ ਹੁਣ ਇਸ ਦਾ ਜਿਹੜਾ ਟੈਲੀਫੋਨ ਕਨਵਰਸੇਸ਼ਨ ਹੋਈ ਸੀ ਨਾ ਉਸ ਦਾ ਲੀਕ ਹੋਇਆ ਆ, ਉਹ ਟਰਾਂਸਕ੍ਰਿਪਟ ਲੀਕ ਹੋ ਗਿਆ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਜਿਹੜਾ ਲੀਕ ਹੋਣਾ ਆ, ਵਾਈਟ ਹਾਊਸ ਜਿਹੜਾ ਆ ਐਡਾ ਵੱਡਾ ਆ, ਜਾਂ ਜਿਹੜਾ ਅਮਰੀਕਾ ਆ ਉਹਦੀ ਕੋਈ ਵੀ ਸੀਕ੍ਰੇਸੀ ਨਹੀਂ ਹੈਗੀ, ਜਿਹੜੀ ਕਨਵਰਸੇਸ਼ਨ ਹੈ ਦੋ ਪ੍ਰਾਈਮ ਮਿਨਿਸਟਰਾਂ ਦੀ ਉਹ ਵੀ ਲੀਕ ਹੋ ਗਈ, ਤਾਂ ਬਾਕੀ ਚੀਜ਼ਾਂ ਕਿੰਨੀਆਂ ਸਿਕਿਓਰ ਹੋ ਗਈਆਂ ਅਮਰੀਕਾ ਦੀਆਂ?
ਜੀ ਮਨੀ, ਮੇਰੀ ਸਕਰੀਨ ਤੇ ਉਹ ਜਿਸ ਵੇਲੇ ਕਨਵਰਸੇਸ਼ਨ ਹੋ ਰਹੀ ਸੀ ਓਬਾਮਾ ਜੀ ਉਸ ਵੇਲੇ ਟਰੰਪ ਫੋਨ ਤੇ ਸਨ, ਉਹ ਫੋਨ ਜਿਹੜਾ ਆਰਡਨਰੀ ਫੋਨ ਹੈ, ਲੈਂਡਲਾਈਨ ਫੋਨ ਤੋਂ ਫੋਨ ਕਰ ਰਹੇ ਆ। ਇਸ ਵੇਲੇ ਮੇਰੀ ਸਕਰੀਨ ਤੇ ਉਹ ਟੀਵੀ ਤੇ ਫੋਟੋ ਵੀ ਹੈ, ਤੇ ਦੋ ਉਹਨਾਂ ਦੇ ਸੈਕਟਰੀ ਉਹਨਾਂ ਦੇ ਸਾਹਮਣੇ ਬੈਠੇ ਹੋਏ ਹਨ, ਤੇ ਏਦਾਂ ਲੱਗ ਰਿਹਾ ਕਿ ਇਹ ਜਿਹੜਾ ਆਫਿਸ ਆ ਕਿਸੇ ਭਾਰਤੀ ਤਹਿਸੀਲਦਾਰ ਦਾ ਆਫਿਸ ਹੋਵੇ, ਦੋ ਕੁਰਸੀਆਂ ਆਰਡਨਰੀ ਪਈਆਂ ਆ, ਥੋੜਾ ਜਿਹਾ ਟੇਬਲ ਵੀ ਉਹਦੇ ਤੇ ਥੋੜੀ ਮੀਨਾਕਾਰੀ ਜਿਹੀ ਵੀ ਹੋਈ ਹੈ। ਜਿੱਥੋਂ ਤੱਕ ਤੁਸੀਂ ਲੀਕੇਜ ਦਾ ਸਵਾਲ ਹੈ, ਲੀਕੇਜ ਇਹਨਾਂ ਫੋਨਾਂ ਤੇ ਤਾਂ ਲੀਕੇਜ ਬਹੁਤ ਘੱਟ ਹੁੰਦੀ ਹੈ, ਕਿਉਂਕਿ ਮੋਬਾਈਲ ਫੋਨ ਜਾਂ ਹੋਰ ਜਿਹੜੇ ਡਿਵਾਈਸਿਸ ਅਸੀਂ ਯੂਜ ਕਰਦੇ ਹਾਂ ਇਲੈਕਟ੍ਰੋਨਿਕ ਡਿਵਾਈਸਿਸ, ਉਹਨਾਂ ਤੇ ਜਿਹੜੀ ਲੀਕੇਜ ਉਹ ਜ਼ਿਆਦਾ ਸੰਭਾਵਨਾ ਹੁੰਦੀ ਹੈ। ਲੇਕਿਨ ਅਜਿਹੀ ਸਥਿਤੀ ਦੇ ਵਿਚ ਜਦੋਂ ਕਿ ਇਕ ਪ੍ਰੈਜੀਡੈਂਟ ਦੁਨੀਆਂ ਦੇ ਸਭ ਤੋਂ ਵੱਡੇ ਦੇਸ਼ ਦਾ ਦੁਨੀਆਂ ਦੇ ਸਭ ਤੋਂ ਪਾਵਰਫੁਲ ਦੇਸ਼ ਦਾ ਪ੍ਰੈਜੀਡੈਂਟ ਅਤੇ ਦੂਜੇ ਪਾਸੇ ਦੁਨੀਆਂ ਦੇ ਦੂਜੇ ਸਭ ਤੋਂ ਵਧੀਆ ਕੰਟਰੀ ਦਾ ਪ੍ਰਧਾਨ ਮੰਤਰੀ ਆਪਸ ਵਿਚ ਗੱਲ ਕਰ ਰਹੇ ਹੋਣ ਤੇ 5-6 ਮਹੀਨੇ ਬਾਅਦ ਖ਼ਬਰ ਆਵੇ ਕਿ ਉਹ ਜਿਹੜੀ ਸਾਰੀ ਟ੍ਰਾਂਸਕ੍ਰਿਪਟ ਲੀਕ ਹੋ ਗਈ ਆ, ਮੇਰੇ ਖਿਆਲ ਵਿਚ ਇਹ ਕੋਈ ਗੱਲ ਜਚਦੀ ਨਹੀਂ ਅਮਨਦੀਪ। ਇਹ ਕਈ ਵਾਰੀ ਜਾਣ ਬੁੱਝ ਕੇ ਇਹ ਖ਼ਬਰਾਂ ਵੀ ਬਣਾਈਆਂ ਜਾਂਦੀਆਂ ਹਨ ਨਿਊਜ਼ ਤੇ ਕਿ ਲੋਕਾਂ ਨੂੰ ਥੋੜਾ ਲਭਾਇਆ ਜਾਵੇ ਜਾਂ ਮਸਾਲਾ ਕ੍ਰੀਏਟ ਕੀਤਾ ਜਾਵੇ ਤਾਂ ਕਿ ਇਹ ਜਿਹੜੀਆਂ ਇਕ ਰਚਨਾਤਮਕ ਇਕ ਮਨੋਰੰਜਨ ਭਰੀਆਂ ਖ਼ਬਰਾਂ, ਮਨੋਰੰਜਨ ਹੀ ਹੁੰਦਾ ਲੋਕਾਂ ਦਾ, ਮਨੋਰੰਜਨ ਭਰੀਆਂ ਖ਼ਬਰਾਂ ਲੋਕਾਂ ਨੂੰ ਦਿੱਤੀਆਂ ਜਾਣ ਤਾਂ ਕਿ ਲੋਕ ਥੋੜੇ ਬਿਜ਼ੀ ਰਹਿਣ, ਅਖਬਾਰਾਂ ਪੜ੍ਹਨ, ਅਖਬਾਰਾਂ ਵਿਕਣ। ਮੇਰੇ ਖਿਆਲ ਚ ਇਹ ਨਿਊਜ਼ ਪੇਪਰਸ ਦੀ ਡਿਪਲੋਮੈਸੀ ਹੈ ਜਿਹੜੀ ਕਿ ਇਸ ਕਨਵਰਸੇਸ਼ਨ ਨੂੰ ਉਭਾਰ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਉਭਾਰ ਰਹੇ ਹਨ। ਜਿੱਥੋਂ ਤੱਕ ਇਸ ਕਨਵਰਸੇਸ਼ਨ ਦਾ ਸਵਾਲ ਹੈ,
ਮਾਫ ਕਰਨਾ ਤੁਹਾਡੀ ਗੱਲ ਕੱਟ ਰਿਹਾ, ਵਾਈਟ ਹਾਊਸ ਦੇ ਵਿੱਚੋਂ ਲੀਕ ਹੋਣੀ ਹੈ ਸਾਰੀ ਇਨਫੋਰਮੇਸ਼ਨ, ਰਾਈਟ? ਤੇ ਤੁਹਾਨੂੰ ਨੀ ਲੱਗਦਾ ਕਿ ਉਹ ਜਾਣ ਬੁੱਝ ਕੇ ਇਹੋ ਜਿਹੇ ਲੀਕ ਛੱਡ ਰਹੇ ਨੇ ਤਾਂ ਕਿ ਇਹ ਗੱਲਬਾਤ ਇਦਾਂ ਟਰੰਪ ਇਦਾਂ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਉਹ ਬਹੁਤ ਟਫ ਹੈ, ਉਹ ਕਰਨਾ ਨੀ ਚਾਹੁੰਦਾ, ਤੇ ਇਧਰ ਐਡਵਾਂਟੇਜ ਮੈਲਕਮ ਟਰਨਬਲ ਨੂੰ ਵੀ ਮਿਲ ਰਿਹਾ ਕਿ ਉਸ ਨੇ ਟਰੰਪ ਦੇ ਨਾਲ ਵਧੀਆ ਸੌਦੇਬਾਜ਼ੀ ਕੀਤੀ ਆ ਕਿ ਉਸ ਨੇ ਆਪਣਾ ਜਿਹੜਾ ਪੁਆਇੰਟ।
ਮੈਨੂੰ ਇਕ ਪੰਜਾਬੀ ਦੀ ਕਹਾਵਤ ਯਾਦ ਆਉਂਦੀ ਆ, ਜਿਹੜਾ ਜ਼ੋਰਾਵਰ ਹੁੰਦਾ ਨਾ ਉਹਦੇ ਕਹਿੰਦੇ ਸੱਤੇ ਵੀ ਸੌ ਹੁੰਦਾ। ਜਿੱਥੋਂ ਤੱਕ ਟਰੰਪ ਅਤੇ ਡੋਨਲਡ ਟਰੰਪ ਦੇ ਮੈਲਕਮ ਟਰਨਬਲ ਦਾ ਪਰਸਨੈਲਿਟੀ ਦਾ ਸਵਾਲ ਹੈ ਜਾਂ ਉਹਨਾਂ ਦੀ ਕੰਟਰੀ ਦੀ ਪਾਵਰ ਦਾ ਸਵਾਲ ਹੈ ਜਾਂ ਵਿਸ਼ੇਸ਼ ਤੁਸੀਂ ਕਹਿ ਸਕਦੇ ਆ ਕਿ ਉਹਨਾਂ ਦੀ ਵਿਸ਼ੇਸ਼ਤਾ ਦਾ ਸਵਾਲ ਹੈ, ਤਾਂ ਟਰੰਪ ਦੇ ਸਾਹਮਣੇ ਮੈਲਕਮ ਟਰਨਬਲ ਕਿਤੇ ਵੀ ਨਹੀਂ ਖੜਦੇ, ਕਿਉਂਕਿ ਜਿੱਥੋਂ ਤੱਕ ਇਨ੍ਹਾਂ ਦੇ ਜਿਹੜੇ ਡਿਫੈਂਸ ਅਲਾਇੰਸ ਹੋਏ ਆ ਉਹ ਸਿਰਫ ਅਮਰੀਕਾ ਤੇ ਹੀ ਨਿਰਭਰ ਕਰਦਾ ਜਿਹੜਾ ਸਾਰਾ ਆਸਟ੍ਰੇਲੀਆ ਹੈ। ਅਗਰ ਆਸਟ੍ਰੇਲੀਆ ਤੁਸੀਂ ਦੇਖੋ ਕਿ ਆਸਟ੍ਰੇਲੀਆ ਦੀ ਆਪਸ ਵਿਚ ਆਪਣੇ ਨੇਬਰਸ ਦੇ ਨਾਲ ਬਹੁਤੀ ਜ਼ਿਆਦਾ ਬਣੀ ਹੋਈ ਨਹੀਂ ਆ, ਕਿਉਂਕਿ ਇਨ੍ਹਾਂ ਦਾ ਜਿਹੜਾ ਨਾਰਥ ਕੋਰੀਆ ਨਾਲ ਵੀ ਪੰਗਾ ਆ ਤੇ ਇਧਰ ਮਲੇਸ਼ੀਆ ਇੰਡੋਨੇਸ਼ੀਆ ਤੇ ਦੂਜੇ ਜਿਹੜੇ ਛੋਟੇ ਛੋਟੇ ਟਾਪੂ ਆ ਉਹ ਵੀ ਇਸ ਤੋਂ ਜ਼ਿਆਦਾ ਕੋਈ ਖੁਸ਼ ਨਹੀਂ ਆ। ਅੰਦਰੋਂ ਮੇਰੇ ਖਿਆਲ ਦੇ ਵਿਚ ਜਿਹੜੇ ਮੈਲਕਮ ਟਰਨਬਲ ਆ ਕੋਈ ਬਹੁਤ ਜ਼ਿਆਦਾ ਪਾਵਰਫੁਲ ਨਹੀਂ ਹੈ, ਡਿਪੈਂਡੈਂਟ ਉਨ੍ਹਾਂ ਨੂੰ ਯੂਐਸਏ ਤੇ ਰਹਿਣਾ ਹੀ ਪਏਗਾ ਯੂਐਸਏ ਤੇ। ਤੇ ਜਿੱਥੋਂ ਤੱਕ ਮੇਰੇ ਖਿਆਲ ਚ ਉਹਨੂੰ ਕੋਈ ਫਾਇਦਾ ਹੋ ਰਿਹਾ ਹੈ, ਤੁਸੀਂ ਕਹਿ ਰਹੇ ਕਿ ਉਨ੍ਹਾਂ ਨੂੰ ਥੋੜਾ ਫਾਇਦਾ ਹੋ ਰਿਹਾ ਮੈਲਕਮ ਟਰਨਬਲ ਨੂੰ, ਜਿੱਥੋਂ ਦੋਨੋਂ ਅਗਰ ਸ਼ਨਾਖਤੀਆਂ ਦੇ ਬਾਰੇ ਗੱਲ ਕੀਤੀ ਜਾਵੇ ਤਾਂ ਦੋਨੋਂ ਜਿਹੜੇ ਪਾਵਰਸ ਕੰਟਰੀ ਆ ਯੂਐਸ ਜਾਂ ਅਮੈਰੀਕਾ ਉਧਰ ਆਸਟ੍ਰੇਲੀਆ, ਅਮਰੀਕਾ ਵੀ ਨੀ ਜਿਹੜੇ ਸ਼ਰਨਾਰਥੀ ਉਨ੍ਹਾਂ ਨੂੰ ਇਸ ਵੇਲੇ ਲੈਣਾ ਚਾਹੁੰਦਾ ਆਪਣੇ ਦੇਸ਼ ਦੇ ਵਿਚ। ਇਧਰ ਟਰਨਬਲ ਨੇ ਵੀ ਕਾਫ਼ੀ ਜਿਹੜੀ ਉਨ੍ਹਾਂ ਤੇ ਕੱਸਿਆ ਹੋਇਆ ਸ਼ਿਕੰਜਾ ਜਿਹੜੇ ਬਾਹਰੋਂ ਲੋਕ ਆਉਂਦੇ ਆ, ਤੇ ਕੌਨਫਲਿਕਟ ਅਮਨਦੀਪ ਕਿੱਥੇ ਆ ਫਿਰ? ਦੋਨੋਂ ਤਾਂ ਸ਼ਰਨਾਰਥੀਆਂ ਨੂੰ ਲੈਣਾ ਨੀ ਚਾਹੁੰਦੇ
ਜੀ, ਪਰ ਜਿਹੜਾ ਇਧਰ ਟਰਨਬਲ ਨੂੰ ਐਡਵਾਂਟੇਜ ਇਹ ਮਿਲ ਜਾਏ ਕਿ ਇਕ ਵਧੀਆ ਨੈਗੋਸ਼ੀਏਟਰ ਬਣਦੀ ਆ, ਪ੍ਰਾਈਮ ਮਿਨਿਸਟਰ ਆ ਜਿਹੜੀ ਉਨ੍ਹਾਂ ਦੀ ਪਾਲਿਸੀ ਆ ਉਨ੍ਹਾਂ ਨੂੰ ਆਪ ਫਾਰਵਰਡ ਕਰ ਰਹੇ ਨੇ, ਪਰ ਦੂਜੇ ਪਾਸੇ ਉਹ ਐਰੋਗੈਂਸ ਦਿਖਾ ਰਹੇ ਨੇ ਕਿ ਅਸੀਂ ਨੀ ਲੈਂਦੇ, ਅਸੀਂ ਨੀ, ਮਤਲਬ ਉਹ ਐਕਚੁਲੀ 2000 ਕੁਛ ਨੀ ਹੈਗਾ, ਪਰ ਜਦੋਂ ਤੁਸੀਂ ਗੱਲ ਕਰੋ ਅਮਰੀਕਾ ਦੇ ਟੋਟਲ ਪਲਾਨ ਦੀ ਤਾਂ ਬਹੁਤ ਜ਼ਿਆਦਾ ਸ਼ਰਨਾਰਥੀ ਲੈਂਦੇ ਨੇ। ਖੈਰ ਇਸ ਤੇ ਆਪਾਂ ਗੱਲਬਾਤ ਅਮਰੀਕਾ ਜੀ ਜਾਰੀ ਰੱਖਾਂਗੇ। ਤੇ ਭਿੰਦਰ ਕਿਸ਼ਨਪੁਰੀ ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਉਨ੍ਹਾਂ ਨੇ ਮੈਸੇਜ ਭੇਜਿਆ, ਕਹਿੰਦੇ ਇੰਨੀ ਆਕੜ ਕਿਉਂ ਕਰਦੇ ਹੋ ਸੋਹਣਿਓ, ਸਾਡੇ ਤੋਂ ਤਾਂ ਆਪਣੀ ਨੀ ਸਾਂਭੀ ਜਾਂਦੀ, ਤੁਹਾਡੀ ਦਾ ਦੱਸੋ ਆਚਾਰ ਪਾਈਏ।
ਗੱਲ ਵੈਸੇ ਵਿਚਾਰਨ ਵਾਲੀ ਆ ਮਨਦੀਪ, ਇਹਦੇ ਤੇ ਕੋਈ ਵਿਚਾਰ ਢੁਕਵਾਂ ਜਿਹਾ ਲਾ ਦੋ, ਤੁਹਾਡੇ ਕੋਲ ਕਾਫੀ ਵਿਚਾਰ ਆ ਤੇ
ਇਹ ਆਪਣੇ ਆਪ ਚ ਵਿਚਾਰ ਆ। ਕਹਿੰਦੇ ਦੱਸੋ ਬੰਦੇ ਕਈ ਆਕੜ ਕਰਦੇ ਨੇ, ਉਹਨਾਂ ਨੂੰ ਇਹ ਜਵਾਬ ਦੇਣਾ ਚਾਹੀਦਾ ਕਿ ਇੰਨੀ ਆਕੜ ਕਿਉਂ ਕਰਦੇ ਹੋ ਸੋਹਣਿਓ, ਸਾਡੇ ਤੋਂ ਤਾਂ ਆਪਣੀ ਨੀ ਸਾਂਭੀ ਜਾਂਦੀ, ਤੁਹਾਡੀ ਦਾ ਦੱਸੋ ਆਚਾਰ ਪਾਈ।
ਬਿਲਕੁਲ ਠੀਕ ਹੈ,
ਕਿਆ ਬਾਤ ਹੈ। ਸੋ ਲੱਕੀ ਖੱਤਰਾ ਵੀ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਰਾਜ ਮਹਿੰਦਰ ਹੁਣੀ ਵੀ ਫੋਟੋ ਦੇ ਜ਼ਰੀਏ ਇਕ ਰੇਤੇ ਦਾ ਟਰੱਕ ਲੱਦ ਹੋ ਰਿਹਾ, ਕਹਿੰਦੇ ਅੰਡਰਲੋਡ ਹੈ, ਤੇ ਕੁਸ਼ਚਨ ਉਨ੍ਹਾਂ ਨੇ ਵਿਚਾਰ ਇਹ ਭੇਜਿਆ ਕਿ ਹਮੇਸ਼ਾ ਕਦਰ ਕਰੋ ਉਨ੍ਹਾਂ ਦੀ ਜਿਨ੍ਹਾਂ ਨੂੰ ਤੁਹਾਡੇ ਹੋਣ ਅਤੇ ਨਾ ਹੋਣ ਦਾ ਫਰਕ ਪੈਂਦਾ ਹੋਵੇ। ਬਹੁਤ ਵਧੀਆ ਜੀ,
ਜੀ ਜੀ
ਹਾਂਜੀ। ਤੇ ਰਵੀ ਭੁਪਿੰਦਰ ਸਾਡੇ ਨਾਲ ਸੋਨੀ ਸਰਾਏ ਵੀ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ। ਤੇ ਦਵਿੰਦਰ ਸ਼ਰਮਾ ਵੀ ਗੁੱਡ ਮਾਰਨਿੰਗ ਬੁਲਾ ਰਹੇ ਨੇ ਸਾਰਿਆਂ ਨੂੰ। ਤੇ ਜਿਹੜਾ ਰਵੀ ਰਾਠੌਰ ਨੇ ਨਾ ਇਕ ਵਿਚਾਰ ਭੇਜਿਆ, ਵਿਚਾਰ ਨੀ ਭੇਜਿਆ, ਬੜਾ ਸੁੰਦਰ ਚੀਜ਼ ਹੈ ਪਿਛੇ ਜੇ ਪੰਜਾਬ ਸਰਕਾਰ ਦੀ ਇਕ ਰੂਲਿੰਗ ਆਈ ਸੀ ਨਾ ਠੇਕਿਆਂ ਸਬੰਧ ਦੇ ਵਿਚ, ਤੇ ਉਹ ਤੋਂ ਪਹਿਲਾਂ ਉਨ੍ਹਾਂ ਵਿਚਾਰ ਭੇਜਿਆ, ਕਹਿੰਦਾ ਆਕਾਸ਼ ਤੋਂ ਚੀਰਦੇ ਹੋਏ ਗਗਨ ਭੇਦੀ ਉਡਾਨ ਭਰਨੇ ਵਾਲਾ ਜਿਹੜਾ ਗਰੜ ਹੈ, ਗਰੜ ਜਿਹੜਾ ਪੰਛੀ ਆ, ਉਹਨੂੰ ਵੀ ਕਹਿੰਦਾ ਪਾਣੀ ਦੀ ਇਕ ਬੂੰਦ ਪੀਣ ਦੇ ਲਈ ਜ਼ਮੀਨ ਦੇ ਉੱਤੇ ਆਉਣਾ ਪੈਂਦਾ। ਤੁਹਾਨੂੰ ਪਤਾ ਜਿਹੜਾ ਗਰੁੜ ਪੰਛੀ ਆ ਉਹ ਹਮੇਸ਼ਾ ਉੱਡਦਾ ਹੀ ਰਹਿੰਦਾ, ਉਹ ਬਹਿੰਦਾ ਨੀ। ਕਹਿੰਦਾ ਵੀ ਉਹ ਜਿਹੜਾ ਗਗਨ ਭੇਦੀ ਉਡਾਨ ਭਰਦਾ ਹੈ ਨਾ, ਉਹਨੂੰ ਵੀ ਪਾਣੀ ਪੀਣ ਦੀ ਇਕ ਬੂੰਦ ਦੇ ਲਈ ਜ਼ਮੀਨ ਤੇ ਆਉਣਾ ਹੀ ਪੈਂਦਾ ਆ, ਤੇ ਫਿਰ ਪਾਣੀ ਪੀ ਕੇ ਫਿਰ ਆਕਾਸ਼ ਦੀ ਬੁਲੰਦੀਆਂ ਤੇ ਚੜ ਜਾਂਦਾ ਆ। ਤੇ ਕਹਿੰਦਾ ਕਹਿੰਦੇ ਫਿਰ ਤੁਹਾਨੂੰ ਤਾਂ ਸਿਰਫ ਹਾਈਵੇ ਤੋਂ 500 ਮੀਟਰ ਅੰਦਰ ਜਾਣਾ ਪੈਣਾ ਠੇਕੇ ਤੋਂ ਸ਼ਰਾਬ ਲੈਣ ਲਈ। ਵਿਚਾਰ ਪਤਾ ਕਿਹਦੇ, ਸ਼ਰਾਬ ਦੇ ਠੇਕੇਦਾਰ ਦੇ ਵਿਚਾਰ ਹੈ। ਕਹਿੰਦੇ
ਅਮਨਦੀਪ ਮੈਨੂੰ ਜਿਹੜਾ ਟਰਮ ਬਿੱਲ ਤੇ ਜਿਹੜੀ ਆ ਤੇ ਮੈਲਕਮ ਟਰਮ ਬਿੱਲ ਤੇ ਟਰੰਪ ਦੀ ਜਿਹੜੀ ਗੱਲਬਾਤ ਲੀਕ ਹੋਈ ਆ, ਸਾਡੀ ਵੀ ਕਦੀ ਸ਼ਰਾਬ ਬਾਰੇ ਗੱਲਬਾਤ ਲੀਕ ਹੋ ਗਈ ਸੀ ਸਮਝਾ ਦੇ,
ਜਦੋਂ ਹੈਡਫੋਨ ਮਿਲੇ ਸੀ ਤੁਹਾਨੂੰ ਫ੍ਰੀ ਸ਼ਰਾਬ ਦੀਆਂ ਬੋਤਲਾਂ ਨਾਲ।
ਜੀ ਜੀ ਮੈਨੂੰ ਉਹ ਗੱਲ ਯਾਦ ਆ ਗਈ, ਦੋ ਤਿੰਨ ਸਾਲ ਪਹਿਲਾਂ ਦੀ ਗੱਲ ਆ।
ਚਲੋ ਬਿਲਕੁਲ ਏਦਾਂ ਹੋ ਜਾਂਦੀਆਂ ਲੀਕ ਗੱਲਾਂ, ਪਰ ਏਦਾਂ ਨੀ ਹੁੰਦੀਆਂ ਜਿੱਦਾਂ ਇਹ ਹੋ ਰਹੀਆਂ। ਮਤਲਬ ਸਾਡੀ ਤਾਂ ਚਲੋ ਅਸੀਂ ਤਾਂ ਆਮ ਬੰਦੇ ਆ, ਪਰ ਜਿੱਦਾਂ ਟਰਨਬੁੱਲ ਤੇ ਇਹਨਾਂ ਦੀਆਂ ਹੋ ਰਹੀਆਂ ਨਾ, ਓਬਾਮਾ ਦੀਆਂ ਲੀਕਸ ਹੋ ਰਹੀਆਂ, ਇਹ ਤਾਂ ਮੈਨੂੰ ਲੱਗਦਾ ਕੋਈ ਸੋਚੀ ਸਮਝੀ ਚਾਲ ਹੈ। ਖੈਰ ਇਹ ਮੈਂ ਵਿਚਾਰ ਜਿਹੜਾ ਸ਼ੇਅਰ ਕਰ ਦਿੱਤਾ ਠੇਕੇ ਵਾਲਾ, ਤੇ ਇੱਕ ਨਾ ਹੋਰ ਲੱਕੀ ਖੱਟਾ ਉਹਨਾਂ ਨੇ ਹੋਰ ਵੀ ਫੋਟੋ ਭੇਜੀ ਆ, ਤੇ ਕਹਿੰਦੇ ਹਾਂਜੀ ਆਈ ਸੀ ਮੋਰ ਓਪਰਚੁਨਿਟੀ ਅਮਿਤ ਸ਼ਾਹ ਕਹਿ ਰਹੇ ਨੇ, ਤੇ ਦੂਜਾ ਕਹਿੰਦਾ ਸਰ ਉਹ ਇੰਡੀਆ ਨੀ ਉਹ ਪਾਕਿਸਤਾਨ ਉੱਤੇ ਜਿੱਤਣ ਦੀ ਮਤਲਬ ਹੋਰ ਓਪਰਚੁਨਿਟੀ ਆ। ਖੈਰ ਜਗਤਾਰ ਗਿੱਲ ਭਾਜੀ ਹੁਣਾਂ ਨੇ ਨਾ ਮੈਸੇਜ ਭੇਜਿਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਿੱਧੂ ਤੇ ਕੈਪਟਨ ਦਾ ਪੇਚਾ ਪੈ ਗਿਆ ਲੱਗਦਾ, ਕੇਵਲ ਮਾਫੀਆ ਮਸਲੇ ਤੇ ਸਿੱਧੂ ਸਾਹਿਬ ਨੇ ਕਿਹਾ ਕਿ ਕੈਪਟਨ ਸਾਹਿਬ ਮੈਨੂੰ ਆਗਿਆ ਦੇਣ, ਇਸ ਦੀ ਜਾਣਕਾਰੀ ਲਈ ਮੈਂ ਕੱਢ ਦਿਖਾ ਸਕਦਾ ਕਿੰਨੇ 100 ਕਰੋੜ ਦਾ ਘਪਲਾ ਕੇਵਲ ਘੁਟਾਲੇ ਚ। ਹੁਣ ਦੇਖਣਾ ਇਹ ਹੈ ਕਿ ਕੈਪਟਨ ਆਪਣੇ ਰਾਜ ਪ੍ਰਬੰਧ ਚ ਕਿੰਨਾ ਕੁ ਇਮਾਨਦਾਰ ਹੈ ਤੇ ਕਿੰਨੀ ਕੁ ਸਾਂਝ ਭਿਆਲੀ ਆ ਪਿਛਲੀ ਸਰਕਾਰ ਨਾਲ, ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਜੀ। ਹੁਣ ਅਮਰੀਕ ਜੀ ਇਹਦੇ ਬਾਰੇ ਤੁਸੀਂ ਦੱਸੋ ਕਿ ਸਿੱਧੂ ਤਰਲੋ ਮੱਛੀ ਹੋ ਰਿਹਾ, ਬੜਾ ਉਹ ਬਿਆਨਬਾਜ਼ੀ ਕਰ ਰਿਹਾ, ਮੈਂ ਬਾਦਲਾਂ ਨੂੰ ਐ ਕਰਨਾ ਉਹ ਕਰਨਾ ਕੇਵਲ ਮਾਫੀ ਐ ਕਰਨਾ, ਤੇ ਤੁਸੀਂ ਕੀ ਇਸ ਦੇ ਬਾਰੇ ਸੋਚਦੇ ਹੋ?
ਜੀ ਅਮਨਦੀਪ ਪਿੱਛੇ ਜੇ 2-3 ਦਿਨ ਹੋਏ ਕਾਫੀ ਸਿੱਧੂ ਬੋਲ ਰਹੇ ਆ ਬਾਦਲਾਂ ਦੇ ਖਿਲਾਫ਼, ਮੈਂ ਉਹਨਾਂ ਦੇ ਭੇਦ ਹੋਰ ਵੀ ਬਹੁਤ ਵੱਡੇ ਵੱਡੇ ਭੇਦ ਖੋਲੂਗਾ, ਆਹ ਕਰ ਦੂੰਗਾ ਉਹ ਕਰ ਦੂੰਗਾ, ਤੇ ਜਿੱਦਾਂ ਕਹਿੰਦੇ ਹੁੰਦੇ ਨਾ ਮੈਨੂੰ ਗਿਆਨੀ ਉਹਨਾਂ ਦੀ ਯਾਦ ਸੰਤੋਖ ਸਿੰਘ ਉਹਨਾਂ ਦੀ ਗੱਲ ਯਾਦ ਆ, ਜਿਹੜਾ ਐਕਸਪੀਰੀਅੰਸ ਬੰਦਾ ਹੁੰਦਾ ਨਾ ਉਹ ਸਿਰਫ 1 ਜਾਂ 2 ਸੈਂਟੈਂਸ ਬੋਲ ਕੇ ਹੀ ਜਿਹੜੇ ਇੱਦਾਂ ਦੇ ਬੜਬੋਲੇ ਹੁੰਦੇ ਨਾ ਚੁੱਪ ਕਰਾਉਂਦਾ, ਤੇ ਇਹਦੇ ਬਾਰੇ ਜਦੋਂ ਬੋਲਿਆ ਇਸ ਤਾਂ ਬਾਦਲ ਸਾਹਿਬ ਦਾ ਬਿਆਨ ਇੱਕੋ ਹੀ ਆਇਆ। ਬਾਦਲ ਸਾਹਿਬ ਨੇ ਹੱਸ ਕੇ ਹੱਸਦੇ ਹੋਏ ਮੁਸਕਰਾਉਂਦੇ ਹੋਏ ਕਿਹਾ ਕਿ ਜਦੋਂ ਕੋਈ ਨਵਾਂ ਨਵਾਂ ਮੁਸਲਮਾਨ ਬਣੇ ਨਾ ਉਹ ਬੜੀਆਂ ਨਵਾਜ਼ਾਂ ਪੜਦਾ, ਉਹ ਬੜੇ ਇੱਧਰ ਉੱਧਰ ਹੱਥ ਪੈਰ ਮਾਰਦਾ, ਬੜਾ ਬੋਲਦਾ। ਮੈਨੂੰ ਬੜਾ ਚੰਗਾ ਲੱਗਾ, ਉਹ ਯੂਟਿਊਬ ਤੇ ਵੀ ਕਲਿੱਪ ਆਏ ਹੋ ਆ ਕਿ ਜਦੋਂ ਕੋਈ ਮੁਸਲਮਾਨ ਬਣਦਾ ਨਾ ਬੜੀਆਂ ਨਵਾਜ਼ਾਂ ਪੜਦਾ, ਉਹਨੂੰ ਬੜਾ ਬੜਾ ਚਾਅ ਹੁੰਦਾ ਵੀ ਮੈਂ ਨਵਾਂ ਨਵਾਂ ਬਣਿਆ, ਤੇ ਇੱਕ ਸੈਂਟੈਂਸ ਦੇ ਵਿੱਚ ਜਿਹੜਾ ਉਹਨਾਂ ਨੇ ਧਰਤਮ ਮਚਾਇਆ ਹੋਇਆ ਸੀ ਸਿੱਧੂ ਨੇ ਉਹਦਾ ਜਵਾਬ ਉਹਨਾਂ ਨੇ ਦਿੱਤਾ, ਤੇ ਇੱਥੋਂ ਇਹ ਲੱਗਦਾ ਵੀ ਜਿਹੜੇ ਐਕਸਪੀਰੀਅੰਸ ਬੰਦੇ ਹੁੰਦੇ ਆ ਨਾ ਜਿਹਨਾਂ ਨੇ ਆਪਣੀ ਜ਼ਿੰਦਗੀ ਦੇ ਐਕਸਪੀਰੀਅੰਸ ਦੁਆਰਾ ਹਾਸਲ ਕੀਤੀ ਹੁੰਦੀ ਆ ਨਿਭਾਈ ਹੁੰਦੀ ਆ, ਤੇ ਉਹਨਾਂ ਨੂੰ ਬਹੁਤ ਜ਼ਿਆਦਾ ਐਕਸਪੀਰੀਅੰਸ ਹੁੰਦਾ, ਉਹ ਬਹੁਤਾ ਜ਼ਿਆਦਾ ਖੁਸ਼ ਵੀ ਨੀ ਹੁੰਦੇ ਕਿਸੇ ਗੱਲ ਤੇ, ਬਹੁਤ ਜ਼ਿਆਦਾ ਦੁੱਖ ਵੀ ਨੀ ਉਹਨਾਂ ਨੂੰ ਹੁੰਦਾ ਜਦੋਂ ਪ੍ਰੋਬਲਮਸ ਆਉਂਦੀਆਂ।
ਅਮਰੀਕ ਜੀ ਮੈਨੂੰ ਯਾਦ ਹੈ ਜਦੋਂ ਇਲੈਕਸ਼ਨ ਦਾ ਪੂਰਾ ਜ਼ੋਰ ਸੀ ਪੰਜਾਬ ਦੇ ਵਿਚ, ਤੇ ਉਸ ਤੋਂ 6-7 ਮਹੀਨੇ ਪਹਿਲਾਂ ਯਾਦ ਹੈ ਤੁਹਾਨੂੰ ਬੱਸ ਭਰ ਕੇ ਗਈ ਸੀ ਚੰਡੀਗੜ੍ਹ ਨੂੰ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ, ਉਨ੍ਹਾਂ ਚ ਭਗਵੰਤ ਮਾਨ ਵੀ ਸੀ, ਹੋਰ ਕਈ ਲੀਡਰ ਵੀ ਬੱਸਾਂ ਦੀਆਂ ਸੈਲਫੀਆਂ ਪਾਉਂਦੇ ਜਾਣ, ਖੁਸ਼ ਹੁੰਦੇ ਜਾਣ, ਤੇ ਬਾਦਲ ਸਾਹਿਬ ਦੀ ਕੋਠੀ ਦੇ ਮੂਹਰੇ ਉਨ੍ਹਾਂ ਨੇ ਮਤਲਬ ਮੁਜ਼ਾਹਰਾ ਕਰਨਾ ਸੀ ਕਿ ਪੰਜਾਬ ਦੇ ਵਿਚੋਂ ਨਸ਼ਿਆਂ ਦਾ ਖਾਤਮਾ ਕੀਤਾ ਜਾਵੇ, ਤੇ ਨਸ਼ੇ ਵਿਰੋਧੀ ਲਹਿਰ ਸੀ, ਤੇ ਉਹ ਹੁਣ ਗੱਲ ਇਹ ਹੋ ਗਈ ਵੀ ਜਦੋਂ ਉਨ੍ਹਾਂ ਨੇ ਮਤਲਬ ਬਾਹਰ ਨਾਰਾ ਮੁਜ਼ਾਹਰਾ ਕਰਨਾ ਸ਼ੁਰੂ ਕੀਤਾ, ਉਮੀਦ ਤਾਂ ਇਹ ਸੀ ਕਿ ਬਾਦਲ ਸਾਹਿਬ ਆਉਣਗੇ ਨੀ ਤੇ ਇਹਦੀਆਂ ਖ਼ਬਰਾਂ ਬਣ ਗਈਆਂ ਵੀ ਉਹ ਆਏ ਨੀ, ਤੇ ਹੁਣ ਕੀ ਆ ਵੀ ਜਿਹੜਾ ਐਕਸਪੀਰੀਅੰਸਡ ਬੰਦਾ ਤੁਹਾਨੂੰ ਪਤਾ ਉਹ ਆ ਗਏ ਬਾਹਰ, ਫਿਰ ਆ ਕੇ ਉਨ੍ਹਾਂ ਨੇ ਕਿਹਾ ਲਿਆਓ ਵੀ ਕਾਕਾ ਕੀ ਤੁਸੀਂ ਕਰਨ ਕੀ ਆਏ, ਤੇ ਉਹ ਕਹਿੰਦੇ ਹੁਣ ਭਗਵੰਤ ਮਾਨ ਨੇ ਆਪਣੇ ਨੰਬਰ ਬਣਾਉਣੇ ਸੀ, ਉਹ ਕਹਿੰਦੇ ਜੀ ਅਸੀਂ ਨਸ਼ਿਆਂ ਵਿਰੋਧੀ ਤੁਹਾਨੂੰ ਨਾ ਮੈਮੋਰੈਂਡਮ ਦੇਣ ਆਏ ਆ, ਇਹ ਜੀ ਨਸ਼ੇ ਖਤਮ ਕਰਨੇ ਚਾਹੀਦੇ।
ਤਾਂ
ਜਿਦਾਂ ਹੁਣ ਤੁਸੀਂ ਦੱਸਿਆ ਨਾ, ਬਾਦਲ ਸਾਹਿਬ ਨੇ ਹੱਸ ਕੇ ਬੋਲਿਆ, ਬਾਦਲ ਸਾਹਿਬ ਨੇ ਹੱਸ ਕੇ ਭਗਵੰਤ ਮਾਨ ਉਹਨਾਂ ਨੂੰ ਕਿਹਾ, ਕਾਕਾ ਕਹਿੰਦੇ ਸਾਨੂੰ ਸਾਰਾ ਹੀ ਪਤਾ ਕੌਣ ਕੌਣ ਨਸ਼ੇ ਕਰਦਾ, ਚੁੱਪ ਕਰ ਜਾ। ਉਹ ਏਦੀ ਫੜਾ ਕੇ ਆ ਗਏ ਵਾਪਸ, ਤੇ ਉਹ ਵਾਪਸ ਆਉਂਦੇ ਨੇ ਫੋਟੋਆਂ ਦਿਖਾ ਲਈਆਂ ਵਾਪਸ। ਜਿੱਦਾਂ ਨਾ ਜਿੱਦਾਂ ਹੁਣ ਅਸੀਂ ਚੰਡੀਗੜ੍ਹ ਜਾਂਦੇ ਹੁੰਦੇ ਸੀ, ਪਹਿਲਾਂ ਤਾਂ ਬੜਾ ਚਾਅ ਹੁੰਦਾ ਸੀ ਵੀ ਚੰਡੀਗੜ੍ਹ ਜਾਣਾ, ਵੀ ਚੰਡੀਗੜ੍ਹ ਜਾਣਾ, ਉਤਰ ਕੇ ਉੱਤੇ ਸਾਰਾ ਦਿਨ ਘੁੰਮ ਘੁੰਮ ਕੇ ਜੋ ਵੀ ਕੰਮ ਕਰਨੇ ਸੀ। ਤੇ ਜਦੋਂ ਅਸੀਂ ਵਾਪਸੀ ਬੱਸ ਤੇ ਆਉਂਦੇ, ਸਾਡੇ ਬੁਰੇ ਹਾਲ, ਹਨਾ, ਵਾਲ ਖਿਲ ਰਹੇ ਹੋਣੇ, ਤੇ ਬਿਲਕੁਲ ਜਿਹਨੇ ਮੱਚ ਮਾਰ ਜਾਂਦਾ ਐਨ, ਤੇ ਉਹ ਵਾਪਸ ਸਾਰੇ ਸਾਰਿਆਂ ਦਾ ਮੱਚ ਮਰਿਆ ਪਿਆ, ਉਹ ਕੁਛ ਵੀ ਨੀ ਨਿਕਲਿਆ ਉਹਦੇ ਚੋਂ। ਸੋ ਮੈਨੂੰ ਲੱਗਦਾ ਕਿ ਇਹੀ ਜਿਹੜਾ ਚਿੱਕਾ ਆ ਹੁਣ ਸਿੱਧੂ ਦੇ ਮਾਰਤਾ ਬਾਦਲ ਸਾਹਿਬ ਨੇ, ਕਹਿੰਦੇ ਵੀ ਜਦੋਂ ਕੋਈ ਨਵਾਂ ਨਵਾਂ ਮੁਸਲਮਾਨ ਬਣਦਾ ਤੋ ਬਹੁਤ ਉੱਚੀ ਉੱਚੀ ਨਮਾਜ਼ਾਂ ਪੜਦਾ। ਇਹ ਵੈਸੇ ਕੱਲੇ ਮੁਸਲਮਾਨ ਦੇ, ਇਹ ਤਾਂ ਵੈਸੇ ਉਹਨਾਂ ਨੇ ਕਿਹਾ ਵੀ ਜਿਹੜੀ ਕਿ ਬਾਂਗ, ਉਹ ਕਹਿੰਦੇ ਵੀ ਬਾਂਗਾ ਦਿੰਦਾ, ਉੱਚੀ ਉੱਚੀ ਨਮਾਜ਼ ਪੜਦਾ ਨਾ, ਕਹਿਣਾ ਇਹ ਚਾਹੁੰਦੇ ਸੀਗੇ। ਸਾਡੇ ਧਰਮ ਚ ਵੀ ਇੱਦਾਂ ਹੀ ਆ ਕਿ ਜਦੋਂ ਕੋਈ ਨਵਾਂ ਨਵਾਂ ਅੰਮ੍ਰਿਤ ਛਕਦਾ ਹੈ ਨਾ, ਤੇ ਉਹ ਵੀ ਸਾਰੇ ਪਿੰਡ ਨੂੰ ਇੱਦਾਂ ਹੀ ਕਹਿੰਦਾ ਰਹਿੰਦਾ, ਉਹ ਤੁਸੀਂ ਗੁਰੂ ਵਾਲੇ ਬਣ ਜਾਓ, ਤੁਸੀਂ ਗੁਰੂ ਵਾਲੇ ਬਣ ਜਾਓ, ਤੇ ਲੋਕਾਂ ਨੂੰ। ਹਾਂਜੀ, ਇਹ ਦੇਖਣ ਚ ਆਇਆ ਕਿ ਜਦੋਂ ਕੋਈ ਅੰਮ੍ਰਿਤ ਛਕ ਕੇ ਆਉਂਦਾ ਨਾ, ਤੇ ਉਹ ਆਪ ਤਾਂ ਹੁਣ ਚਲੋ ਛਕਿਆ ਹੁੰਦਾ, ਵਧੀਆ ਗੱਲ ਹੈ, ਪਰ ਉਹ ਫਿਰ ਲੋਕਾਂ ਨੂੰ ਬੜਾ ਪ੍ਰਚਾਰ ਕਰਦਾ, ਉਹ ਯਾਰ ਉਹ ਤੁਸੀਂ ਵੀ ਛਕੋ, ਸਾਰਿਆਂ ਨੂੰ ਚਾਹੁੰਦਾ ਵੀ ਮੇਰੇ ਵਰਗੇ ਹੋ ਜਾਣ, ਤੇ ਮੈਂ ਵਧੀਆ ਕੰਮ ਕੀਤਾ ਤੇ ਮੇਰੇ ਵਰਗੇ ਹੋ ਜਾਣ। ਤੇ ਇੱਕ ਵਿਚਾਰਾ ਇੱਦਾਂ ਹੀ ਸੀਗਾ ਜੀ, ਤੇ ਤੁਹਾਨੂੰ ਹੁਣ ਗੱਲ ਵੀ ਸੁਣਾ ਦਿੰਨੇ ਆ। ਅਸਲ ਦੇ ਵਿੱਚ ਕੀ ਆ, ਅਸੀਂ ਅੰਮ੍ਰਿਤ ਛਕ ਲੈਂਦੇ ਆ, ਬਾਣਾ ਅਸੀਂ ਪਹਿਣ ਲੈਂਦੇ ਆ, ਤੇ ਬਾਣੀ ਨਾਲ ਸਾਡਾ ਪਿਆਰ ਨਹੀਂ ਹੁੰਦਾ, ਸਾਡੇ ਅੰਦਰ ਬਾਣੀ ਨਹੀਂ ਹੁੰਦੀ। ਅਸਲ ਦੇ ਵਿੱਚ ਕੀ ਆ ਕਿ ਗੁਰੂ ਸਾਹਿਬਾਂ ਨੇ 300 ਸਾਲ ਪਹਿਲਾਂ ਬਾਣੀ ਦੇ ਨਾਲ ਸਾਡੇ ਅੰਦਰ ਧੋਤੇ ਨੇ, ਫਿਰ ਜਾ ਕੇ 10ਵੇਂ ਪਾਤਸ਼ਾਹ ਨੇ ਸਾਨੂੰ ਬਾਣਾ ਪਹਿਨਾਇਆ, ਹਨਾ, ਬਾਣੀ ਚ ਸੰਪੂਰਨ ਕਰਕੇ ਬਾਣਾ ਪਹਿਨਾਇਆ। ਸੋ ਦੋਨੋ ਚੀਜ਼ਾਂ ਸਾਈਡ ਬਾਈ ਸਾਈਡ ਚੱਲਦੀਆਂ, ਪਹਿਲਾਂ ਬਾਣੀ ਫਿਰ ਬਾਣਾ। ਕਈ ਵਾਰੀ ਪਹਿਲਾਂ ਅਸੀਂ ਬਾਣਾ ਪਹਿਨ ਲਈਦੇ ਆ, ਤਾਂ ਫਿਰ ਅਸੀਂ ਬਾਣੀ ਵੱਲ ਨੂੰ ਜਾਣ ਦੀ ਕੋਸ਼ਿਸ਼ ਕਰੀਦੀ, ਫਿਰ ਅਸੀਂ ਕਈ ਗਲਤੀਆਂ ਵੀ ਕਰਦੇ ਆ। ਸੋ ਅਕਸਰ ਮੈਂ ਸਲਾਹ ਦਿੰਦਾ ਹੁੰਦਾ ਜਿਹੜੇ ਮੈਨੂੰ ਫੋਨ ਕਰਦੇ ਆ ਜਾਂ ਗੱਲ ਕਰਦੇ ਆ, ਕਿ ਤੁਸੀਂ ਅੰਮ੍ਰਿਤ ਜ਼ਰੂਰ ਛਕੋ, ਉਹ ਛਕਣਾ ਚਾਹੀਦਾ, 10ਵੇਂ ਪਾਤਸ਼ਾਹ ਨੇ ਸਾਨੂੰ ਦਿੱਤਾ ਹੋਇਆ ਹੈ, ਪਰ ਉਸ ਤੋਂ ਪਹਿਲਾਂ ਜਿਹੜੀ ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਗੁਰਬਾਣੀ ਹੈ, ਉਹ ਵੀ ਆਪਣੇ ਅੰਦਰ ਜ਼ਰੂਰ ਉਹਦਾ ਪ੍ਰਕਾਸ਼ ਕਰੋ, ਉਜਾਗਰ ਕਰੋ, ਹਨਾ। ਤੇ ਏਦਾਂ ਹੀ ਸਾਡੇ ਇੱਕ ਸ਼ੇਰਗਿੱਲ ਅੰਕਲ ਹੈ, ਉਹ ਗੱਲ ਸੁਣਾਉਂਦੇ ਹੁੰਦੇ ਸੀ ਆਪਣੇ ਪਿੰਡ ਦੀ, ਕਹਿੰਦੇ ਉਹ ਵੀ ਏਦਾਂ ਹੀ ਅੰਮ੍ਰਿਤ ਛੱਕ ਕੇ ਆ ਗਿਆ, ਤੇ ਪਿੰਡ ਦੇ ਵਿੱਚ ਭਾਈ ਚਲੇ ਗਿਆ, ਮਤਲਬ ਭਾਈ ਚਲੇ ਗਿਆ ਗੁਰਦੁਆਰੇ ਤੋਂ, ਤੇ ਹੋਰ ਕੋਈ ਹੈ ਨਾ, ਇੱਕੋ ਇੱਕ ਅੰਮ੍ਰਿਤਧਾਰੀ, ਤੇ ਉਹਨੂੰ ਕਹਿੰਦੇ ਵੀ ਏਦਾਂ ਕਰ ਵੀ ਤੂੰ ਨਾ ਹੁਣ ਗੁਰਦੁਆਰੇ ਦਾ ਭਾਈ, ਤੂੰ ਪਾਠ ਕਰਿਆ ਕਰ, ਤੂੰ ਹੁਣ ਅੰਮ੍ਰਿਤ ਛਕਿਆ। ਉਹਨੂੰ ਬੜਾ ਚਾਅ ਜੀ, ਤੇ ਹੁਣ ਉਹਨੇ ਅੰਮ੍ਰਿਤ ਤਾਂ ਛਕ ਲਿਆ, ਦੇਖੋ ਦੇਖੀ, ਤੇ ਬਾਣੀ ਉਹਨੂੰ ਥੋੜੀ ਆਉਂਦੀ ਸੀ, ਤੇ ਬਾਣੀ ਪੜਨ ਲੱਗ ਪਿਆ, ਜਦੋਂ ਬਾਣੀ ਪੜਨ ਲੱਗ ਗਿਆ ਤੇ ਉਹਨੂੰ ਮਤਲਬ ਅੰਦਰ ਹੌਲੀ ਹੌਲੀ ਉਹਦੇ ਪ੍ਰਕਾਸ਼ ਆਉਣਾ ਸ਼ੁਰੂ ਹੋ ਗਿਆ, ਤੇ ਉਹ ਫਿਰ ਹਰ ਬੰਦੇ ਨੂੰ ਕਹਿੰਦਾ ਫਿਰੇ, ਓਏ ਕਹਿੰਦਾ ਤੁਸੀਂ ਵੀ ਕਹਿੰਦਾ ਗੁਰਬਾਣੀ ਪੜਿਆ ਕਰੋ, ਕਹਿੰਦਾ ਗੁਰੂ ਗ੍ਰੰਥ ਸਾਹਿਬ ਚ ਵੀ ਕੋਈ ਕੋਈ ਚੰਗੀ ਚੀਜ਼ ਲਿਖੀ ਹੋਈ, ਕਹਿੰਦਾ ਬਾਣੀ ਚ ਵੀ ਕਹਿੰਦਾ ਗੁਰੂ ਸਾਹਿਬ ਨੇ ਕੋਈ ਕੋਈ ਵਧੀਆ ਚੀਜ਼ ਕਹਿੰਦਾ ਲਿਖੀ ਹੋਇਆ, ਤੁਸੀਂ ਕਹਿੰਦਾ ਗੁਰਬਾਣੀ ਪੜਿਆ ਕਰੋ। ਹੁਣ ਉਹਨਾਂ ਨੂੰ ਇਹ ਨੀ ਪਤਾ ਕਿ ਗੁਰਬਾਣੀ ਹੈ ਹੀ ਸਾਰੀ, ਮਤਲਬ ਤੱਤ ਕੱਢੇ ਹੋਏ ਆ ਨਾ 500 ਸਾਲ ਦਾ। ਸੋ ਇੱਦਾਂ ਹੈ ਵੀ ਸਾਡੀ ਜਿਹੜੀ ਅਗਿਆਨਤਾ ਹੈ ਕਈ ਵਾਰੀ ਉਹ ਸਾਡੇ ਮੂਹਰੇ ਪੇਸ਼ ਆ ਜਾਂਦੀ, ਅਸੀਂ ਕੱਪੜੇ ਉਹ ਪਹਿਨ ਲਈਦੇ ਆ, ਕੰਮ ਉਹ ਕਰਨ ਲੱਗ ਜਾਈਦਾ, ਪਰ ਉਹ ਸਾਨੂੰ ਉਹਦੇ ਅੰਦਰਲੀਆਂ ਬਰੀਕੀਆਂ ਦਾ ਨਹੀਂ ਪਤਾ ਹੁੰਦਾ। ਖੈਰ ਇਹ ਗੱਲ ਚੱਲਦੀ ਸੀ, ਪਰ ਜਗਤਾਰ ਭਾਜੀ ਮੈਂ ਤਾਂ ਇਹੀ ਕਹਾਂਗਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਕੈਪਟਨ ਸਾਹਿਬ ਬਣੇ ਨੇ ਬਾਦਲ ਸਾਹਿਬ ਦੀ ਹਮਾਇਤ ਦੇ ਨਾਲ, ਇਹ ਚ ਕੋਈ ਦੋ ਰਾਵਾਂ ਨਹੀਂ ਹੈਗੀਆਂ, ਇਨ੍ਹਾਂ ਦੇ ਸਮਝੌਤੇ ਹੋਏ ਸੀ, ਸਾਰਿਆਂ ਨੂੰ ਪਤਾ ਹੈ, ਇੱਕ ਦੂਜੇ ਨੂੰ ਇਨ੍ਹਾਂ ਨੇ ਵੋਟਾਂ ਪਵਾਈਆਂ। ਸੋ ਬਾਦਲ ਸਾਹਿਬ ਦੇ ਜਿਹੜੇ ਬਿਜਨਸ ਇੰਟਰਸਟ ਹੈ, ਜਿੰਨੇ ਵੀ ਬਿਜਨਸ ਇੰਟਰਸਟ ਹੈ ਪੰਜਾਬ ਦੇ ਵਿਚ, ਜਾਂ ਉਸ ਦੀ ਸਾਰਿਆਂ ਦੀ ਰਾਖੀ ਕਰਨ ਦਾ ਸਮਝੌਤਾ ਜ਼ਰੂਰ ਹੋਇਆ ਹੋਵੇਗਾ। ਸੋ ਇਹ ਜਿਹੜਾ ਰੇਤ ਮਾਫੀਆ, ਕੇਬਲ ਮਾਫੀਆ, ਜਿੰਨੇ ਵੀ ਬੱਸ ਮਾਫੀਆ, ਇਹ ਸਾਰੇ ਜਿਹੜੇ ਨੇ ਇਧਰ ਉਧਰ ਕਰਕੇ ਹੌਲੀ ਹੌਲੀ ਸਾਲ ਦੋ ਸਾਲ ਦੇ ਵਿਚ ਖੁਰਦ ਬੁਰਦ ਕਰ ਦਿੱਤੇ ਜਾਣਗੇ। ਤੇ ਸਿੱਧੂ ਸਾਹਿਬ ਤੇ ਕੈਪਟਨ ਦੇ ਆਪਸ ਦੇ ਵਿਚ ਜਿਹੜੇ ਤਕਰਾਰ ਨੇ, ਆਉਣ ਵਾਲੇ ਸਮੇਂ ਦੇ ਵਿਚ ਹੋਰ ਵਧਣਗੇ, ਕਿਉਂਕਿ ਕੈਪਟਨ ਉੱਤੇ ਹੁਣ ਇਹ ਪ੍ਰੈਸ਼ਰ ਬਣਾਇਆ ਜਾਵੇਗਾ ਕਿ ਇਹ ਬਾਦਲ ਸਾਹਿਬ ਦਾ ਭਾਈ ਬੰਦ ਹੈ, ਤੇ ਉਸ ਨੂੰ ਹੁਣ ਕੋਸ਼ਿਸ਼ ਕੀਤੀ ਜਾ ਰਹੀ ਆ, ਜਾਵੇਗੀ ਆਉਣ ਵਾਲੇ ਸਮੇਂ ਚ, ਕਿ ਇਸ ਨੂੰ ਰਿਜ਼ਾਈਨ ਦਿੱਤਾ, ਇਹ ਰਿਜ਼ਾਈਨ ਦੇਵੇ ਕੈਪਟਨ ਸਾਹਿਬ, ਤੇ ਉਸ ਤੋਂ ਬਾਅਦ ਸਿੱਧੂ ਜਿਹੜਾ ਆ ਉਹ ਕੈਂਡੀਡੇਟ ਨਜ਼ਰ ਆ ਰਿਹਾ ਚੀਫ ਮਿਨਿਸਟਰ ਬਣਨ ਦਾ ਪੰਜਾਬ ਦਾ। ਸੋ ਇਹ ਪੈਂਦਾ
ਅਮਨਦੀਪ, ਅਜਿਹੀ ਅਜਿਹੀ ਸਥਿਤੀ ਦੇ ਵਿਚ ਕਈ ਵਾਰੀ ਐਨਕੀ ਵੀ ਫੈਲ ਜਾਂਦੀ ਆ। ਅਗਰ ਕੈਪਟਨ ਸਾਹਿਬ ਅਸਤੀਫ਼ਾ ਦਿੰਦੇ ਆ ਹੋਰ 2 ਸਾਲ ਬਾਅਦ ਤਾਂ ਪੰਜਾਬ ਦੇ ਵਿਚ ਗਵਰਨਰ ਰਾਜ ਲਾਗੂ ਕੀਤਾ ਜਾ ਸਕਦਾ ਤੇ ਉਸ ਤੋਂ ਬਾਅਦ ਕੀ ਹੋ ਸਕਦਾ ਕਿ ਜਿਸ ਵੇਲੇ ਇਲੈਕਸ਼ਨ ਹੋਊਗੀ ਤੇ ਬਾਦਲ ਤਾਂ ਚੁੱਪ ਕਰਕੇ ਬੈਠਣਗੇ ਨੀ, ਉਨ੍ਹਾਂ ਦੀ ਵੀ ਕਾਫ਼ੀ ਸੇ ਆ, ਬਹੁਤ ਵੱਡੀ ਪਾਰਟੀ ਨਾਲ ਸੰਬੰਧ ਰੱਖਦੇ ਆ। ਹੋ ਸਕਦਾ ਹੈ ਕਿ 2-3 ਸਾਲ ਬਾਅਦ ਅਗਰ ਇਲੈਕਸ਼ਨ ਹੁੰਦੀ ਆ ਤੇ ਬਾਦਲਾਂ ਦੀ ਸਰਕਾਰ ਇੱਕ ਵਾਰੀ ਫਿਰ ਬਣ ਜਾਵੇ ਤੇ ਸਿੱਧੂ ਸਾਹਿਬ ਹੁਣੀ ਫਿਰ ਸਾਈਡ ਲਾਈਨ ਤੇ ਲੱਗ ਸਕਦੇ ਆ। ਮੇਰੇ ਖਿਆਲ ਦੇ ਵਿਚ ਇੱਥੇ ਕਾਫ਼ੀ ਚਤਰ ਚਤਰਾਈ ਦੇ ਨਾਲ ਜਿਹੜੀ ਆ ਪੋਲੀਟਿਕਸ ਕਰਨੀ ਚਾਹੀਦੀ ਆ। ਕੇਵਲ ਕੈਪਟਨ ਸਾਹਿਬ ਨੂੰ ਲਾ ਕੇ ਸਿੱਧੂ ਨੂੰ ਡਾਇਰੈਕਟ ਫੈਸਲਾ ਨਹੀਂ ਹੋ ਸਕਦਾ। ਅਗਰ ਪਾਰਟੀ ਦੇ ਵਿਚ ਕੋਈ ਜ਼ਿਆਦਾ ਕੋਈ ਏਦਾਂ ਦੇ ਸੰਗਠਨ ਹੈਗੇ ਆ ਜਾਂ ਪਾਰਟੀ ਦੇ ਵਿਚ ਸਿੱਧੂ ਦੀ ਸੇ ਹੈਗੀ ਆ ਤੇ ਉਹ ਇਕੱਠੇ ਕਰਕੇ ਆਪਣੇ ਐਮ ਐਲ ਏ ਨੂੰ ਮਤਾ ਪੇਸ਼ ਕਰਕੇ ਜਿੱਦਾਂ ਇੱਥੇ ਕੈਵਨ ਰੱਡ ਨੂੰ ਲਾਇਆ ਸੀ ਜੂਲੀਆ ਗਿਲਾਰਡ ਨੇ, ਇਸ ਤਰ੍ਹਾਂ ਦੀ ਪ੍ਰੋਗਰੈਸ ਕਰ ਸਕਦੇ ਆ। ਲੇਕਿਨ ਪੰਜਾਬ ਦੇ ਵਿਚ ਸੈਂਟਰ ਦਾ ਵੀ, ਹਿੰਦੁਸਤਾਨ ਦੇ ਵਿਚ ਜਿਹੜੀ ਸੈਂਟਰਲ ਗੌਰਮੈਂਟ ਹੁੰਦੀ ਹੈ ਨਾ, ਉਹਦਾ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਅਜਿਹੀ ਸਥਿਤੀ ਦੇ ਵਿਚ, ਕਿਉਂਕਿ ਹੁਣ ਕਾਂਗਰਸ ਦਾ ਪੰਜਾਬ ਦੇ ਵਿਚ ਕਾਂਗਰਸ ਦੀ ਸਰਕਾਰ ਆ ਤੇ ਮੈਨੂੰ ਨੀ ਲੱਗਦਾ ਕਿ ਸੈਂਟਰ ਦੀ ਸਰਕਾਰ ਚਾਹੂਗੀ ਕਿ ਪੰਜਾਬ ਦੇ ਵਿਚ ਜਿਹੜਾ ਨੇਤਾ ਬਦਲਿਆ ਜਾਵੇ ਇੱਕ ਡੈਮੋਕ੍ਰੇਟਿਕ ਪ੍ਰੋਸੀਜਰ ਦੇ ਨਾਲ। ਉਹ ਇਹ
ਸਰਕਾਰ ਨੂੰ ਡਿਸੋਲਵ ਕੀਤਾ ਜਾਵੇ, ਪਰ ਜਿਹੜੀ ਸੈਂਟਰ ਦੇ ਵਿਚ ਕਾਂਗਰਸ ਹੈ ਸੈਂਟਰ ਤੋਂ ਉਸਦੀ ਮਤਲਬ ਕਾਂਗਰਸ ਪੰਜਾਬ ਦੀ ਇੰਡੀਪੈਂਡੈਂਟ ਨੀ ਹੈਗੀ, ਉਹ ਟੋਟਲੀ ਕੰਟਰੋਲਡ ਬਾਏ ਦਿੱਲੀ ਆ। ਸੋ ਦਿੱਲੀ ਤੋਂ ਪਹਿਲਾਂ ਫਤਵਾ ਆਏਗਾ ਕਿ ਹਾਂ ਬਈ ਅਸੀਂ ਕੈਪਟਨ ਸਾਹਿਬ ਨੂੰ ਲਾਉਣਾ ਹੈ ਜਾਂ ਬਦਲਣਾ ਹੈ ਤੇ ਲੀਡਰ ਕੌਣ ਹੋਏਗਾ, ਉਥੋਂ ਫੈਸਲਾ ਹੋਏਗਾ। ਸੋ ਇਹ ਕੋਈ ਇੰਨਾ ਸੌਖਾ ਕੰਮ ਨਹੀਂ ਹੈਗਾ, ਪਰ ਪ੍ਰੈਸ਼ਰ ਜ਼ਰੂਰ ਬਣਾਇਆ ਜਾ ਰਿਹਾ, ਪ੍ਰੈਸ਼ਰ ਜ਼ਰੂਰ ਬਣਾਇਆ ਜਾ ਰਿਹਾ। ਤੇ ਮੈਨੂੰ ਲੱਗਦਾ ਕਿ ਇਸ ਨੀ 5 ਸਾਲ ਬਾਅਦ ਇਲੈਕਸ਼ਨ ਦਾ ਜਿਹੜਾ ਪੈਂਤਰਾ ਆ ਉਹ ਹੁਣ ਤੋਂ ਸ਼ੁਰੂ ਹੋ ਚੁੱਕਾ ਹੈ। ਵੈਸੇ ਕਰਨਾ ਵੀ ਚਾਹੀਦਾ ਆ, ਦੇਖੋ
ਜੀ ਰਣਦੀਪ, ਜਿਹੜਾ ਇੱਕ ਪਾਰਟੀ ਦੇ ਵਿਚ ਅਗਰ ਤੁਸੀਂ ਚੀਫ ਮਿਨਿਸਟਰ ਦੇ ਖਿਲਾਫ਼ ਕੋਈ ਐਕਸ਼ਨ ਲੈਂਦੇ ਆ ਜੋ ਉਹਦੇ ਖਿਲਾਫ਼ ਬੋਲਦੇ ਆ, ਜ਼ਰੂਰਤ ਤਾਂ ਹੈਗੀ ਆ, ਜ਼ਰੂਰਤ ਤਾਂ ਉਹਦੇ ਵਿਚ ਹੈਗੀ ਉਸ ਪਰਸਨ ਦੇ ਵਿਚ ਕਿ ਉਹਦੇ ਖਿਲਾਫ਼ ਬੋਲਿਆ, ਲੇਕਿਨ ਇਸ ਨੂੰ ਕੀਤਾ ਕਿੱਦਾਂ ਜਾਊਗਾ ਕਿ ਉਹ ਬਿਊਰੋਕਰੇਸੀ ਜਿਹੜੀ ਸਾਰੀ ਉਹ ਰਲੀ ਹੋਈ ਹੁੰਦੀ ਆ ਤਾਂ ਬਿਊਰੋਕਰੇਸੀ ਦੇ ਹੱਥ ਬੜੇ ਲੰਬੇ ਹੁੰਦੇ ਆ। ਕਈ ਵਾਰੀ ਅਜਿਹੇ ਕਦਮਾਂ ਦੇ ਵਿਚ ਅਜਿਹੇ ਕਦਮ ਚੁੱਕਣ ਵਿਚ ਬਹੁਤ ਕੁਝ ਗੁਆਉਣਾ ਵੀ ਪੈਂਦਾ, ਜਿਹੜੀ ਆਪਣੀ ਮਿਨਿਸਟਰੀ ਆ ਕਈ ਵਾਰੀ ਇਹ ਤੋਂ ਵੀ ਹੱਥ ਧੋਣਾ ਪੈ ਸਕਦਾ। ਲੇਕਿਨ ਮੇਰੇ ਖਿਆਲ ਦੇ ਵਿਚ ਅਜਿਹਾ ਹੋਣ ਵਾਲਾ ਨਹੀਂ ਆ, ਕਿਉਂਕਿ ਹਾਲੇ ਲੋਕਾਂ ਨੂੰ ਸਰਕਾਰ ਚਾਹੀਦੀ ਆ, ਸਥਿਰ ਸਰਕਾਰ ਚਾਹੀਦੀ ਆ। ਇਲੈਕਸ਼ਨਾਂ ਤੇ ਅਰਬਾਂ ਰੁਪਈਏ ਖਰਚ ਹੁੰਦੇ ਆ ਤੇ ਅਗਰ ਇਲੈਕਸ਼ਨ ਬਹੁਤ ਜਲਦਾ ਹੁੰਦੀ ਹੈ ਤੇ ਉਹਦੇ ਨਾਲ ਪੰਜਾਬ ਦੇ ਬਜਟ ਤੇ ਹੋਰ ਬਹੁਤ ਸਾਰਾ ਪ੍ਰਭਾਵ ਪਊਗਾ। ਮਨਦੀਪ
ਜੀ, ਤੇ ਇਹ ਅੱਜ ਅਖਬਾਰ ਦੇ ਵਿਚ ਸੁਰਖੀ ਵੀ ਲੱਗੀ ਹੈ ਕਿ ਆਖਿਰ ਸਿੱਧੂ ਨੂੰ ਮਿਲੀ ਕੈਪਟਨ ਦੀ ਹਮਾਇਤ। ਮੈਂ ਪੜ੍ਹ ਕੇ ਸੁਣਾ ਦਿੰਦਾ ਜੀ, ਕੇਬਲ ਮਾਫੀਆ ਖਿਲਾਫ਼ ਕਾਰਵਾਈ ਨੂੰ ਲੈ ਕੇ ਸਥਾਨਕ ਸਰਕਾਰੀ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਮਿਲ ਗਈ ਹੈ। ਕੈਪਟਨ ਨੇ ਉਨ੍ਹਾਂ ਨੂੰ ਕੇਬਲ ਮਾਫੀਆ ਖਿਲਾਫ਼ ਆਰਡੀਨੈਂਸ ਲਿਆਉਣ ਦੀ ਵੀ ਇਜਾਜ਼ਤ ਦੇ ਦਿੱਤੀ ਹੈ। ਇਸ ਦੌਰਾਨ ਕੈਬਨਿਟ ਦੇ ਕਿਸੇ ਵੀ ਮੰਤਰੀ ਨੇ ਸਿੱਧੂ ਦਾ ਵਿਰੋਧ ਨਹੀਂ ਕੀਤਾ। ਮੰਤਰੀ ਮੰਡਲ ਦੀ ਬੈਠਕ ਚ ਏਜੰਡਿਆਂ ਨੂੰ ਪਾਸ ਕਰਨ ਤੋਂ ਬਾਅਦ ਸਿੱਧੂ ਨੇ ਕੇਬਲ ਮਾਫੀਆ ਖਿਲਾਫ਼ ਪੂਰਾ ਖਾਕਾ ਪੇਸ਼ ਕਰਦੇ ਹੋਏ ਇਸ ਘੁਟਾਲੇ ਨੂੰ 20,000 ਕਰੋੜ ਦਾ ਦਸਿਆ। ਸਿੱਧੂ ਨੇ ਕਿਹਾ ਕਿ ਜੇਕਰ ਪ੍ਰਤੀ ਕੁਨੈਕਸ਼ਨ 2 ਤੋਂ 5 ਰੁਪਏ ਦਾ ਟੈਕਸ ਨਹੀਂ ਲਗਾਇਆ ਜਾਵੇਗਾ ਤਾਂ ਕੁਨੈਕਸ਼ਨ ਦੀ ਅਸਲੀ ਸਥਿਤੀ ਦਾ ਪਤਾ ਨਹੀਂ ਲਗਾਇਆ ਜਾ ਸਕਦਾ ਤੇ ਜਦੋਂ ਤੱਕ ਅਸਲੀ ਕੁਨੈਕਸ਼ਨ ਦਾ ਪਤਾ ਨਾ ਚੱਲੇ ਉਦੋਂ ਤੱਕ ਆਡਿਟ ਕਰਾਉਣਾ ਮੁਸ਼ਕਿਲ ਹੋਵੇਗਾ। ਸੋ ਇਹ ਖ਼ਬਰ ਹੈ ਜੀ ਇਸ ਸਬੰਧ ਵਿਚ। ਤੇ ਇਕ ਹੋਰ ਖ਼ਬਰ ਜਿਹੜੀ ਆ, ਖ਼ਬਰ ਤੋਂ ਪਹਿਲਾਂ ਨਾ ਇਕ ਮੈਸੇਜ ਸਾਨੂੰ ਆਇਆ ਸੀ ਰਾਜਵਿੰਦਰ ਖੱਕ ਹੋਣਾ ਤੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਸੀ। ਉਨ੍ਹਾਂ ਨੇ ਵੀ ਇਕ ਹੋਰ ਕਹਾਵਤ ਸਾਂਝੀ ਕੀਤੀ ਆ, ਕਹਿੰਦੇ ਕਿ ਇਕ ਹੋਰ ਕਹਾਵਤ ਵੀ ਆ ਕਿ ਕਹਿੰਦੇ ਨੰਦਾਂ ਤੋਂ ਉੱਠ ਕੇ ਕਹਿੰਦੀ ਕਿ ਦੇਖੋ ਨੀ ਕਿੰਨੀ ਉਮਰ ਦੀਆਂ ਕੁਵਾਰੀਆਂ ਫਿਰਦੀਆਂ ਨੇ। ਕੁੜੀ ਦੀ ਗੱਲ ਕਰਦੀ ਨਾ, ਵਿਆਹ ਕਰਾ ਕੇ ਨਾ ਜਦੋਂ ਕੁੜੀ ਦਾ ਵਿਆਹ ਹੁੰਦਾ ਆਨੰਦ ਕਾਰਜ ਹੁੰਦਾ ਨਾ, ਇਹ ਵੀ ਇਕ ਕਹਾਵਤ ਹੈ ਕਿ ਨੰਦਾਂ ਤੋਂ ਉੱਠ ਕੇ ਕਹਿੰਦੀ ਆ ਦੇਖੋ ਕਿੰਨੀ ਉਮਰ ਦੀਆਂ ਕੁਵਾਰੀਆਂ ਫਿਰੀ ਜਾਂਦੀਆਂ। ਸੋ ਉਦੋਂ ਜੇ ਆਪ ਉਹਦਾ ਵਿਆਹ ਹੋਇਆ ਹੁੰਦਾ ਤੇ ਲੋਕਾਂ ਨੂੰ ਫਿਰ ਕੁਵਾਰੀਆਂ ਦੱਸਦੀ ਆ। ਜਗਮੀਤ ਸਿੰਘ ਬਡਵਾਲ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਆ ਉਨ੍ਹਾਂ ਨੇ ਤੇ ਕਹਿੰਦੇ ਗੁੱਡ ਮਾਰਨਿੰਗ, ਮਿਰੇਕਲ ਸਟਾਰਟ ਟੂ ਹੈਪਨ ਵੈਨ ਯੂ ਗਿਵ ਐਜ ਮਚ ਐਜ ਐਨਰਜੀ ਟੂ ਯੂਰ ਡਰੀਮਸ ਐਜ ਯੂ ਡੂ ਟੂ ਯੂਰ ਫੀਅਰਸ, ਹੈਵ ਅ ਪਰਫੈਕਟ ਡੇ। ਬਹੁਤ ਬਹੁਤ ਧੰਨਵਾਦ। ਤੇ ਜਗਤਾਰ ਭਾਜੀ ਕਹਿੰਦੇ ਨੇ ਹਾਂਗਕਾਂਗ ਤੋਂ, ਕਹਿੰਦੇ ਫਲੋਰਾ ਸਾਹਿਬ ਇਹ ਸਭ ਕਹਾਵਤਾਂ ਪੁਰਾਣੀਆਂ ਹੋ ਗਈਆਂ ਨੇ, ਬਾਦਲ ਮੀਸਣਾ ਹੈ ਤੇ ਮੀਸਣਾ ਬੰਦਾ ਸਮਾਜ ਲਈ ਖਤਰਨਾਕ ਹੁੰਦਾ ਹੈ, ਅਸੀਂ ਇਹੀ ਨਹੀਂ ਸਮਝ ਸਕੇ, ਇਹ ਬਾਦਲ ਵਰਗੇ ਸਾਨੂੰ ਇਸੇ ਤਰ੍ਹਾਂ ਬੇਵਕੂਫ ਬਣਾਉਂਦੇ ਆਏ ਆ ਤੇ ਅਸੀਂ ਬਣਦੇ ਆਏ ਹਾਂ। ਮੀਡੀਆ ਦਾ ਰੋਲ ਸਰਕਾਰ ਦੇ ਉਲਟ ਹੋ ਕੇ ਖੜਨਾ ਹੁੰਦਾ ਹੈ, ਨਾ ਕਿ ਪੋਚਾ ਮਾਰਨ ਦਾ। ਦੇਖੋ ਪੋਚਾ ਨੀ ਮਾਰਿਆ, ਅਸੀਂ ਰਿਐਲਿਟੀ ਦੱਸ ਰਹੇ ਹਾਂ ਕਿ ਵੱਡੇ ਵੱਡੇ ਲੀਡਰ ਜਿਹੜੇ ਨੇ ਪੋਚਾ ਮਰਵਾ ਕੇ ਚੰਡੀਗੜ੍ਹ ਤੋਂ ਵਾਪਸ ਆ ਗਏ ਸੀ, ਤੇ ਇਸੇ ਤਰ੍ਹਾਂ ਹੁਣ ਸਿੱਧੂ ਹੁਣਾਂ ਨੂੰ ਵੀ ਉਨ੍ਹਾਂ ਨੇ ਪੋਚਾ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਆ ਜਿਹੜੀ ਚੰਗੀ ਖਬਰ ਹੈ ਕਿ ਸਿੱਧੂ ਨੂੰ ਜਿਹੜੀ ਹਮਾਇਤ ਮਿਲ ਗਈ ਆ, ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿਚ ਕਾਰਵਾਈ ਹੋਵੇਗੀ। ਸੋ ਅਮਰੀਕ ਜੀ, ਇਕ ਹੋਰ ਖ਼ਬਰ ਜਿਹੜੀ ਸਾਂਝੀ ਕਰਨੀ ਬਣਦੀ ਆ ਉਹ ਹੈਗੀ ਆ ਕਿ ਸਟੈਂਪ ਡਿਊਟੀ ਹੁਣ ਪੰਜਾਬ ਦੇ ਵਿਚ 6% ਕਰ ਦਿੱਤੀ ਗਈ ਆ। ਮੰਤਰੀ ਮੰਡਲ ਦੇ ਫੈਸਲੇ ਨਾਲ ਰੀਅਲ ਅਸਟੇਟ ਨੂੰ ਮਿਲੇਗਾ ਹੁਲਾਰਾ, ਤੇ ਇਹ ਨਾ ਅਸਲ ਦੇ ਵਿਚ ਜਿਹੜੀ ਆ ਸਟੈਂਪ ਡਿਊਟੀ ਇਹ 9% ਹੁੰਦੀ ਸੀ ਪੰਜਾਬ ਦੇ ਵਿਚ, ਤੇ ਹੁਣ ਇਸ ਨੂੰ ਘਟਾ ਕੇ 3% ਘਟਾ ਕੇ ਇਸ ਨੂੰ 6% ਕਰ ਦਿੱਤਾ। ਤੇ ਇਸ ਦੇ ਨਾਲ ਅਮਰੀਕ ਜੀ ਮੈਨੂੰ ਲੱਗਦਾ ਕਿ ਜਿਹੜਾ ਇਸ ਦਾ ਕਾਰਨ ਇਹ ਵੀ ਹੈ ਕਿ ਕਈ ਵਾਰੀ ਇੱਦਾਂ ਹੁੰਦੀ ਸੀ ਨਾ ਕਿ ਸਟੈਂਪ ਡਿਊਟੀ ਜ਼ਿਆਦਾ ਹੋਣ ਕਰਕੇ ਬਾਹਰੋਂ ਬਾਹਰ ਸੌਦੇ ਹੋ ਜਾਂਦੇ ਨੇ ਜੀ, ਕੁਛ ਕਾਗਜ਼ਾਂ ਦੇ ਵਿਚ ਕੁਛ ਕੈਸ਼ ਹੈ ਨਾ, ਤੇ ਉਸ ਦੇ ਨਾਲ ਸਟੈਂਪ ਡਿਊਟੀ। ਹੁਣ ਮੈਨੂੰ ਲੱਗਦਾ ਕਿ ਇਸ ਨੂੰ ਪ੍ਰੋਪਰ ਕਰ ਦਿੱਤਾ ਜਾਵੇਗਾ ਕਿ ਇਨਕਰੇਜ ਕੀਤਾ ਜਾ ਰਿਹਾ ਕਿ ਲੋਕ ਸਹੀ ਕੰਮ ਕਰਨ ਹਨਾ।
ਅਮਨੀਪ, ਇੱਥੇ ਹੋਰ ਵੀ ਮੈਂ ਗੱਲ ਕਰਨੀ ਚਾਹੁੰਦਾ ਪੰਜਾਬ ਦੀ ਪ੍ਰੋਪਰਟੀ ਬਾਰੇ, ਪੰਜਾਬ ਦੀ ਪ੍ਰੋਪਰਟੀ ਮਾਰਕੀਟ ਬਾਰੇ, ਕਿਉਂਕਿ ਜਿੱਦਾਂ ਇੱਥੇ ਸਿਡਨੀ ਵਿਚ ਤੇ ਮੈਲਬੋਰਨ ਦੇ ਵਿਚ ਜਿਹੜੀ ਪ੍ਰੋਪਰਟੀ ਇੱਕ ਵਰਸਟ ਆਇਆ, ਪ੍ਰੋਪਰਟੀ ਆਇਆ ਨਾ ਬਬਲ ਆਇਆ, ਬਹੁਤ ਜ਼ਿਆਦਾ ਪ੍ਰੋਪਰਟੀ ਦੀ ਪ੍ਰਾਈਸ ਵੱਧ ਰਹੀਆਂ। ਮੈਨੂੰ ਯਾਦ ਹੈ 2004-2006 ਦੇ ਵਿਚ ਅਜਿਹੀ ਸਥਿਤੀ ਪੰਜਾਬ ਵਿਚ ਸੀਗੀ। ਉਦੋਂ ਅੱਜ ਪ੍ਰੋਪਰਟੀ ਦੀ ਜਿਹੜੀ ਪ੍ਰਾਈਸ 1 ਲੱਖ ਹੁੰਦੀ ਸੀ, ਕੱਲ ਨੂੰ ਪ੍ਰਾਈਸ, ਤੀਜੇ ਦਿਨ ਪ੍ਰਾਈਸ 2 ਲੱਖ ਹੁੰਦੀ, 3 ਲੱਖ, 4 ਲੱਖ, 5 ਲੱਖ, ਇਹਦਾ ਬਹੁਤ ਵੱਡਾ ਬਸਟ ਉਦੋਂ ਬਬਲ ਉੱਥੇ ਵੀ ਆਇਆ ਸੀ ਪੰਜਾਬ ਦੇ ਵਿਚ ਵੀ। ਤੇ ਉਸ ਤੋਂ ਬਾਅਦ ਜਦੋਂ ਬਾਦਲਾਂ ਦੀ ਸਰਕਾਰ ਆਈ ਤੇ ਉਨ੍ਹਾਂ ਨੇ ਕਾਫ਼ੀ ਉਹਦੇ ਵਿਚ ਕਈ ਇੱਦਾਂ ਦੇ ਪ੍ਰੋਪਰਟੀ ਮਾਰਕੀਟ ਦੇ ਵਿਚ ਕਈ ਸੁਧਾਰ ਲਿਆਂਦੇ ਜਾਂ ਉਨ੍ਹਾਂ ਨੂੰ, ਖੈਰ ਉਨ੍ਹਾਂ ਦੀ ਆਲੋਚਨਾ ਵੀ ਕਾਫ਼ੀ ਹੁੰਦੀ ਰਹੀ, ਤੇ ਪ੍ਰੋਪਰਟੀ ਜਿਹੜਾ ਬਸਟ ਸੀਗਾ ਨਾ ਉਹ ਖਤਮ ਹੋ ਗਿਆ, ਉਹ ਬਸਟ ਹੋ ਗਿਆ, ਜਿਹੜਾ ਬਬਲ ਸੀ ਉਹ ਬਸਟ ਹੋ ਗਿਆ। ਤੇ ਅੱਜ ਕੱਲ ਪੰਜਾਬ ਦੀ ਪ੍ਰੋਪਰਟੀ ਦੀ ਕੀਮਤ ਬਹੁਤ ਜ਼ਿਆਦਾ ਘੱਟ ਗਈ, ਉਹਦੇ ਨਾਲ ਵੀ ਘੱਟ ਰਹਿ ਗਈ 2004-2005 ਦੇ ਮੁਕਾਬਲੇ ਤੁਸੀਂ ਦੇਖੋ। ਤੇ ਇੱਥੋਂ ਲੱਗਦਾ ਕਿ ਜਿਹੜੀ ਹੁਣ ਸਟੈਂਪ ਡਿਊਟੀ ਘਟਣ ਦੇ ਨਾਲ ਜਿਹੜਾ ਇਨਵੈਸਟਰ ਆ, ਪ੍ਰੋਪਰਟੀ ਦਾ ਇਨਵੈਸਟਰ ਆ, ਉਹ ਪੰਜਾਬ ਵਿਚ ਆਊਗਾ ਤੇ ਇਨਵੈਸਟਮੈਂਟ ਕਰਨ ਵਿਚ ਥੋੜਾ ਦਿਲਚਸਪੀ ਦਿਖਾਊਗਾ। ਜੇ ਪ੍ਰੋਪਰਟੀ ਮਾਰਕੀਟ ਦੇ ਥੱਲੇ ਗਈ ਆ ਪੰਜਾਬ ਦੀ, ਉਹਨੂੰ ਉਭਰਨ ਦੇ ਵਿਚ ਕਾਫ਼ੀ ਮਦਦ ਹੋਏਗੀ। ਪਹਿਲਾਂ ਵੀ ਵੈਸੇ ਇਹ ਗੱਲ ਕੀਤੀ ਜਾਂਦੀ ਸੀ ਕਿ ਜਦੋਂ ਕਾਂਗਰਸ ਦੀ ਸਰਕਾਰ ਆਉਂਦੀ ਹੈ ਨਾ ਉਦੋਂ ਜਿਹੜੀ ਪ੍ਰੋਪਰਟੀ ਮਾਰਕੀਟ ਥੋੜੀ ਉਛਲਦੀ ਆ ਤੇ ਸਰਕਾਰੀ ਖਜ਼ਾਨੇ ਵਿਚ ਪ੍ਰੋਪਰਟੀ ਮਾਰਕੀਟ ਜਦੋਂ ਉਛਲਦੀ ਆ ਤੇ ਫਿਰ ਰੈਵਨਿਊ ਵੀ ਵਧਦਾ ਜਨਰੇਟ ਹੁੰਦਾ ਸਟੈਂਪ ਡਿਊਟੀ ਦੇ ਦੁਆਰਾ। ਇਹ ਚੰਗੀ ਗੱਲ ਹੈ ਕਿ ਸਟੈਂਪ ਡਿਊਟੀ ਘੱਟ ਕੀਤੀ ਆ ਤੇ ਪ੍ਰੋਪਰਟੀ ਮਾਰਕੀਟ ਦੇ ਵਿਚ ਸੁਧਾਰ ਆਉਣ ਦੀ ਸੰਭਾਵਨਾ ਹੋ ਸਕਦੀ ਹੈ ਪੰਜਾਬ ਦੇ।
ਹੁਣ ਸਿਡਨੀ ਜਾ ਕੇ ਆਇਆ ਮੈਂ, ਉੱਥੇ 5-6 ਦਿਨ ਰਹਿ ਕੇ ਆਇਆ, ਤੁਸੀਂ ਵੀ ਮਿਲੇ ਹੋ, ਸਾਰੇ ਆਪਾਂ ਹੋਰ ਸੱਜਣਾਂ ਨੂੰ ਮਿਲੇ ਹੋ ਕਿ ਜਿਹੜਾ ਨਿਊ ਸਾਊਥ ਵੇਲਸ ਬਹੁਤ ਵੱਡੇ ਕਰਜ਼ੇ ਦੇ ਹੇਠ ਸੀਗਾ ਅੱਜ ਤੋਂ 5 ਸਾਲ ਪਹਿਲਾਂ ਜਦੋਂ ਲੇਬਰ ਸਰਕਾਰ ਹਟੀ ਹੈ, ਤੇ ਉਦੋਂ ਲਿਬਰਲ ਆਈ ਹੈ ਤੇ ਲਿਬਰਲ ਪਾਰਟੀ ਨੇ ਆ ਕੇ, ਚਲੋ ਆਪਣਾ ਕਿਉਂਕਿ ਬਿਜ਼ਨਸ ਮਾਈਂਡਡ ਹੁੰਦੇ ਨੇ ਉਨ੍ਹਾਂ ਨੇ ਬੜਾ ਵਧੀਆ ਉਨ੍ਹਾਂ ਨੇ ਸਬ ਡਿਵੀਜ਼ਨਾਂ ਕੀਤੀ। ਇੱਕ ਤਾਂ ਪ੍ਰੈਸ਼ਰ ਬਹੁਤ ਸੀ, ਲਿਵਿੰਗ ਪ੍ਰੈਸ਼ਰ ਬਹੁਤ ਸੀ, ਘਰ ਘੱਟ ਸੀ, ਲੋਕ ਜ਼ਿਆਦਾ ਸੀ, ਤੇ 50,000 ਲੋਕ ਤਾਂ ਨਵੇਂ ਐਡ ਹੁੰਦੇ ਨੇ ਸਿਡਨੀ ਦੇ ਵਿਚ ਬਾਹਰੋਂ ਮਾਈਗ੍ਰੈਂਟਸ ਹਰੇਕ ਸਾਲ। ਸੋ ਉਨ੍ਹਾਂ ਨੇ ਇਸ ਨੂੰ ਕੈਲਕੂਲੇਟ ਕਰਕੇ ਬਹੁਤ ਨਵੇਂ ਇਲਾਕੇ ਖੋਲੇ, ਨਵੀਆਂ ਸੜਕਾਂ ਬਣਾਈਆਂ, ਬੜਾ ਇਨਵੈਸਟ ਕੀਤਾ। ਤੇ ਜਿੱਦਾਂ ਹੀ ਉਨ੍ਹਾਂ ਨੇ ਮਤਲਬ ਜਿੱਦਾਂ ਹੁਣ ਦੇਖੋ ਜ਼ਿਆਦਾ ਘਰ ਬਣਦੇ ਨੇ, ਉਨ੍ਹਾਂ ਦੀ ਸਟੈਂਪ ਡਿਊਟੀ ਵੀ ਲੱਗਦੀ ਹੈ, ਸਟੇਟ ਗੌਰਮੈਂਟ ਨੂੰ ਮਿਲਦੀ ਹੈ। ਸੋ ਉਹਦੇ ਨਾਲ ਇੰਨਾ ਕੁ ਹਲਾਰਾ ਮਿਲਿਆ ਕਿ 3 ਸਾਲਾਂ ਦੇ ਵਿਚ ਨਿਊ ਸਾਊਥ ਵੇਲਸ ਨੇ ਆਪਣਾ ਸਾਰਾ ਕਰਜ਼ਾ ਵੀ ਲਾਤਾ ਤੇ ਹੁਣ ਉਹ ਕਈ ਬਿਲੀਅਨ ਡਾਲਰ ਸਰਪਲਸ ਦੇ ਵਿਚ ਵੀ ਨੇ, ਤੇ ਜਿਹੜਾ ਕਿ ਮਤਲਬ ਵਧੀਆ ਗੱਲ ਹੈ ਇੱਕ ਸਟੇਟ ਵਾਸਤੇ। ਇਹੀ ਜਿਹੜਾ ਵਰਤਾਰਾ ਆ ਉਹ ਪੰਜਾਬ ਦੇ ਵਿਚ ਵੀ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਚ ਹੋਏਗਾ। ਹੁਣ ਨੋਟਬੰਦੀ ਦੇ ਕਾਰਨ ਜਿਹੜੀਆਂ ਪ੍ਰਾਪਰਟੀਆਂ ਨੇ ਸਾਰਿਆਂ ਨੂੰ ਪਤਾ ਹੈ ਕਿ ਅੱਧ ਤੇ ਵੀ ਰਹਿ ਗਈਆਂ, ਐਕਚੁਅਲੀ ਬਾਇਰ ਹੈ ਨਹੀਂ, ਕੋਈ ਖਰੀਦਦਾ ਹੀ ਨਹੀਂ ਹੈਗਾ, ਕਿਉਂਕਿ ਬਾਇਰ ਹੈ ਨਹੀਂ। ਅਸੀਂ ਜਾ ਕੇ ਆਏ ਹਾਂ, ਤੁਸੀਂ ਵੀ ਜਾ ਕੇ ਆਏ ਹੋ, ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿਚ ਬਾਇਰ ਹੈ ਨਹੀਂ ਇਸ ਵੇਲੇ, ਠੀਕ ਹੈ। ਉਹ ਬਾਇਰ ਕੌਣ ਸੀ? ਬਾਇਰ ਸਾਰਿਆਂ ਨੂੰ ਪਤਾ ਹੈ ਕਿ ਬਾਇਰ ਬਲੈਕ ਮਨੀ ਸੀ, ਜਿਹੜਾ ਕਾਲਾ ਪੈਸਾ ਸੀ ਇਧਰ ਉਧਰ ਫਲੋਟ ਕਰਦਾ, ਉਹ ਇਧਰ ਰੱਖ ਲੈਂਦੇ ਸੀ, ਉਧਰ ਰੱਖ ਲੈਂਦੇ ਸੀ, ਉਹ ਬਲੈਕ ਮਨੀ ਫਲੋਟ ਕਰ ਰਿਹਾ ਸੀ। ਨੋਟਬੰਦੀ ਕਰਕੇ ਉਹ ਸਾਰਾ ਕੁਝ ਪੈਨ ਕਾਰਡ ਦੇ ਨਾਲ ਜੁੜ ਗਿਆ, ਆਧਾਰ ਕਾਰਡ ਨਾਲ ਜੁੜ ਗਿਆ। ਹੁਣ ਦੁਆਰਾ ਤੇ ਫਿਰ ਜਿਹੜੀ ਐਕਟੀਵਿਟੀ ਸ਼ੁਰੂ ਹੋਏਗੀ, ਤੇ ਅਸਲ ਦੇ ਵਿਚ ਰੀਅਲ ਪ੍ਰਾਈਸਿਸ ਜਿਹੜੀਆਂ ਨੇ ਪੰਜਾਬ ਦੀਆਂ ਪ੍ਰਾਪਰਟੀਆਂ ਦੀ ਉਹੀ ਹੈ ਜੋ ਹੁਣ ਨੇ। ਪਹਿਲਾਂ ਜਿਹੜੀ ਉਹ ਉਪਰੋਂ ਲੈ ਗਿਆ ਨਾ ਬਬਲ, ਜਿਹੜਾ ਬਬਲ ਪਾਟ ਗਿਆ, ਉਹ ਇੱਕ ਫਾਲਸ ਪ੍ਰਾਈਸਾਂ ਸੀ ਜਿਹੜੀਆਂ ਕਿ ਬਲੈਕ ਮਨੀ ਨੇ ਕ੍ਰੀਏਟ ਕੀਤੀਆਂ ਹੋਈਆਂ ਸੀ। ਸੋ ਉਸ ਦੇ ਨਾਲ ਹੁਣ ਪੰਜਾਬ ਦੇ ਵਿਚ ਅਸੀਂ ਜਾ ਕੇ ਆਏ ਹਾਂ, ਦੇਖਿਆ ਕਿ ਆਮ ਲੋਕ ਖੁਸ਼ ਨੇ, ਜਿਹੜੇ ਜੋਬ ਕਰਦੇ ਨੇ ਨਵਾਂ, ਉਨ੍ਹਾਂ ਨੇ ਘਰ ਲੈਣਾ, ਪਲਾਟ ਲੈਣਾ, ਉਹ ਖੁਸ਼ ਨੇ ਕਿ ਉਨ੍ਹਾਂ ਦੀ ਅਫੋਰਡੇਬਿਲਟੀ ਵਧੀ ਹੈ ਕਿ ਅਸੀਂ ਹੁਣ ਘਰ ਖਰੀਦ ਸਕਦੇ, ਨਹੀਂ ਤਾਂ ਬਲੈਕ ਮਨੀ ਵਾਲਿਆਂ ਨੇ ਉਨ੍ਹਾਂ ਨੂੰ ਘਰ ਲੈਣਾ ਦੁਸ਼ਵਾਰ ਕੀਤਾ ਹੋਇਆ ਸੀ, ਠੀਕ ਹੈ ਨਾ। ਸੋ ਹੁਣ
ਬਿਲਕੁਲ
ਹਾਂਜੀ ਸੋ ਹੁਣ ਜਿਹੜਾ ਪ੍ਰੋਪਰ ਤਰੀਕੇ ਨਾਲ ਸ਼ਾਇਦ ਹੋਵੇਗਾ ਇੱਕ ਵਧੀਆ ਗੱਲ ਹੈ ਪਾਲਿਸੀਜ਼ ਜਿਹੜੀਆਂ ਨੇ ਪੰਜਾਬ ਦੀਆਂ ਮੈਨੂੰ ਲੱਗਦਾ ਕਿ 9 ਤੋਂ ਲੈ ਕੇ 6% ਘਟਾਉਣ ਦੇ ਨਾਲ ਜਿਹੜਾ ਜਾਲੀ ਕੰਮ ਅੰਡਰ ਦਾ ਟੇਬਲ ਹੋ ਰਿਹਾ ਸੀਗਾ ਕਿ ਅੱਧੀ ਚਲੋ ਆਪਾਂ ਰਜਿਸਟਰੀ ਕਰਾ ਲੈਂਦੇ ਕੀਮਤ ਤੇ ਅੱਧੀ ਆਪਾਂ ਏਦਾਂ ਦੇ ਲੈਂਦੇ ਆ ਬਾਹਰੋ ਬਾਹਰ ਉਸ ਨੂੰ ਨੱਥ ਪਏਗੀ ਤੇ ਹੁਣ ਥੋੜਾ ਜਿਹਾ ਮੈਨੂੰ ਲੱਗਦਾ ਕਿ ਪ੍ਰੋਪਰ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਕੰਮ ਹੋਏਗਾ ਖਬਰਾਂ ਹੋਰ ਵੀ ਆਪਾਂ ਸਾਂਝੀਆਂ ਕਰਾਂਗੇ ਚਿੰਤਨ ਹੋਰ ਵੀ ਕਰਾਂਗੇ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮਿਨਿਸਟਰ ਦਾ ਘਰਾਓ ਕੀਤਾ ਗਿਆ ਉਸ ਦੇ ਬਾਰੇ ਵੀ ਆਪਾਂ ਗੱਲ ਕਰਨੀ ਹੈ ਥੋੜੀ ਦੇਰ ਬਾਅਦ ਹੋਰ ਬਹੁਤ ਸਾਰੇ ਮਸਲੇ ਨੇ ਤੇ ਰਾਜ ਮਹਿੰਦਰ ਹੋਣੀ ਵੀ ਫੋਟੋ ਭੇਜ ਰਹੇ ਨੇ ਮਨਦੀਪ ਸਿੰਘ ਹੋਣੀ ਵੀ ਬੁੱਲੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਵਾਜੋਂ ਸਾਰੇ ਤੂੰ ਤੂੰ ਕਰਕੇ ਜਿੱਤ ਗਏ ਸੀ ਮੈਂ ਕਰਕੇ ਹਾਰੇ ਇਹ ਵਿਚਾਰ ਭੇਜਿਆ ਉਨ੍ਹਾਂ ਨੇ ਤੇ ਰਾਜ ਮਹਿੰਦਰ ਹੋਣਾ ਨੇ ਵੀ ਫਤਿਹ ਬੁਲਾਈ ਹੈ ਤੇ ਨਵੇਂ ਸਰਕਾਰੀ ਪ੍ਰਾਇਮਰੀ ਸਕੂਲ ਟੇਲਰਸ ਹਿੱਲ ਦੀ ਉਸਾਰੀ ਅਧੀਨ ਇਮਾਰਤ ਪਰ ਇਸਦਾ ਨੀਂਹ ਪੱਥਰ ਨਹੀਂ ਦਿਸਦਾ ਹੁੰਦਾ ਕਿਤੇ ਪੰਜਾਬ ਨੀਂਹ ਪੱਥਰ ਜ਼ਰੂਰ ਹੋਣਾ ਸੀ ਇਮਾਰਤ ਹੁੰਦੀ ਭਾਵੇਂ ਨਾ ਹੁੰਦੀ ਟੇਲਰ ਹਿੱਲ ਹਾਂਜੀ ਇਨ੍ਹਾਂ ਨੇ ਆਸਟ੍ਰੇਲੀਆ ਦੀ ਫੋਟੋ ਭੇਜੀ ਆ ਤੇ ਇੱਕ ਇਨ੍ਹਾਂ ਨੇ ਨਾ ਇੱਕ ਹੋਰ ਮੈਸੇਜ ਆਇਆ ਸੀ ਉਹ ਵੀ ਸਾਂਝਾ ਕਰਨਾ ਬਣਦਾ ਆ ਤੇ ਉਹ ਆਇਆ ਸੀ ਰਮਨਜੀਤ ਜੰਦੋਰੀਆ ਦਾ ਉਹ ਕਹਿੰਦੇ ਨੇ ਕਿ ਕਿਸੇ ਵੀ ਸੜਕ ਦੇ ਉੱਤੇ ਨਾ ਜਾਂ ਸੜਕ ਦਾ ਨਾਂ ਵੱਡੀ ਹਸਤੀ ਦੇ ਨਾਂ ਨਾਲ ਨਹੀਂ ਹੋਣਾ ਚਾਹੀਦਾ ਇਹਦੇ ਬਜਾਏ ਨਾ ਉਸ ਸੜਕ ਦੇ ਉੱਤੇ ਉਸ ਸੜਕ ਦੇ ਠੇਕੇਦਾਰ ਦਾ ਨਾਮ ਪਤਾ ਤੇ ਮੋਬਾਈਲ ਨੰਬਰ ਤੇ ਉਸ ਨੂੰ ਬਣਾਉਣ ਦੀ ਤਰੀਕ ਲਿਖ ਦਿੱਤੀ ਜਾਵੇ ਨਾ ਤੇ ਸ਼ਾਇਦ ਸੜਕ ਸਹਿਣ ਦੇ ਸਾਰਿਆਂ ਨਾਲ ਵਧੀਆ ਬਣੇ ਜੇ ਉਹਦਾ ਇਹ ਕਰ ਦਿੱਤਾ ਜਾਵੇ ਠੇਕੇਦਾਰ ਦਾ ਨਾਮ ਲਿਖਣਾ ਤੇ ਠੇਕੇਦਾਰ ਦਾ ਮੋਬਾਈਲ ਨੰਬਰ ਲਿਖਣਾ ਪਤਾ ਲਿਖਣਾ ਤੇ ਉਹਦੀ ਤਰੀਕ ਲਿਖਣੀ ਆ ਫੇਰ ਦੇਖੋ ਕਹਿੰਦੇ ਮੁਕਾਬਲਾ ਚੱਲਦਾ ਵਧੀਆ ਸੜਕਾਂ ਬਣਾਉਣ ਦੇ ਜੇ ਕਹਿੰਦੇ ਜਦੋਂ ਅਸੀਂ ਲੀਡਰਾਂ ਦੇ ਜਾਂ ਵੱਡੇ ਬੰਦਿਆਂ ਦੇ ਨਾਲ ਵਧੀਆ ਆਈਡੀਆ ਨਾ
ਫੇਰ ਇੱਦਾਂ ਵੀ ਹੋ ਸਕਦੀ ਹੈ ਬਹੁਤ ਵਧੀਆ ਆਈਡੀਆ ਇਹਨਾਂ ਦਾ ਇੱਦਾਂ ਵੀ ਹੋ ਸਕਦੀ ਹੈ ਮਨਦੀਪ ਅਗਰ ਸੜਕ ਕਰੈਕ ਆ ਜਾਂਦੇ ਆ ਸੜਕ ਖਰਾਬ ਹੋ ਜਾਂਦੀ ਹੈ ਢਹਿ ਜਾਂਦੀ ਹੈ ਗਿਰ ਜਾਂਦੀ ਹੈ ਤਾਂ ਫੇਰ ਉਹ ਲੋਕ ਮੋਬਾਈਲ ਫੋਨ ਕਰਕੇ ਉਹਨੂੰ ਫੜ ਵੀ ਸਕਦੇ ਠੇਕੇਦਾਰ
ਨੇ ਮਕਸਦ ਤਾਂ ਇਹੀ ਹੈ ਨਾ ਮਕਸਦ ਤਾਂ ਇਹੀ ਹੈ ਨਾ ਕਿ ਉਹ ਰਿਸਪੋਂਸੀਬਿਲਿਟੀ ਵੀ ਬਣਾਈ ਕਹਿਣਾ ਹੈ ਨਾ ਤੇ ਸਰਮਾ ਬੱਤ ਹੁਣੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਨੇ ਕਿ ਇੱਕ ਹੋਰ ਕਹਾਵਤ ਵੀ ਬਣੀ ਹੋਈ ਹੈ ਆਸਟ੍ਰੇਲੀਆ ਦੇ ਵਿਚ ਕਹਿੰਦੇ ਆਸਟ੍ਰੇਲੀਆ ਦੇ ਵਿਚ ਪੀ ਆਰ ਹੁੰਦੇ ਹੀ ਕਈ ਲੋਕ ਕਹਿਣ ਲੱਗ ਪੈਂਦੇ ਨੇ ਆ ਸਟੂਡੈਂਟਾਂ ਨੇ ਗੰਦ ਪਾਇਆ ਹੋਇਆ
ਬਿਲਕੁਲ ਬਿਲਕੁਲ ਗੱਲ
ਇਹ ਵੀ ਗੱਲ ਸਹੀ ਹੈ
ਇਸ ਵੇਲੇ
ਇਹ ਵੀ ਗੱਲ
ਇਸ ਵੇਲੇ ਪੀ ਆਰ ਹੋ ਜਾਂਦੇ ਆ ਜਾਂ ਸਿਟੀਜ਼ਨਸ਼ਿਪ ਮਿਲ ਜਾਂਦੀ ਆ ਫੇਰ ਤਾਂ ਉਹ ਨਮਾਜ਼ ਪੜ੍ਹਨ ਵਾਲੀ ਗੱਲ ਹੋ ਜਾਂਦੀ ਪਤਾ ਨਹੀਂ ਫੇਰ ਉਹਨਾਂ ਚ ਕੀ ਹੋ ਜਾਂਦਾ
ਜੀ ਜੀ
ਹਾਂਜੀ ਨਾ ਆਪਣੇ ਆਪ ਨੂੰ ਪਤਾ ਨੀ ਕੀ ਸਮਝਣ ਲੱਗ ਪੈਂਦੇ ਆ ਜਿਹੜੇ ਸਟੂਡੈਂਟ ਆ ਵੈਸੇ ਦੇਖਿਆ ਜਾਵੇ ਜਿਹੜੇ ਸਟੂਡੈਂਟ ਆਉਂਦੇ ਆ ਉਹ ਕਾਫੀ ਮਿਹਨਤ ਕਰਦੇ ਆ ਇੱਥੇ ਆ ਕੇ ਮੈਂ ਦੇਖਿਆ ਕਾਫੀ ਸਟੂਡੈਂਟ ਬਹੁਤ ਸਖ਼ਤ ਮਿਹਨਤ ਕਰਕੇ ਆਪਣੇ ਘਰ ਪਿੱਛੇ ਵੀ ਪੈਸਾ ਭੇਜਦੇ ਆਪਣੇ ਮਾਂ ਬਾਪ ਦਾ ਕਰਜ਼ਾ ਵੀ ਲਾਉਂਦੇ ਆ ਫਿਰ ਉਹ ਜਿਹੜੀ ਇੱਥੇ ਨੇਸ਼ਨ ਬਿਲਡਿੰਗ ਦੇ ਵਿੱਚ ਵੀ ਕਾਫੀ ਉਹ ਸਹਿਯੋਗ ਦਿੰਦੇ ਆ ਟੈਕਸ ਵੀ ਦਿੰਦੇ ਆ ਮਿਹਨਤ ਕਰਕੇ ਫਿਰ ਉਹ ਬਣਦੇ ਆ ਕਿਤੇ ਜਾ ਕੇ ਨਾ ਜੇ ਸਾਡੇ ਵਰਗੇ ਸਿੱਧੇ ਜਿਨ੍ਹਾਂ ਨੂੰ ਪੀ ਆਰ ਮਿਲੀ ਉਹ ਪਹਿਲਾਂ ਇੰਡੀਆ ਤੋਂ ਮਿਲ ਜਾਂਦੀ ਪੀ ਆਰ ਨਿਆਣੇ ਵੀ ਸਾਰੇ ਨਾਲੇ ਆ ਜਾਂਦੇ ਉਹ ਆ ਕੇ ਇੱਥੇ ਬੰਦੀ ਬਹੁਤ ਬਕਵਾਸ ਹੀ ਕਰਨ ਵਾਲੀ ਗੱਲ ਆ
ਠੀਕ ਹੈ ਹਰਦੀਪ ਸਿੰਘ ਸਰਵਾਲਾ ਸਾਡੇ ਨਾਲ ਜੁੜੇ ਨੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਲੱਕੀ ਖੱਟਲਾ ਵੀ ਪ੍ਰੋਗਰਾਮ ਚ ਆਏ ਨੇ ਤੇ ਸਾਰੇ ਆਪਾਂ ਵਿਚਾਰ ਲਵਾਂਗੇ ਪਰ ਕਹਿੰਦੇ ਸਾਡੇ ਵਾਲਾ ਟਾਈਮ ਚੰਗਾ ਸੀ ਤੇ ਮਲਕੀਤ ਦਾ ਗੀਤ ਸੁਣਨਾ ਤੇ ਆਓ ਗੀਤ ਦਾ ਆਨੰਦ ਮਾਣਦੇ ਆ ਉਸ ਤੋਂ ਬਾਅਦ ਅਸੀਂ ਪ੍ਰੋਗਰਾਮ ਦੇ ਵਿਚ ਇਮੀਗ੍ਰੇਸ਼ਨ ਦੇ ਮੁਤਲਕ ਗੱਲਾਂ ਬਾਤਾਂ ਕਰਾਂਗੇ ਜਿਹੜੀਆਂ ਪਾਲਿਸੀਆਂ ਆ ਰਹੀਆਂ ਤੇ ਉਸਦਾ ਕਿਸ ਤਰ੍ਹਾਂ ਵਿਰੋਧ ਕੀਤਾ ਜਾ ਰਿਹਾ ਸੋ ਜੁੜੇ ਰਹੋ ਹਰਮਨ ਰੇਡੀਓ ਨਾਲ
ਲਓ ਜੀ ਇੱਕ ਬਾਬਾ ਜੀ ਆਪਣੇ ਪੋਤੇ ਨਾਲ ਪੁਰਾਣੇ ਸਮੇਂ ਦੀਆਂ ਗੱਲਾਂ ਕਰ ਰਹੇ ਨੇ ਕਿ ਸਾਡਾ ਟਾਈਮ ਬਹੁਤ ਚੰਗਾ ਹੁੰਦਾ ਸੀ ਪੁੱਤਰਾ ਪਰ ਹੁਣ ਟਾਈਮ ਬਦਲ ਗਿਆ ਲੋਕ ਬਦਲ ਗਏ ਹੁਣ ਉਹ ਗੱਲਾਂ ਹੀ ਨਹੀਂ ਰਹੀਆਂ ਪੁੱਤਰਾ ਦੱਸੀ ਕੰਮ ਕੀਤਾ ਬਾਬਾ ਜੀ ਕੀ ਕਹਿ ਰਹੇ ਨੇ ਕਰਕੇ ਖੋਲ ਕੇ
ਕ੍ਰਿਸ਼ਨ ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ, ਡੇਰਾ ਸਾਹਿਬ ਅਤੇ ਲਾਹੌਰ ਦੇ ਹੋਰ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨਾ ਚਾਹੁੰਦੇ ਹੋ ਤਾਂ ਦੇਰ ਨਾ ਕਰੋ। 24 ਅਕਤੂਬਰ ਤੋਂ 2 ਨਵੰਬਰ ਤੱਕ ਆਰੰਭ ਹੋ ਰਹੀ ਹੈ ਨਨਕਾਣਾ ਸਾਹਿਬ ਦੀ ਯਾਤਰਾ। ਟੂਰ ਦੌਰਾਨ ਰਿਟਰਨ ਹਵਾਈ ਟਿਕਟ, ਪਾਕਿਸਤਾਨ ਦਾ ਵੀਜ਼ਾ, ਸਿਕਿਉਰਿਟੀ, 4-star ਹੋਟਲ, ਖਾਣਾ, ਏਸੀ ਬੱਸਾਂ ਤੇ ਸਮਾਪਤੀ ਸਮੇਂ ਟੂਰ ਦੀ ਪੂਰੀ DVD। ਸੀਟਾਂ ਸੀਮਤ ਨੇ, ਬੁਕਿੰਗ ਲਈ ਸੰਪਰਕ ਕਰੋ ਹੈਪੀ ਕਾਲੋ, ਫੋਨ ਨੰਬਰ 04307265 49 ਜਾਂ ਫਿਰ ਈਮੇਲ ਕਰੋ happy.kalo273@gmail.com। ਜਲਦੀ ਸੰਪਰਕ ਕਰੋ ਨਨਕਾਣਾ ਸਾਹਿਬ ਦੇ ਦਰਸ਼ਨ 6ਵੀਂ ਯਾਤਰਾ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 04112961 6131, 04112296 31, ਜਾਂ ਵਿਜ਼ਿਟ ਕਰੋ www.healthdrops.com.au।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲਾਗਇਨ ਕਰੋ www.jaspalsandhu.com। Migration Agent Registration Number 0851410।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 04258880856।
ਜਰੰਗ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923080।
CD batteries now trading as DMB motor repairs।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD batteries ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 04346413274,
04434143।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਟਾਊਨ, ਸਿਡਨੀ।
CD batteries।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001 9880 90001। ਵੈਬਸਾਈਟ ਵਿਜ਼ਿਟ ਕਰੋ gulanhospital.com।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ। ਦਿਲ ਵਾਲੀ ਗੱਲ, ਗੱਲਾਂ ਗਿਆਨ ਦੀਆਂ ਵੀ ਹੁੰਦੀਆਂ, ਤਕਰਾਰ ਦੀਆਂ ਵੀ ਹੁੰਦੀਆਂ, ਕਿਹਨੇ ਕਿੱਥੇ ਮਾਰਿਆ ਧਰਨਾ ਤੇ ਕਿਹਦੀ ਬਣ ਗਈ ਸਰਕਾਰ। ਸੋ ਸਾਰੀਆਂ ਗੱਲਾਂ ਅਮਰੀਕ ਜੀ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨੀਆਂ ਹੁੰਦੀਆਂ ਨੇ। ਤੇ ਪਰਸੋਂ ਆਸਟ੍ਰੇਲੀਆ ਦੇ ਵਿੱਚ ਧਰਨਾ ਵੱਜਿਆ ਜੀ, ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮਿਨਿਸਟਰ ਦੇ ਆਫਿਸ ਦੇ ਮੂਹਰੇ। ਤੇ ਇਹ ਇਲਾਕਾ ਹੈ ਜੀ ਨਾਰਥ ਬ੍ਰਿਸਬਨ, ਡਿਕਸਨ ਇਲਾਕਾ ਪੈਂਦਾ। ਤੇ ਪਿੱਛੇ ਜੇ ਕਾਫੀ ਖਬਰਾਂ ਗਰਮ ਰਹੀਆਂ, ਹੁਣ ਵੀ ਗਰਮ ਹੈ ਕਿ ਕਾਫੀ ਸਿਕੰਜਾ ਕੱਸਣ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜੀ ਮੌਜੂਦਾ ਕੋਅਲੀਸ਼ਨ ਸਰਕਾਰ ਹੈ, ਜਿਹੜੀ ਕਿ ਨੈਸ਼ਨਲ ਤੇ ਲਿਬਰਲ ਦੀ ਸਰਕਾਰ ਹੈ। ਉਸ ਦੇ ਵਿੱਚੋਂ ਵੀ ਲਿਬਰਲ ਪਾਰਟੀ ਜਿਹੜੀ ਹੈ ਬੜੀ ਤਰਲੋ ਮੱਚੀ ਹੋਈ ਪਈ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਇਮੀਗ੍ਰੈਂਟਸ ਨੂੰ ਮੁੱਦਾ ਬਣਾ ਕੇ ਇਸ ਵੋਟਾਂ ਹਥਿਆਈਆਂ ਜਾਣ ਜਾਂ ਲੋਕਾਂ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਇਹ ਪੈਂਤੜਾ ਵੈਸੇ ਪਿੱਛੇ ਲੇਬਰ ਵੀ ਮਾਰ ਚੁੱਕੀ ਆ 457 ਦੇ ਨਾਂ ਤੇ ਹੁਣ ਉਹੀ ਜਿਹੜਾ ਪੈਂਤੜਾ ਆ ਤੇ ਹੁਣ ਮੌਜੂਦਾ ਸਰਕਾਰ ਖੇਡ ਰਹੀ ਆ। ਅਮਰੀਕ ਜੀ ਪਹਿਲਾਂ ਤਾਂ ਤੁਹਾਡਾ ਓਵਰਵਿਊ ਕੀ ਹੈ ਕਿ ਵਾਈ ਮਾਈਗ੍ਰੈਂਟਸ, ਉਧਰ ਟਰੰਪ ਦਾ ਵੀ ਇਹੀ ਹਾਲ ਹੈ।
ਅਮਨਦੀਪ, ਇਲੈਕਸ਼ਨ ਜਿੱਤਣ ਲਈ ਤੁਹਾਨੂੰ ਕੋਈ ਮੁੱਦਾ ਹੋਣਾ ਚਾਹੀਦਾ ਤੁਹਾਡੇ ਕੋਲ। ਸਭ ਤੋਂ ਵਧੀਆ ਮੁੱਦਾ ਇਹੀ ਹੁੰਦਾ ਕਿ ਤੁਸੀਂ ਮਾਈਗ੍ਰੇਸ਼ਨ ਦੇ ਮਾਈਗ੍ਰੈਂਟ ਆ ਨਾ, ਉਨ੍ਹਾਂ ਨੂੰ ਯੂਜ਼ ਕਰੋ। ਹਾਲਾਂਕਿ ਆਸਟ੍ਰੇਲੀਆ ਵਿਚ ਮਾਈਗ੍ਰੈਂਟ ਦੀ ਇੰਨੀ ਜ਼ਿਆਦਾ ਤਾਦਾਦ ਨਹੀਂ ਹੈ, ਲੇਕਿਨ ਸੀਟਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਜਿਹੜੇ ਮਾਈਗ੍ਰੈਂਟ ਆ ਉਹ ਕਾਫੀ ਪ੍ਰਭਾਵਸ਼ਾਲੀ ਹੁੰਦੇ ਆ, ਕਿਉਂਕਿ ਮਾਈਗ੍ਰੈਂਟ ਜਿਹੜੇ ਇਹ ਬਲਾਕਸ ਦੇ ਵਿਚ ਸਥਿਤ ਹੁੰਦੇ ਆ, ਕਈ ਸਥਾਨਾਂ ਤੇ ਇਨ੍ਹਾਂ ਦੀ ਜਿਹੜੀ ਗਿਣਤੀ ਉਹ ਦੂਜਿਆਂ ਤੋਂ ਜ਼ਿਆਦਾ ਹੁੰਦੀ ਹੈ, ਤੇ ਇਹ ਸੀਟਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੇ। ਓਵਰਆਲ ਤੁਸੀਂ ਮਾਈਗ੍ਰੇਸ਼ਨ ਇੰਡੀਆ ਆਸਟ੍ਰੇਲੀਆ ਚ ਦੇਖੋ ਤਾਂ 2-3% ਹੋਊਗੀ, ਲੇਕਿਨ ਇਲਾਕਿਆਂ ਦੇ ਵਿਚ ਜਿੱਥੇ ਕਿ ਕੌਨਸਟੀਚੁਐਂਸੀ ਸੁਣੀਆਂ ਇਲਾਕੇ ਹੁੰਦੇ ਆ, ਉਥੇ ਕਈ ਵਾਰੀ ਇਨ੍ਹਾਂ ਦਾ ਗੜ ਹੁੰਦਾ ਤੇ ਉਹ ਫਿਰ ਸੀਟਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੇ। ਕਈ ਵਾਰ ਕਈ ਸੀਟਾਂ ਇਨ੍ਹਾਂ ਦੇ ਦੁਆਰਾ ਪ੍ਰਭਾਵਿਤ, ਉਨ੍ਹਾਂ ਦੀ ਪ੍ਰਪੋਰਸ਼ਨ ਰੇਟ ਬਹੁਤ ਜ਼ਿਆਦਾ ਹੁੰਦੀ ਸੀਟਾਂ ਨੂੰ ਪ੍ਰਭਾਵਿਤ ਕਰਨ ਦੀ, ਤੇ ਤਾਂ ਹੀ ਜਿਹੜੇ ਮਾਈਗ੍ਰੈਂਟ ਦੇ ਜਿਹੜੇ ਇਸ਼ੂਜ਼ ਆ ਸਰਕਾਰਾਂ ਇਲੈਕਸ਼ਨ ਦੇ ਦਰਮਿਆਨ ਉਠਾਉਣੀਆਂ, ਤੇ ਇੱਕ ਕਾਫੀ ਪ੍ਰਭਾਵੀ ਇੰਸਟਰੂਮੈਂਟ ਕਿਹਾ ਜਾ ਸਕਦਾ, ਪੋਲੀਟੀਕਲ ਇੰਸਟਰੂਮੈਂਟ ਕਿਹਾ ਜਾ ਸਕਦਾ, ਜਿਹਦੇ ਦੁਆਰਾ ਸਰਕਾਰਾਂ ਬਣਾਈਆਂ ਜਾਂਦੀਆਂ ਜੀ। ਅਮਦੀਪ
ਜੀ, ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਪੋਲੀਟਿਕਸ ਦੇ ਮਾਹਰ ਸਾਡੇ ਆਪਣੇ ਨਵਦੀਪ ਸਿੰਘ ਹੁਣੀ ਬ੍ਰਿਸਬਨ ਤੋਂ ਜੁੜੇ ਨੇ, ਜੋ ਕਿ ਖੁਦ ਗ੍ਰੀਨ ਪਾਰਟੀ ਦੇ ਕੈਂਡੀਡੇਟ ਨੇ, ਚੀਫ ਮਿਨਿਸਟਰ ਆਫ ਜਿਹੜੀ ਪ੍ਰੀਮੀਅਰ ਹੈ ਕੁਈਨਜ਼ਲੈਂਡ ਦੇ, ਉਨ੍ਹਾਂ ਦੇ ਅਗੇਂਸਟ ਗ੍ਰੀਨ ਪਾਰਟੀ ਵੱਲੋਂ ਖੜੇ ਨੇ ਇਸ ਵਾਰੀ ਇਲੈਕਸ਼ਨ ਦੇ ਵਿਚ। ਸੋ ਪੋਲੀਟਿਕਸ ਦੇ ਉਤੇ ਕਾਫੀ ਨਿਗਾਹ ਰੱਖਦੇ ਨੇ, ਡੂੰਘੀ ਸੋਚ ਰੱਖਦੇ ਨੇ ਤੇ ਬੜੇ ਮਿਹਨਤੀ ਇਨਸਾਨ ਨੇ, ਆਪਣੀ ਕਾਰ ਮਕੈਨਿਕ ਦੀ ਸ਼ੋਪ ਚਲਾ ਰਹੇ ਨੇ ਕਾਫੀ ਦੇਰ ਤੋਂ, ਕੁਈਨਜ਼ਲੈਂਡ ਚ ਰਹਿ ਰਹੇ ਨੇ। ਸੋ ਉਨ੍ਹਾਂ ਦਾ ਆਪਾਂ ਤਜਰਬਾ ਸਾਂਝਾ ਕਰਦੇ ਨੇ ਕਿ ਇਹ ਜਿਹੜਾ ਧਰਨਾ ਜਾਂ ਘਰਾਓ ਕੀਤਾ ਗਿਆ, ਮੁਜ਼ਾਹਰਾ ਕੀਤਾ ਗਿਆ, ਉਨ੍ਹਾਂ ਦੇ ਵਿਚ ਉਹ ਵੀ ਸ਼ਾਮਲ ਸੀ। ਸੋ ਪਹਿਲਾਂ ਮੈਂ ਸਵਾਗਤ ਕਰਦਾ ਨਵਦੀਪ ਸਿੰਘ ਹੁਣਾਂ ਦਾ ਪ੍ਰੋਗਰਾਮ ਦੇ ਵਿਚ ਬ੍ਰਿਸਬਨ ਤੋਂ। ਸਤਿ ਸ੍ਰੀ ਅਕਾਲ ਨਵਦੀਪ ਜੀ।
ਸਤਿ ਸ੍ਰੀ ਅਕਾਲ ਅਮਨਦੀਪ ਜੀ, ਧੰਨਵਾਦ। ਸਤਿ ਸ੍ਰੀ ਅਕਾਲ ਅਮਰੀਕ ਜੀ। ਆਪਣੀ ਗੱਲ ਚੱਲ ਰਹੀ ਸੀ ਹੁਣ ਪਿੱਛੇ ਜੇ ਕਿ ਮਾਈਗ੍ਰੈਂਟ ਚੋਣ ਮੁੱਦਾ ਕਿਉਂ ਬਣਦੇ ਨੇ, ਜੇ ਆਸਟ੍ਰੇਲੀਆ ਚ ਦੇਖੀਏ ਤਾਂ ਇੱਥੇ ਆਸਟ੍ਰੇਲੀਅਨ ਬਿਊਰੋ ਆਫ ਸਟੈਟਸ ਦੇ ਫਿਗਰ ਨੇ ਕਿ ਇੱਥੇ ਜਿਹੜੇ ਤਨਖਾਹ ਸੈਲਰੀ ਆ ਉਹ ਥੱਲੇ ਨੂੰ ਜਾ ਰਹੀ ਹੈ
ਜੀ,
ਲੋਕਾਂ ਦੀ ਕਮਾਈ ਘੱਟ ਰਹੀ ਹੈ। ਜਿਹੜੇ ਬਿਜ਼ਨਸ ਵਾਲੇ ਬੰਦੇ ਆ ਉਹਨਾਂ ਨੇ ਪਿਛਲੇ ਮਹੀਨੇ ਚ ਦੇਖਿਆ ਹੋਣਾ ਕਿ ਕਾਰੋਬਾਰ ਸਾਰੇ ਥੱਲੇ ਨੂੰ ਗਏ ਨੇ, ਟੈਕਸੀ ਵਾਲਿਆਂ ਨੂੰ ਪੈਸੇ ਘੱਟ ਬਣੇ
ਜੀ,
ਇਸੇ ਤਰੀਕੇ ਨਾਲ ਦੁਕਾਨਾਂ ਵਾਲਿਆਂ ਦੀ ਸੇਲ ਘੱਟ ਹੋਈ
ਜੀ।
ਈਵਨ ਪਿੱਛੇ ਜੇ ਕੋਲਸ ਦੇ ਹੈੱਡ ਦੀ ਸਟੇਟਮੈਂਟ ਸੀ ਕਿ ਲੋਕ ਅਸੈਂਸ਼ੀਅਲ ਲੈ ਰਹੇ ਆ, ਜ਼ਰੂਰੀ ਚੀਜ਼ਾਂ ਲੈ ਰਹੇ ਨੇ ਤੇ ਸਸਤੇ ਬ੍ਰਾਂਡ ਲੈ ਰਹੇ ਨੇ
ਜੀ।
ਲੋਕਾਂ ਦੀ ਪਰਚੇਜ਼ਿੰਗ ਘੱਟ ਰਹੀ ਆ, ਇਸ ਗੱਲ ਤੋਂ ਕੋਈ ਵੀ ਇਮਿਊਨ ਨਹੀਂ ਰਹਿੰਦਾ ਜਦੋਂ ਸੋਸਾਇਟੀ ਚ ਬੈਠਾ ਹੁੰਦਾ, ਹਰ ਬੰਦੇ ਨੂੰ ਇਸ ਗੱਲ ਦਾ ਸੇਕ ਲੱਗਦਾ। ਪਰ ਉਸੇ ਵੇਲੇ ਆਪਣੇ ਘਰਾਂ ਦੇ ਰੇਟ ਵੱਧ ਰਹੇ ਨੇ, ਮੈਡੀਕਲ ਮਹਿੰਗਾ ਹੋ ਰਿਹਾ, ਲੋੜਾਂ ਮਹਿੰਗੀਆਂ ਹੋ ਰਹੀਆਂ ਨੇ।
ਹੁਣ
ਜਦੋਂ ਇਸ ਕਿਸਮ ਦਾ ਮਾਹੌਲ ਚੱਲਦਾ ਤਾਂ ਸਰਕਾਰਾਂ ਦੀ ਡਿਊਟੀ ਹੁੰਦੀ ਹੈ ਕਿ ਉਹਦਾ ਹੱਲ ਲੈ ਕੇ ਆਉਣਾ। ਜੇ ਸਰਕਾਰਾਂ ਇਹਦਾ ਹੱਲ ਕਰਨ ਚ ਕਾਮਯਾਬ ਨਹੀਂ ਰਹਿੰਦੀਆਂ ਤਾਂ ਉਹ ਡਿਸਟ੍ਰੈਕਸ਼ਨ ਦੀ ਨੀਤੀ ਫੜਦੀਆਂ ਨੇ ਕਿ ਯਾਰ ਵੀ ਇਹ ਨਹੀਂ ਤਾਂ ਲੋਕਾਂ ਨੂੰ ਕਿਸੇ ਪਾਸੇ ਤਾਰੇ ਲਾਓ, ਉਹਨਾਂ ਨੂੰ ਕਿਸੇ ਕੰਮ ਲਾਓ। ਉਹ ਕਹਿੰਦੇ ਵੀ ਨਹੀਂ ਵੀ ਤੁਹਾਡਾ ਤਾਂ ਸਾਰਾ ਕੁਝ ਠੀਕ ਸੀ, ਮਾਈਗ੍ਰੈਂਟ ਜੇ ਤੁਰੇ ਫਿਰਦੇ ਇਹਨਾਂ ਕਰਕੇ ਚੱਕਰ ਆ, ਆਪਾਂ ਇਹਨਾਂ ਨੂੰ ਫਿੱਟ ਕਰ ਦਈਏ, ਸਾਰਾ ਕੁਝ ਆਪੇ ਫਿੱਟ ਹੋਜੂ। ਇਹ ਦੁਨੀਆਂ ਦੇ ਸਾਰੀ ਦੁਨੀਆਂ ਦੇ ਹਰ ਲੈਵਲ ਤੇ ਇਹੀ ਚੱਲ ਰਿਹਾ, ਇਹੀ ਟਰੰਪ ਕਰ ਰਿਹਾ। ਇਹੀ ਕੱਲ ਜਿਹਨੇ ਟਰੰਪ ਨੇ ਟਰਨਬੁੱਲ ਨੂੰ ਕਿਹਾ ਵੀ ਤੂੰ ਤਾਂ ਮੇਰੇ ਤੋਂ ਵੀ ਭੈੜਾ, ਜਿਹੜੀ ਕੱਲ ਕਨਵਰਸੇਸ਼ਨ ਓਪਨ ਹੋਈ ਇਹਨਾਂ ਦੀ, ਇਹੀ ਟਰਨਬੁੱਲ ਕਰ ਰਿਹਾ। ਇਹ ਤੋਂ ਬਿਨਾਂ ਇਹਦੇ ਪਿੱਛੇ ਹੋਰ ਕੋਈ ਗੱਲ ਨਹੀਂ। ਅਦਰਵਾਈਜ਼ ਜਿਹੜੇ ਮਾਈਗ੍ਰੈਂਟ ਹੁੰਦੇ ਨੇ ਉਹ ਕਾਮੇ ਹੁੰਦੇ ਆ ਬੰਦੇ, ਉਹ ਕੰਮ ਕਰਦੇ ਆ, ਟੈਕਸ ਭਰਦੇ ਨੇ, ਤੇ ਜਿੱਥੇ ਵੀ ਕਿਤੇ ਜਾਂਦੇ ਨੇ ਉੱਥੇ ਕੰਮ ਵਾਲੇ ਹੱਥਾਂ ਨਾਲ ਉੱਥੇ ਤਰੱਕੀ ਯੋਗਦਾਨ ਪਾਉਂਦੇ, ਚਾਹੇ ਅਮਰੀਕਾ ਚਾਹੇ ਇੱਥੇ ਆ। ਜਦੋਂ ਵੀ ਕਿਤੇ ਪਹਿਲੀਆਂ ਦੂਜੀਆਂ ਤੀਜੀਆਂ ਜਨਰੇਸ਼ਨ ਆ ਜਾਂਦੀਆਂ ਉਹ ਤਰੱਕੀ ਕਰਦੀਆਂ ਨੇ ਉਹ, ਉਦੋਂ ਬਾਅਦ ਚ ਭਾਵੇਂ ਵੈਲ ਆਫ ਹੋ ਕੇ ਥੋੜੇ ਜਿਹੇ ਨਸੋ ਹੋ ਜਾਣ, ਉਹ ਗੱਲ ਵੱਖਰੀ ਆ, ਪਰ ਪਹਿਲੀਆਂ ਨਸਲਾਂ ਜ਼ਰੂਰ ਯੋਗਦਾਨ ਪਾ ਰਹੀਆਂ ਹੁੰਦੀਆਂ।
ਨਵਦੀਪ ਜੀ, ਮਾਫ਼ ਕਰਨਾ ਤੁਹਾਡੀ ਗੱਲ ਕੱਟ ਰਿਹਾ, ਇੱਥੇ ਵੀ ਸਾਡੇ ਵੀ ਇੱਕ 3-4 ਸਾਲ ਤੋਂ ਕਾਫ਼ੀ ਰੁਝਾਨ ਚੱਲ ਰਿਹਾ ਕਿ ਸਾਡੇ ਖਿੱਤੇ ਦੇ ਵਿੱਚ ਬਲੂਬੇਰੀ ਦੀ ਖੇਤੀ ਬੜੀ ਪ੍ਰੋਗਰੈਸ ਕਰ ਰਹੀ ਹੈ, ਇਕੱਠੇ ਹੋ ਕੇ ਕੰਮ ਕਰ ਰਹੇ ਹਾਂ, ਤਾਂ ਕੁਛ ਕੁ ਅਨਸਰ ਜਿਹੜੇ ਨੇ ਉਹ ਕਰ ਰਹੇ ਨੇ, ਉਹ ਦੇ ਟੁੱਕ ਅਵਰ ਜੋਬਸ, ਇਹੋ ਜਿਹਾ ਜਿਹੜਾ ਨਾ ਮਤਲਬ ਰੈਟਰਿਕ ਹੈ, ਇਹੋ ਜਿਹੀ ਜਿਹੜੀ ਗੱਲਬਾਤ ਹੈ, ਉਹ ਕਮਿਊਨਿਟੀ ਦੇ ਵਿੱਚ ਚੁਗਲਖੋਰੀ ਦੀ ਜਿਹੜੀ ਆਦਤ ਹੈ ਉਹ ਫੈਲਾ ਰਹੇ ਨੇ, ਇਨ੍ਹਾਂ ਨੇ ਸਾਡੀਆਂ ਜੋਬਾਂ ਖੋਹ ਲਈਆਂ। ਅਸਲ ਦੇ ਵਿੱਚ ਉਹ ਫਿਰ ਮੇਰੀ ਇੱਕ ਲੇਡੀ ਨਾਲ ਗੱਲਬਾਤ ਵੀ, ਮੈਂ ਕਿਹਾ ਤੁਸੀਂ ਮੈਨੂੰ ਦੱਸੋ ਵੀ ਕਿਹੜੀਆਂ ਜੋਬਾਂ ਖੋਹ ਲਈਆਂ ਤੁਸੀਂ, ਬੁਲਬੁਲ ਕੇ ਜਾਂ ਕੌਫ ਸਰਵਰ ਏਰੀਏ ਚ ਦੇਖੋ, ਨਾ ਕੌਂਸਲ ਚ ਕੋਈ ਪੰਜਾਬੀ ਕੰਮ ਕਰ ਰਿਹਾ, ਨਾ ਬੁਲਵਰ ਚ ਕੰਮ ਕਰ ਰਿਹਾ, ਨਾ ਕਿਤੇ ਮਤਲਬ ਕਿਤੇ ਆਫਿਸ ਚ ਕੰਮ ਕਰ ਰਿਹਾ, ਸਾਰੇ ਆਪਣੇ ਖੇਤੀ ਦਾ ਕੰਮ ਕਰ ਰਹੇ ਆ। ਔਰ ਖੇਤ ਵੀ ਉਹ ਜਿਹੜੇ ਉਜਾੜ ਪਏ ਸੀ, ਗਾਈਆਂ ਚਰ ਰਹੀਆਂ ਸੀ, ਉਹਦੇ ਵਿਚ ਉਹਨੂੰ ਡਿਵੈਲਪ ਕਰਕੇ ਸਮਾਂ ਕੇ 100-100 ਜੋਬਾਂ ਕ੍ਰੀਏਟ ਕੀਤੀਆਂ ਆ। ਕਹਿਣਾ ਤਾਂ ਬਣਦਾ ਜੇ ਐਗਜ਼ਿਸਟਿੰਗ ਜੋਬਾਂ ਖੋਹ ਕੇ ਕੀਤੀ, ਇਹਦਾ ਨਵੀਆਂ ਕ੍ਰੀਏਟ ਕੀਤੀਆਂ ਜੋਬਾਂ ਨੇ। ਤੇ ਕਈ ਵਾਰੀ ਜਿਹੜੀਆਂ ਨਾ ਇਹ ਜਿਸ ਤਰ੍ਹਾਂ ਹੁਣ ਮਿਨਿਸਟਰ ਵੀ ਹਵਾ ਦਿੰਦੇ ਨੇ, ਪੋਲੀਟੀਕਲ ਜਿਹੜੇ ਲੋਕ ਨੇ ਇਹ ਇੱਦਾਂ ਦੇ ਆਨਸਰ ਜਿਹੜੇ ਕਮਿਊਨਿਟੀ ਚ ਹੁੰਦੇ ਨੇ ਉਹਨਾਂ ਨੂੰ ਹਵਾ ਦੇ ਕੇ ਇੱਕ ਹੇਟ ਦੀ ਕੈਂਪੇਨ ਚਲਾਉਂਦੇ ਨੇ।
ਇਸ ਗੱਲ ਦੇ ਮੈਂ ਆ ਰਿਹਾ ਜੀ, ਇਹਦੇ ਇਹ ਹਵਾ ਕਿਉਂ ਮਿਲਦੀ ਹੈ, ਕਿਉਂਕਿ ਆਪਾਂ ਹਵਾ ਦਾ ਮੌਕਾ ਖਾਲੀ ਛੱਡ ਰਹੇ ਹੁੰਦੇ ਉਹਨਾਂ ਵਾਸਤੇ, ਕਿਉਂਕਿ ਆਪਣੇ ਬੰਦੇ ਜਦੋਂ ਆਪਾਂ ਪਹਿਲੀ ਜਨਰੇਸ਼ਨ ਚ ਆਉਂਦੇ ਹਾਂ ਤਾਂ ਆਪਾਂ ਨੂੰ ਧਿਆਨ ਹੁੰਦਾ ਕਿ ਯਾਰ ਮੈਂ ਘਰ ਬਣਾ ਲਾ, ਮੈਂ ਪਿੰਡ ਕੋਠੀ ਪਾ ਲਾ, ਪਿੰਡ ਚਵਾਰਾ ਪਾ ਲਾ, ਫਿਰ ਮੈਂ ਅਗਲੀ ਪੀੜ੍ਹੀ ਨੂੰ ਜੋੜਦਾ, ਫਿਰ ਮੈਂ ਉਦੋਂ ਅਗਲੀ ਪੀੜ੍ਹੀ ਨੂੰ ਜੋੜਦਾ। ਆਪਾਂ ਜਿਹੜਾ ਆਪਣਾ ਯੋਗਦਾਨ ਮਤਲਬ ਆਪਣੀ ਜਿਹੜੀ ਪੋਲੀਟਿਕਸ ਆ ਇਹ ਫਾਇਦੇ ਵਾਸਤੇ ਨੀ, ਆਪਣੀ ਲੋੜ ਹੁੰਦੀ ਹੈ ਸਮਾਜ ਚ ਹਿੱਸਾ ਪਾਉਣ ਦੀ ਕਿ ਹਾਂ ਅਸੀਂ ਹੈਗੇ ਹਾਂ, ਅਸੀਂ ਇੱਥੇ ਕੰਮ ਕਰ ਰਹੇ ਹਾਂ। ਆਪਦੀ ਕੰਟਰੀਬਿਊਸ਼ਨ ਤੁਹਾਨੂੰ ਦੱਸਣੀ ਪੈਂਦੀ ਹੈ ਬੋਲ ਕੇ ਕਿ ਮੈਂ ਆਹ ਕੰਮ ਕੀਤਾ, ਰੋਏ ਬਿਨਾਂ ਤੁਹਾਨੂੰ ਮਾਂ ਵੀ ਦੁੱਧ ਨੀ ਪਿਆਉਂਦੀ ਕਦੇ। ਜਿੰਨਾ ਚਿਰ ਤੁਸੀਂ ਆਪਦੇ ਟਾਈਮ ਚ ਟਾਈਮ ਕੱਢ ਕੇ ਪੋਲੀਟਿਕਸ ਪਾਰਟੀਸਪੇਟ ਨਹੀਂ ਕਰਦੇ, ਤੁਹਾਡੀ ਆਵਾਜ਼ ਕੋਈ ਨਹੀਂ ਹੈ।
ਬਿਲਕੁਲ ਬਿਲਕੁਲ,
ਤੁਸੀਂ ਹੋਰ ਆਵਾਜ਼ਾਂ ਦੇ ਰਹਿਮੋ ਕਰਮ ਤੇ ਯਾਰ ਵੀ ਫਲਾਣੇ ਬੋਲਦੇ ਆ, ਧਿਉਂਕੇ ਬੋਲਦੇ, ਔਕੇ ਬੋਲਦੇ, ਤੁਹਾਨੂੰ ਕੋਈ ਕੁਛ ਨਹੀਂ ਬੋਲਦਾ ਕਦੇ ਵੀ, ਤੁਹਾਨੂੰ ਆਪ ਹੀ ਬੋਲਣਾ ਪੈਂਦਾ ਸਾਰੀ ਉਮਰ। ਤੁਸੀਂ ਦੇਖਿਆ ਵੀ ਆਪਦੇ ਗੁੰਦੇ ਬਿਨਾਂ ਸਿਰ ਗੁੰਦੀ ਦਾ ਨਹੀਂ ਹੈ। ਤੁਸੀਂ ਆਏ ਹੋ ਇੱਥੇ ਕੰਮ ਲੱਗੇ ਹੋ, ਇੱਥੇ ਚੱਲ ਕੇ ਆਏ ਹੋ, ਇੱਥੇ ਫਾਰਮ ਖੜਾ ਕੀਤਾ, ਇੱਥੇ ਖੇਤੀ ਕੀਤੀ ਆ, ਸਾਰਾ ਕੁਛ ਕੀਤਾ, ਤਾਂ ਹੀ ਹੋਇਆ ਕਿ ਤੁਸੀਂ ਕੀਤਾ। ਹੁਣ ਰਹੀ ਗੱਲ ਪੋਲੀਟਿਕਸ, ਪੋਲੀਟਿਕਸ ਸਭ ਤੋਂ ਜ਼ਰੂਰੀ ਚੀਜ਼ ਹੈ, ਜਿਹੜਾ ਰਾਜ ਉਹ ਆਪਾਂ ਕਿਸੇ ਤੇ ਕਿਵੇਂ ਛੱਡ ਸਕਦੇ ਹਾਂ
ਜੀ।
ਇਹਦੇ ਵਾਸਤੇ ਜ਼ਰੂਰੀ ਹੈ ਕਿ ਪੋਲੀਟੀਕਲ ਸਿਸਟਮ ਚ ਪਾਰਟੀਸਪੇਸ਼ਨ ਆਪਣੀ ਹੋਵੇ, ਆਪਾਂ ਉੱਠ ਕੇ ਜਾਈਏ, ਗੱਲ ਕਰੀਏ, ਆਪਦੇ ਵਿਚਾਰ ਰੱਖੀਏ ਤੇ ਦੱਸੀਏ ਕਿ ਅਸੀਂ ਆਹ ਕਰ ਰਹੇ ਹਾਂ
ਜੀ।
ਤੇ ਇਹ ਬੁਲੰਦ ਆਵਾਜ਼ ਚ ਦੱਸੀਏ, ਇਹ ਨੀ ਯਾਰ ਵੀ ਅਸੀਂ ਮੈਂ ਤਾਂ 100 ਜੋਬਾਂ ਦੇ ਦੀਆਂ, ਇਹਦਾ ਅਮਨਦੀਪ ਸਿੰਘ ਤਾਂ ਫੱਟਾ ਚੱਕ ਕੇ ਖੜਾ ਹੋਣਾ ਚਾਹੀਦਾ ਵੀ ਆਹ ਸਾਡੀ ਕੰਟਰੀਬਿਊਸ਼ਨ ਆ ਤੇ ਆਹ ਦੇਖੋ
ਜੀ।
ਜਦੋਂ ਤੁਸੀਂ ਇੱਕ ਵਾਰੀ ਬੋਲਣ ਲੱਗਦੇ ਹੋ ਦੂਜੇ ਬੰਦੇ ਨੂੰ ਰਾਹ ਨਹੀਂ ਥਾਂ ਫਿਰ ਭੱਜ ਲੈਂਦੇ ਨੇ, ਫਿਰ ਉਹਨਾਂ ਨੂੰ ਜਵਾਬ ਨੀ ਆਉਂਦੇ। ਹੁਣ ਜਦੋਂ ਪੀਟਰ ਡਟਨ ਦੀ ਔਖੀ ਇੰਟਰਵਿਊ ਕਦੇ ਟੀਵੀ ਤੇ ਹੁੰਦੀ ਆ, ਤੁਸੀਂ ਦੇਖਿਆ ਹੀ ਹੋਣਾ
ਜੀ ਜੀ,
ਜਾਂ ਪ੍ਰਾਈਮ ਮਿਨਿਸਟਰ ਇਹ ਸ਼ਬਦ ਹੁੰਦੇ ਉਹਨਾਂ ਕੋਲੇ
ਜੀ।
ਠੀਕ ਹੈ ਨਾ, ਗੱਲ ਇੰਨੀ ਹੋਈ ਆ, ਟਰੰਪ ਦੀ ਵੀ ਇੰਨੀ ਗੱਲ ਹੀ ਆ ਵੀ ਜਦੋਂ ਬੰਦੇ ਖੜੇ ਹੋ ਗਏ, ਜਦੋਂ ਇਕੱਠੇ ਹੋ ਕੇ ਖੜੇ ਹੋ ਗਏ ਤੁਸੀਂ
ਜੀ,
ਉਦੋਂ ਹੀ ਗੱਲਾਂ ਬੰਦ ਹੋ ਜਾਂਦੀਆਂ, ਉਹਨਾਂ ਨੂੰ ਉੱਥੇ ਜਵਾਬ ਆਉਣ ਤੋਂ ਹਟ ਜਾਂਦੇ ਨੇ।
ਬਿਲਕੁਲ ਨਵਦੀਪ, ਇਸ ਇਲਾਕੇ ਦੇ ਵਿਚ ਵੀ ਸਾਡੇ ਜਿਹੜੇ ਪੰਜਾਬੀ ਨੌਜਵਾਨ ਹੈ ਉਨ੍ਹਾਂ ਨੇ ਕਾਫੀ ਹੰਬਲਾ ਮਾਰਿਆ, ਪੋਲੀਟਿਕਸ ਦੇ ਵਿਚ ਵੀ ਇਨਵੋਲਵ ਨੇ, ਬੈਕਗਰਾਉਂਡ ਵਿਚ ਵੀ ਨੇ, ਸਾਰਾ ਕੁਝ ਕੰਮ ਕਰ ਰਹੇ ਨੇ, ਤਾਂ ਕਲੈਕਟਿਵਲੀ ਤਰੱਕੀ ਹੋ ਰਹੀ ਆ। ਸੋ ਕੁੱਲ ਮਿਲਾ ਕੇ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਪਾਲਿਸੀਆਂ ਆ, ਐਂਡਰੂ ਡਟਨ ਚਲੋ ਹੁਣ ਉਨ੍ਹਾਂ ਦੇ ਇਮੀਗ੍ਰੇਸ਼ਨ ਮਿਨਿਸਟਰ ਹੈ, ਤੁਸੀਂ ਮਤਲਬ ਇਸ ਨੂੰ ਕਿੱਦਾਂ ਟੈਕਲ ਕਰਨ ਦੀ ਸੋਚ ਰਹੇ ਹੋ, ਕਿਸ ਤਰ੍ਹਾਂ ਉਨ੍ਹਾਂ ਨੂੰ ਸੁਨੇਹਾ ਪਜਾਇਆ ਜਾਵੇ ਕਿ ਇਹ ਜਿਹੜੇ ਬਿਆਨ ਨੇ, ਤੇਜ਼ ਤਰਾਰ ਬਿਆਨ ਨੇ, ਅਨਅਕਸੈਪਟੇਬਲ ਨੇ।
ਜਿਹੜੇ ਲੀਡਰ ਨੇ ਕਹਿੰਦੇ ਪੀਟਰ ਡਟਨ ਦਾ ਹਲਕਾ, ਉਹਦਾ ਨਾਂ ਡਿਕਸਨ ਆ। ਡਿਕਸਨ ਆਪਣੇ ਬੰਦੇ ਨੂੰ ਕੋਈ ਪਤਾ ਨੀ ਲੱਗਦਾ ਵੀ ਡਿਕਸਨ ਕਿਹੜੀ ਸ਼ਹਿਰ ਦਾ ਨਾਂ, ਕਿਉਂ ਵਿੱਚ ਪੰਜ ਸੱਤ ਸਵਰ ਪੈਂਦੇ ਆ ਤੇ ਫੈਡਰਲ ਹਲਕੇ ਦਾ ਨਾਂ ਵੱਖਰੀ ਚੀਜ਼ ਹੁੰਦੀ ਆ ਸਵਰਬਾਂ ਦੇ ਨਾਂ ਤੋਂ ਹੁੰਦੇ ਨਾ। ਉਹਦੇ ਚ ਸਟ੍ਰੈਥਪਾਈਨ, ਕਲੰਗਰ, ਵਾਰਨਰ, ਐਵਰਟਨ ਪਾਰਕ ਤੋਂ ਲੈ ਕੇ ਬ੍ਰਿਸਬਨ ਨਾਰਥ ਨੂੰ ਜਾਣ ਵਾਲੇ ਕਈ ਸਵਰ ਪੈਂਦੇ ਨੇ, ਉਹਨਾਂ ਚ ਕਾਫੀ ਨਵੀਆਂ ਡਿਵੈਲਪਮੈਂਟਾਂ ਹੋ ਰਹੀਆਂ ਨੇ ਤੇ ਆਪਣੇ ਪੰਜਾਬੀ ਧੜਾ ਧੜ ਉੱਥੇ ਮੂਵ ਹੋ ਰਹੇ ਨੇ।
ਅੱਛਾ ਜੀ,
ਠੀਕ ਹੈ। ਮੇਰੀ ਤਾਂ ਪੰਜਾਬੀਆਂ ਕੋਲ ਜਾ ਕੇ ਅਕਸਰ ਇੱਕੋ ਬੇਨਤੀ ਹੁੰਦੀ ਕਿ ਆਹ ਦੇਖੋ ਵੀ ਆਹ ਬੰਦਾ ਆਹ ਗੱਲ ਕਹਿੰਦਾ, ਤੁਹਾਡੀ ਡਿਊਟੀ ਇਹੋ ਹੀ ਆ ਵੀ ਲੋਕਾਂ ਨੂੰ ਦੱਸੋ ਵੀ ਇਹਦੀਆਂ ਆਹ ਨੀਤੀਆਂ ਨੇ ਤੇ ਅਸੀਂ ਕੰਮ ਕਰਨ ਵਾਲੇ ਬੰਦੇ ਨੇ ਸਾਨੂੰ ਇਸ ਤਰੀਕੇ ਨਾਲ ਅਸਰ ਪਾ ਰਿਹਾ ਹੈ। ਜਿੰਨੀ ਗਿਣਤੀ ਚ ਆਪਣੇ ਬੰਦੇ ਮੂਵ ਹੋਏ, ਜੇ ਆਪਦੇ ਨਾਲ ਇੱਕ ਇੱਕ ਦੋ ਦੋ ਵੋਟਾਂ ਹੀ ਮੂਵ ਕਰ ਲੈਣ ਤਾਂ ਅਗਲੀ ਵਾਰੀ ਡਟਨ ਦਾ ਜਿੱਤਣਾ ਮੁਸ਼ਕਿਲ ਆ।
ਡਟਨ ਦੀ ਮਾਰਜਨ ਕਿੰਨਾ ਆ ਉਹਦੇ?
ਬਹੁਤ ਥੋੜਾ ਮਾਰਜਨ ਹੋਇਆ ਜੀ, ਕਰੀਬ 3000 ਵੋਟ ਆ, ਉਨੇ ਤਾਂ ਮੈਨੂੰ ਲੱਗਦਾ ਪੰਜਾਬੀ ਮੂਵ ਹੋ ਗਏ ਹੋਣੇ ਨੇ ਉੱਥੇ।
ਠੀਕ ਹੈ ਅਮਰੀਕ ਜੀ,
ਠੀਕ ਹੈ ਠੀਕ ਹੈ, ਇਹਨਾਂ ਦੀ ਗੱਲ ਮੈਂ ਸਮਝਦਾ। ਤੇ ਮੈਂ ਨਵਦੀਪ ਸਿੰਘ ਸਾਹਿਬ ਇਹ ਗੱਲ ਪੁੱਛਣੀ ਚਾਹਨਾ ਕਿ ਤੁਹਾਡਾ ਮੇਨ ਮੁੱਦਾ ਮਾਈਗ੍ਰੇਸ਼ਨ ਦਾ ਕੀ, ਤੁਸੀਂ ਕੀ ਕੀ ਉਹਨਾਂ ਨੇ ਚੰਗਾ ਨਹੀਂ ਕੀਤਾ, ਕੀ ਤੁਸੀਂ ਬਦਲਣਾ?
ਮਾਈਗ੍ਰੇਸ਼ਨ ਦਾ ਮੁੱਦਾ ਇਹ ਹੈ ਕਿ ਪਹਿਲੀ ਗੱਲ ਤਾਂ ਜਿਹੜੇ ਬੰਦੇ ਨੇ ਉਹਨਾਂ ਨੂੰ ਬੰਦੇ ਸਮਝੋ, ਜਿਹੜਾ ਫਸਟ ਮਤਲਬ ਹਿਊਮਨ ਰਾਈਟਸ ਆ ਉਹ ਇਹਨਾਂ ਦੀ ਮਾਈਗ੍ਰੇਸ਼ਨ ਪਾਲਿਸੀ ਚੋਂ ਮਿਸਿੰਗ ਆ। ਮਾਈਗ੍ਰੇਸ਼ਨ, ਅਸੀਂ ਸਕਿਲਡ ਬੰਦੇ ਆ, ਚਾਹੇ ਬੰਦਾ ਸਕਿਲਡ ਨਹੀਂ ਵੀ ਆ, ਜਿਹੜਾ ਇੱਥੇ ਆ ਜਾਂਦਾ ਕੋਈ ਵੀ ਕੰਮ ਕਰਦਾ, ਚਾਹੇ ਟਰਾਲੀ ਪੁਸ਼ਿੰਗ ਕਰ ਲੇ, ਉਹ ਵੀ ਕੰਟਰੀਬਿਊਸ਼ਨ ਦੇ ਰਿਹਾ ਹੁੰਦਾ।
ਬਿਲਕੁਲ,
ਪਹਿਲੀ ਗੱਲ ਤਾਂ
ਠੀਕ ਹੈ,
ਜਿਹੜੇ ਇਹਨਾਂ ਦੀ ਮਾਈਗ੍ਰੇਸ਼ਨ ਪਾਲਿਸੀ ਆ ਉਹ ਕਿਸੇ ਵੀ ਕੰਟਰੀਬਿਊਸ਼ਨ ਨੂੰ ਅਕਨੋਲੇਜ ਨਹੀਂ ਕਰਦੀ।
ਅੱਛਾ,
ਮਾਈਗ੍ਰੇਂਟ ਦੀ ਜੇ ਤੁਸੀਂ ਕੰਟਰੀਬਿਊਸ਼ਨ ਨੂੰ ਅਕਨੋਲੇਜ ਕਰੋ ਤਾਂ ਜਿਹੜਾ ਸਾਰੀ ਗੱਲਬਾਤ ਉਹ ਖਤਮ ਹੋ ਜਾਂਦੀ ਹੈ ਕਿ ਮਾਈਗ੍ਰੈਂਟਸ ਕੀ ਨੇ, ਕੌਣ ਨੇ, ਕਿੱਥੋਂ ਆਇਆ ਤੁਸੀਂ, ਕਿਉਂਕਿ ਆਸਟ੍ਰੇਲੀਆ, ਕੈਨੇਡਾ, ਅਮਰੀਕਾ ਤਿੰਨੇ ਮੁਲਕ ਮਾਈਗ੍ਰੈਂਟਸ ਨੇ ਬਣਾਏ ਹੋਏ ਨੇ ਇਹ,
ਜੀ ਜੀ,
ਸਾਰੇ ਨਵੇਂ ਸਿਰੋਂ ਬਣੇ ਹੋਏ ਆ। ਠੀਕ ਹੈ ਨਾ, ਆਪਾਂ ਨੂੰ ਧੰਨਵਾਦ ਕਰਨਾ
ਚਾਹੀਦਾ
ਜਿਨ੍ਹਾਂ ਦੇ ਆਪਾਂ ਲੈਂਡ ਤੇ ਆ ਕੇ ਰਹੇ ਹਾਂ, ਪਲੱਸ ਮਾਈਗ੍ਰੈਂਟਸ ਦਾ ਜਿਹੜੇ ਟਾਈਮ ਟੂ ਟਾਈਮ ਆਇਆ, ਟਾਈਮ ਟੂ ਟਾਈਮ ਆਈਡੀਆ ਲੈ ਕੇ ਆਏ, ਕੰਮ ਲੈ ਕੇ ਆਏ। ਜਿਹੜੀ ਅੱਜ ਦੀ ਮੌਜੂਦਾ ਪਾਲਿਸੀ ਆ ਉਹ ਇਹ ਆ ਕਿ ਮਾਈਗ੍ਰੈਂਟ, ਚਲੋ ਠੀਕ ਹੈ, ਤੁਸੀਂ ਆ ਕੇ, ਤੁਹਾਡੇ ਤੇ ਅਸੀਂ ਬਹੁਤ ਵੱਡਾ ਸਹਿਣ ਕੀਤਾ ਤੁਹਾਨੂੰ ਇੱਥੇ ਲੈ ਕੇ, ਤੇ ਹੁਣ ਤੁਸੀਂ ਬੰਦੇ ਬਣ ਕੇ ਬੈਠਣ ਨਹੀਂ, ਤੁਹਾਨੂੰ ਵਾਪਸ ਭੇਜ ਦਾਂਗੇ। ਬਾਕੀ ਜਿਵੇਂ ਮਾਈਗ੍ਰੈਂਟਸ ਜਿਹੜੀਆਂ ਮਨੁੱਖੀ ਲੋੜਾਂ, ਫਾਰ ਐਗਜ਼ਾਮਪਲ ਯੂਨਾਈਟਿਡ ਫੈਮਿਲੀ ਇੱਕ ਫੰਡਾਮੈਂਟਲ ਰਾਈਟ ਆ ਬੰਦੇ ਦਾ, ਕਿ ਬੰਦੇ ਦਾ ਪਰਿਵਾਰ ਇੱਕ ਥਾਂ ਇਕੱਠਾ ਹੋਵੇ।
ਜੀ ਜੀ,
ਜਿਵੇਂ ਕਿ ਕੈਨੇਡਾ ਚ ਬੱਚੇ ਚਲੇ ਜਾਂਦੇ ਆ, ਆਪਦੇ ਮਾਪਿਆਂ ਨੂੰ ਪਿੱਛੇ ਬੁਲਾ ਲੈਂਦੇ ਆ, ਬਜ਼ੁਰਗ ਹੋਣ ਤੱਕ ਉਹ ਰਹਿੰਦੇ ਆ ਉੱਥੇ, ਹੱਸਦੇ ਖੇਡਦੇ ਆ। ਆਸਟ੍ਰੇਲੀਆ ਦੀ ਪਾਲਿਸੀ ਇਹ ਹੈ ਕਿ ਉਹ ਕਹਿੰਦੇ ਵੀ ਜਿਹੜੇ ਮਾਈਗ੍ਰੈਂਟਸ ਦੇ ਮਾਂ ਪਿਓ ਨੇ ਉਹ ਆਸਟ੍ਰੇਲੀਆ ਦੇ ਮੈਡੀਕਲ ਸਿਸਟਮ ਤੇ ਬੋਝ ਆ।
ਜੀ,
ਮਤਲਬ ਬੰਦਿਆਂ ਨੂੰ ਬੋਝ ਦਾ ਨਾਂ ਦੇਣਾ ਆਪਦੇ ਆਪ ਚ ਕਣ ਮਨੁੱਖੀ ਗੱਲ ਆ ਇਹ। ਬੰਦੇ ਬੰਦੇ ਹੁੰਦੇ ਨੇ, ਜੇ ਕੋਈ ਗੱਲ ਆ ਤਾਂ ਉਹਦਾ ਹੱਲ ਕੀਤਾ ਜਾ ਸਕਦਾ ਹੁੰਦਾ, ਮੈਡੀਕਲ ਰਿਸੋਰਸ ਵਧਾਏ ਜਾ ਸਕਦੇ ਹੁੰਦੇ ਆ, ਕੋਈ ਟੈਕਸ ਲਾਇਆ ਜਾ ਸਕਦਾ ਹੁੰਦਾ, ਜਾਂ ਕੋਈ ਲੈਵੀ ਲਾਈ ਜਾ ਸਕਦੀ, ਜਾਂ ਤੁਸੀਂ ਕੋਈ ਥੋੜੇ ਬਹੁਤ ਪੈਸੇ ਲੈ ਲਓ ਕਿ ਯਾਰ ਇਨੀਸ਼ੀਅਲੀ ਸਾਨੂੰ ਇੰਨੇ ਪੈਸੇ ਦੇ ਦੋ, ਉਦੋਂ ਬਾਅਦ ਚ ਅਸੀਂ ਫਿੱਟ ਹੋ ਜਾਵਾਂਗੇ।
ਜੀ ਜੀ,
ਜਿਹੜਾ ਉਹਨੂੰ ਪਹਿਲਾਂ ਹੀ ਲੇਬਲ ਲਾ ਕੇ ਬੋਝ ਕਹਿ ਦੇਣਾ ਵੀ ਇਹ ਹੋ ਹੀ ਨਹੀਂ ਸਕਦੀ ਗੱਲ, ਦੇ ਤਾਂ ਮਿੱਟੀ ਪਾਓ, ਤੁਸੀਂ ਆ ਕੇ ਠੀਕ ਆ, ਤੁਸੀਂ ਚੁੱਪ ਕਰਕੇ ਬੈਠੋ, ਨਹੀਂ ਤੁਹਾਨੂੰ ਵਾਪਸ ਭੇਜ ਦਾਂਗੇ,
ਤੁਸੀਂ ਕੰਮ ਕਰੀ ਜਾਓ, ਟੈਕਸ ਦੇਈ ਜਾਓ ਸਾਡੇ।
ਹਾਂਜੀ, ਤੁਸੀਂ ਅਗਲੀ ਪੀੜੀ ਸਾਨੂੰ ਇੱਕ ਪਨੀਰੀ ਤਿਆਰ ਕਰਕੇ ਦੇ ਦੋਗੇ, ਸਾਡੇ ਬੱਚੇ ਇੱਥੇ ਅਸੀਂ ਆਪਦੇ ਜ਼ੋਰ ਲਾ ਕੇ ਪੜਾਵਾਂਗੇ, ਉਹ ਸਾਨੂੰ ਵੀ, ਉਹ ਤੁਸੀਂ ਵੀ ਆ ਗਏ, ਤੁਹਾਡੇ ਬੱਚੇ ਵੀ ਆ ਗਏ, ਤੁਹਾਡੇ ਮਾਂ ਪਿਓ ਮਰਨ ਦਿਓ।
ਜੀ,
ਠੀਕ ਹੈ ਨਾ, ਜਿਹੜੀ ਇਹ ਪਾਲਿਸੀ ਹੈ ਸਭ ਤੋਂ ਗਲਤ ਪਾਲਿਸੀ ਹੈ, ਲੇਬਰ ਤੇ ਲਿਬਰਲ ਦੋਨੇ ਵੱਡੀਆਂ ਪਾਲਿਸੀ ਪਾਰਟੀਆਂ ਦੀ ਇੱਕੋ ਹੀ ਪਾਲਿਸੀ ਹੈ।
ਬਿਲਕੁਲ ਬਿਲਕੁਲ,
ਇਸ ਗੱਲ ਦੇ ਸਿੱਧਾ ਖੜਨਾ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਵੀ ਆਸਟ੍ਰੇਲੀਆ ਦੀ ਸਰਕਾਰ ਡਿਸਾਈਡ ਹੁੰਦੀ ਹੈ, 1.5-2% ਦੇ ਮਾਰਜਨ ਤੇ ਡਿਸਾਈਡ ਹੁੰਦੀ ਹੈ, 1.5-2% ਤੇ ਅਮਰੀਕਾ ਦੀ ਡਿਸਾਈਡ ਹੁੰਦੀ ਹੈ, ਇਸ ਕਰਕੇ ਜੇ ਮਾਈਗ੍ਰੈਂਟ ਇੱਕ ਥਾਂ ਤੇ ਖੜਨ ਇਸ ਮੁੱਦੇ ਨੂੰ ਲੈ ਕੇ, ਤਾਂ ਮੇਰੇ ਖਿਆਲ ਚ ਆਪਾਂ ਇਹਨਾਂ ਨੂੰ ਰਾਹ ਦਿਖਾ ਸਕਦੇ, ਭਾਈ ਸਾਹਿਬ ਐਂ ਨੀ ਐਂ ਕਰਨਾ ਕੰਮ ਇਹ,
ਜੀ
ਇਹ ਕੋਈ ਬੜਾ ਔਖਾ ਕੰਮ ਨੀ
ਜੀ। ਤੇ ਇਸ ਵਾਰੀ ਫਿਰ
ਨਵਦੀਪ ਮੈਂ ਥੋੜੀ ਇੱਕ ਗੱਲ ਕੱਢਦਾ, ਜਿੱਥੋਂ ਤੱਕ ਮਾਂ ਪਿਓ ਦੀ ਇੱਥੇ ਆਉਣ ਦਾ ਸਵਾਲ ਹੈ ਨਾ, ਜੇ ਤੁਹਾਡਾ ਤੁਸੀਂ ਸਿਰਫ ਇਕੱਲੇ ਲੜਕੇ ਜਾਂ ਲੜਕੀ ਹੋ, ਤਾਂ ਇੱਕ ਪ੍ਰੋਵੀਜ਼ਨ ਹੈਗੀ ਆ ਕਿ ਜੇ ਤੁਸੀਂ ਇਕੱਲੇ ਲੜਕੇ ਆ, ਤੁਹਾਡਾ ਮਾਂ ਬਾਈ ਇੰਡੀਆ ਵਿੱਚ ਬੈਠਾ ਹੈ, ਤਾਂ ਤੁਸੀਂ ਉਹਨਾਂ ਨੂੰ ਫੈਮਿਲੀ ਯੂਨੀਅਨ ਇੱਕ ਧਾਰਾ ਆ ਉਹਦੇ ਦੁਆਰਾ ਮੰਗਾ ਸਕਦੇ ਆ। ਅਗਰ ਤੁਹਾਡੇ 3-4 ਭਰਾ ਹੋ ਰਿਹਾ, ਤੁਹਾਡਾ ਫੈਮਿਲੀ ਬੈਲੈਂਸ ਨਹੀਂ ਬਣਦਾ, ਤਾਂ ਉਸ ਮੁੱਦੇ ਵਿੱਚ ਜਿਹੜੇ ਤੁਹਾਡੇ ਪੇਰੈਂਟਸ ਉਹ ਨਹੀਂ ਇੱਥੇ ਆ ਸਕਦੇ, ਇੱਦਾਂ ਦੀ ਵੀ ਕੋਈ ਗੱਲ ਹੈ ਕਿ ਅਗਰ ਫੈਮਿਲੀ ਬੈਲੈਂਸ ਤੁਹਾਡਾ ਇੱਥੇ ਜਾ
ਤੁਹਾਡਾ ਬਣਦਾ
ਈਜ਼ੀਲੀ ਬੁਲਾ ਸਕਦੇ ਹੋ,
40 ਸਾਲ ਤੇ ਬੁਲਾ ਸਕਦੇ ਹੋ ਜੇ ਤੁਹਾਡਾ ਫੈਮਿਲੀ ਬੈਲੈਂਸ ਬਣਦਾ ਨਾ।
ਹਾਂਜੀ,
ਉਸ ਤੋਂ ਬਾਅਦ ਤੁਹਾਡੀ ਐਪਲੀਕੇਸ਼ਨ ਰੋਟੀ ਲੈਂਦੇ ਆ, ਉਹਦੀ 30 ਸਾਲ ਵੇਟ ਆ ਵੈਬਸਾਈਟ ਦੇ ਉੱਤੇ,
30 ਸਾਲ ਵੇਟ ਆ ਮਰੀਕੀ।
ਅੱਛਾ ਜੀ,
ਠੀਕ ਹੈ, ਜੇ ਬੰਦੇ ਦੇ ਮਾਂ ਪਿਓ 50 ਸਾਲ ਦੇ ਜਾਂ 60 ਸਾਲ ਦੇ ਨੇ, 30 ਸਾਲ ਤਾਂ ਉਹਨਾਂ ਨੇ ਲਿਖ ਕੇ ਦਿੱਤੇ ਕਿ 30 ਸਾਲ ਤੁਹਾਨੂੰ ਹੋਣੇ ਨੇ ਤੁਸੀਂ। ਆਮ ਤੌਰ ਤੇ ਹਰ ਵੀਜ਼ੇ ਚ ਪਾਇਆ ਜਾਂਦਾ 6 ਮਹੀਨਿਆਂ ਦੀ ਵੇਟ ਦਿੰਦਾ, 9 ਮਹੀਨੇ ਬਾਅਦ ਆਉਂਦਾ ਉਹ।
ਜੀ,
ਠੀਕ ਹੈ,
ਉਹ
ਰੱਬ ਦੇ ਜਾ ਕੇ ਮਿਲਾਂਗੇ ਆਪਾਂ ਇਕੱਠੇ ਉਹਨਾਂ ਨੂੰ।
ਜੀ ਜੀ
ਹਾਂਜੀ,
ਮਤਲਬ ਬਾਕੀ ਦੋ ਉਧਰ ਹੋਣ ਠੀਕ ਹੈ ਨਾ ਉਹ ਆਪਦੇ ਆਪ ਚ ਸ਼ਾਇਦ ਕਿਸਮ ਆ ਠੀਕ ਹੈ ਜੇ ਕਿਸੇ ਬੰਦੇ ਦੇ ਮਾਂ ਪਿਓ ਉਹਦੇ 100% ਮਾਂ ਪਿਓ ਹੁੰਦੇ ਭਾਵੇਂ ਉਹਦੇ 10 ਭਰਾ ਹੋਰ ਹੋਣ
ਹਾਂਜੀ
ਠੀਕ ਹੈ ਨਾ ਹੁਣ ਮੈਨੂੰ ਨੀ ਪਤਾ ਕਿ ਤੁਸੀਂ ਕਿੰਨੇ ਜਾਂ ਸਰੋਤਿਆਂ ਦੇ ਕਿੰਨੇ ਭੈਣ ਭਰਾ ਹੋ ਪਰ ਜਿਹੜੀ ਤੁਹਾਡੀ ਮਦਰ ਆ ਉਹ ਤੁਹਾਡੀ ਮਦਰ ਆ ਉਹ
ਜੀ 100% ਤੁਹਾਡੀ ਮਦਰ ਹੈ
ਹਾਂਜੀ
ਠੀਕ ਹੈ ਨਾ ਉਹ ਤੁਹਾਡੀ 100% ਮਦਰ
ਹਾਂਜੀ ਹਾਂਜੀ
ਇਸ ਗੱਲ ਦਾ ਕੀ ਮਤਲਬ ਵੀ ਜਦੋਂ ਸਿਸਟਮ ਕਹਿੰਦਾ ਵੀ ਤੁਹਾਡੀ 20% ਹੀ ਮਦਰ ਉਹ
ਹਾਂਜੀ
ਠੀਕ ਹੈ ਨਾ ਮਤਲਬ ਇਹ ਪਹਿਲੀ ਗੱਲ ਤਾਂ ਇਸ ਕੰਸੈਪਟ ਨੂੰ ਹੀ ਅਸੀਂ ਚੈਲੰਜ ਕਰਦੇ ਹਾਂ ਕਿ ਇਹ ਕੰਸੈਪਟ ਹੀ ਗਲਤ ਆ ਕਿ ਜੀ ਇੰਨੇ ਪਰਸੈਂਟ ਇੱਧਰ ਹੋ ਗਏ ਜੀ 100% ਉਧਰ ਹੋ ਗਏ ਉਹ ਰੱਖਣਗੇ ਜੀ ਅਸੀਂ ਨੀ ਰੱਖਦੇ ਜੀ ਇਹ ਤਾਂ ਉਹ ਗੱਲ ਆ ਜਦੋਂ ਆਪਾਂ ਬੁੜੇ ਬਣਨੇ ਹੁੰਦੇ ਆ ਅੱਡ ਹੋਇਆ ਤੋਂ ਵੀ ਯਾਰ ਇੱਕ ਤੁਸੀਂ ਰੱਖ ਲੋ ਇੱਕ ਅਸੀਂ ਰੱਖ ਲੈਂਦੇ ਹਾਂ ਮਨੁੱਖੀ ਨੇ
ਨਵਦੀਪ ਜੀ ਮੈਂ ਵੀ ਕਈ ਵਾਰੀ ਚੈਲੰਜ ਕੀਤਾ ਇਸ ਨੂੰ ਮਤਲਬ ਮਨ ਦੇ ਵਿਚ ਚੈਲੰਜ ਕਰਦਾ ਹੁੰਦਾ ਕਿ ਜਿਹੜਾ ਇਹ ਕਾਨੂੰਨ ਬਣਾਇਆ ਗਿਆ ਜਿਸ ਤਰ੍ਹਾਂ ਹੁਣ ਸਾਡੇ ਈਸਟਰਨ ਜਾਂ ਏਸ਼ੀਅਨ ਕਲਚਰ ਹੈ ਉਹਦੇ ਵਿਚ ਤਾਂ ਇਹ ਲਾਗੂ ਹੀ ਨਹੀਂ ਹੁੰਦਾ ਜੇ ਹੁਣ ਇਕ ਸਿਸਟਰ ਇੰਡੀਆ ਇਕ ਮੁੰਡਾ ਇੱਥੇ ਹੈ ਤੇ ਸਮਾਜਿਕ ਤੌਰ ਤੇ ਹੀ ਧਰਮ ਦੇ ਤੌਰ ਤੇ ਹੀ ਮੁੰਡੇ ਨੇ ਕੇਅਰ ਕਰਨੀ ਹੁੰਦੀ ਹੈ ਆਪਣੇ ਮਾਂ ਪੇ ਦੀ ਠੀਕ ਹੈ ਤੇ ਉਹ ਤਾਂ ਫਿਰ ਇਹ ਜਿਹੜੀਆਂ ਸਾਡੀਆਂ ਬਰੀਕੀਆਂ ਨੇ ਕਲਚਰ ਦੀਆਂ ਸਭਿਆਚਾਰ ਦੀਆਂ ਉਹ ਉਦੋਂ ਤਾਂ ਬਿਲਕੁਲ ਹੀ ਉਲਟਾ ਜੇ ਹੁਣ ਕੁੜੀ ਉਧਰ ਵਿਆਹੀ ਹੋਈ ਆ ਉਹ ਰੱਖ ਨਹੀਂ ਸਕਦੀ ਸਮਾਜ ਦੇ ਤੌਰ ਤੇ
ਪੰਜਾਬੀ ਚ ਕਹਿੰਦੇ ਡੁੱਬੀ ਤਾਂ ਜੇ ਸਾਹ ਨਾ ਆਇਆ
ਹਾਂਜੀ ਹਾਂਜੀ
ਜਿੰਨਾ ਚਿਰ ਆਪਾਂ ਘਰੇ ਬੈਠੇ ਸੋਚੀਏ ਨੇ ਮਨ ਚ ਸੋਚੀਏ ਨੇ ਕੁਛ ਨੀ ਤਾਂ ਬਾਹਰ ਆ ਕੇ ਸੋਚਣਾ ਪੈਂਦਾ
ਨਹੀਂ ਮਤਲਬ ਇਹਦੇ ਜਿਹੜੇ
ਤੁਹਾਨੂੰ ਐਗਜ਼ਾਮਪਲ ਦੱਸਦਾ ਕੱਲ ਜਦੋਂ ਅਸੀਂ 50 ਸਾਲਾਂ ਵਾਲਾ ਫੱਟਾ ਲੈ ਕੇ ਉੱਥੇ ਖੜੇ ਲੋਕਾਂ ਨੇ ਪੁੱਛਿਆ ਵੀ ਆ 50 ਸਾਲਾਂ ਦਾ ਕੀ ਚੱਕਰ ਆ
ਅੱਛਾ
ਉੱਥੇ ਉਹਨਾਂ ਨੂੰ ਦੱਸਿਆ ਵੀਰ 50 ਸਾਲ ਇਹ ਨੇ ਵੀ ਜੇ ਅਸੀਂ ਆਪਦੇ ਮਾਂ ਪਿਓ ਨੂੰ ਬੁਲਾਉਣਾ ਅਸੀਂ ਅਰਜੀ ਅੱਜ ਦੇਵਾਂਗੇ ਸਾਨੂੰ 50 ਸਾਲ ਵੇਟ ਕਰਨਾ ਪੈਣਾ
ਅੱਛਾ
ਉਹ ਗੋਰਿਆਂ ਨੇ ਮੱਥਾ ਨਹੀਂ ਸੀਗੇ ਯਾਰ ਵੀ ਆਹ ਹਾਲ ਆ ਕਹਿੰਦੇ ਮੈਂ ਕਿਹਾ ਹਾਂਜੀ ਆਹੀ ਹਾਲ ਆ ਆਹ ਬੰਦੇ ਕਰਕੇ ਜਿਹੜਾ ਪਿੱਛੇ ਖੜਾ ਮੈਂ ਕਿਹਾ
ਅੱਛਾ ਨਹੀਂ ਅੱਛਾ ਹੁਣ ਤੁਸੀਂ ਇਹ ਦੱਸੋ ਵੀ ਜਦ ਤੁਸੀਂ ਫੱਟੇ ਲੈ ਕੇ ਉੱਥੇ ਖੜੇ ਸੀ ਉਹ ਸੀਗਾ ਉੱਥੇ ਆਇਆ ਫਿਰ
ਨਹੀਂ ਸਰ ਉਹ ਨਹੀਂ ਆਉਂਦਾ ਜੀ ਉਹਦਾ ਕਰੈਕਟਰ ਦਾ ਹਿੱਸਾ ਵੀ ਉਹ ਕਦੇ ਵੀ ਨੀ ਪਰਵਾਹ ਕਰਦਾ ਤੁਹਾਡੀ
ਅੱਛਾ ਉਹ ਫਿਰ ਵੱਡੇ ਬਾਦਲ ਸਾਹਿਬ ਮੰਗ ਨਹੀਂ ਵੀ ਆ ਕੇ ਉਹ ਮੈਮੋਰੈਂਡਮ ਲਊਗਾ ਫਿਰ ਇੱਕ
ਨਾ 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 ਉਹ ਤਾਂ ਬਸ ਉਹ ਜਿਹੜੇ ਕੀ ਬੋਰਡ ਵਾਰੀਅਰ ਨੀ ਹੁੰਦੇ ਉਹਨਾਂ ਦੀ ਸੁਧਰੀ ਵੀ ਨਸਲ ਆ ਥੋੜੀ ਜਿਹੀ
ਅੱਛਾ ਮਤਲਬ ਫੇਸਬੁੱਕ ਕੀ ਜੋਧੇ ਜਿਹੜੇ ਆ
ਸਮਨਦੀਪ ਫੇਸਬੁੱਕ ਕੀ ਯੋਧਿਆਂ ਬਾਰੇ ਵੀ ਬਾਅਦ ਚ ਗੱਲ ਕਰੇ ਉਹ ਕਿਹੜੇ ਕਿਹੜੇ ਆ ਤੇ ਚਲੋ ਰਣਦੀਪ ਸਿੰਘ ਕੰਟੀਨਿਊ ਰੱਖੋ
ਅੱਛਾ ਫਿਰ ਉਹਨਾਂ ਦਾ ਕੋਈ ਬੰਦਾ ਆਇਆ ਉਹਨਾਂ ਨੇ ਕੋਈ ਮੈਮੋਰੈਂਡਮ ਲਿਆ ਕਈ ਵਾਰੀ ਸੈਕਟਰੀ
ਨਹੀਂ ਸਰ ਉਹਨਾਂ ਦੇ ਕਿਸੇ ਬੰਦੇ ਨੇ ਕੋਈ ਪ੍ਰਵਾਹ ਨਹੀਂ ਕੀਤੀ ਆਉਣ ਦੀ ਨਾ ਹੀ ਉਹ ਪ੍ਰਵਾਹ ਕਰਦੇ ਨੇ
ਅੱਛਾ ਜੀ
ਆਪਣੀ ਹਾਂਜੀ
ਠੀਕ ਹੈ
ਤੇ ਜਿਹੜੇ ਪਿੱਛੇ ਜੇ ਇਹਨਾਂ ਨੇ ਸਮੇਂ ਤੋਂ ਸਮੇਂ ਸੁਝਾਅ ਮੰਗਦੇ ਹੁੰਦੇ ਕੋਈ ਮਾਈਗ੍ਰੇਸ਼ਨ ਪਾਲਿਸੀ ਜਿਵੇਂ ਪਿੱਛੇ ਇਹਨਾਂ ਦੇ ਪੇਰੈਂਟਸ ਲੌਂਗ ਟਰਮ ਵੀਜ਼ੇ ਦੀ ਗੱਲ ਕਹੀ ਸੀ ਉਹਦੇ ਜੀ ਸੁਝਾਅ ਦਿੱਤੇ ਸੀ
ਹਾਂਜੀ
ਸੁਝਾਅ ਕੋਈ ਨਹੀਂ ਲੈਂਦੇ ਹੈਗੇ ਮਨਾਹੀਆਂ ਕਰਦੇ ਨੇ ਆਪਦੀ ਮਰਜ਼ੀ ਨਾਲ ਚਲਾਉਂਦੇ ਨੇ ਸਿਸਟਮ ਇਹ
ਅੱਛਾ
ਇਹਨਾਂ ਨੂੰ ਸਿਰਫ ਇੱਕ ਗੱਲ ਦਾ ਪਤਾ ਕਿ ਇਹ ਬੰਦੇ ਪੈਸੇ ਕਮਾਉਣ ਲੱਗੇ ਹੋਏ ਨੇ ਇਹਨਾਂ ਤੋਂ ਜੇ ਅਸੀਂ ਅੱਜ 50,000 ਜਾਂਦੇ ਲੱਖ ਵੀ ਮੰਗ ਲਈਏ
ਇਹਨੇ ਦੇ ਦੇਣਾ
ਤਾਂ ਇਹਨਾਂ ਨੇ ਇਹ ਵੀ ਦੇਣ ਨੂੰ ਤਿਆਰ ਹੋ ਜਾਣਾ ਇਹਨਾਂ ਨੇ ਸਾਡੇ ਉਲਟ ਨਹੀਂ ਖੜਾਉਣਾ ਸਾਨੂੰ ਕੰਡੈਮ ਨਹੀਂ ਕਰਨਾ ਤੇ ਦੁੱਖ ਦੀ ਗੱਲ ਉਦੋਂ ਹੁੰਦੀ ਹੈ ਜਦੋਂ ਸਾਡੇ ਬੰਦੇ ਹੀ ਅਕਸਰ ਇਸ ਗੱਲ ਨੂੰ ਮੰਨਣ ਨੂੰ ਰਾਜੀ ਬੈਠੇ ਹੁੰਦੇ ਨੇ ਵੀ ਯਾਰ ਹਾਂ ਠੀਕ ਹੈ ਯਾਰ ਇੱਥੇ ਆਏ ਹਾਂ ਕੋਈ ਗੱਲ ਇਹਨਾਂ ਨੇ ਸਾਨੂੰ ਪੀ ਆਰ ਦਿੱਤੀ ਉਹ ਆਪਦਾ ਆਪਦੀ ਕੰਟਰੀਬਿਊਸ਼ਨ ਹੀ ਨੀ ਸਮਝ ਰਹੇ ਹੁੰਦੇ ਵੀ ਉਹ ਅਸਲ ਚ ਇੱਥੇ ਕੀ ਲੈ ਕੇ ਆਏ ਨੇ
ਨਵਦੀਪ ਇੱਕ ਗੱਲ ਹੋਰ ਵੀ ਹੋ ਰਹੀ ਆ ਕਿ ਜਿਹੜੇ ਜਿੱਦਾਂ ਸਿਟੀਜ਼ਨਸ਼ਿਪ ਉਹਨੂੰ ਬੜਾ ਹਾਰਡ ਕੀਤਾ ਜਾ ਰਿਹਾ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਕਿ ਸਿਟੀਜ਼ਨ ਜ਼ਿਆਦਾ ਤੋਂ ਜ਼ਿਆਦਾ ਸਿਟੀਜ਼ਨ ਬਣੋ ਤਾਂ ਕਿ ਸਾਡਾ ਜਿਹੜੀ ਪਾਪੂਲੇਸ਼ਨ ਦੇ ਵਿੱਚ ਕਾਊਂਟਿੰਗ ਵਧੀਆ ਹੋਵੇ ਤੇ ਇਹਦਾ ਪ੍ਰਭਾਵ ਜ਼ਿਆਦਾ ਪਵੇ ਨਾ ਕਿ ਸਾਡੇ ਕੋਲ ਸਾਡੇ ਸਿਟੀਜ਼ਨ ਪਾਪੂਲੇਸ਼ਨ ਜ਼ਿਆਦਾ ਆ ਤੇ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਸਿਟੀਜ਼ਨਸ਼ਿਪ ਟੈਸਟ ਬੜੇ ਹਾਰਡ ਕਰ ਦਿੱਤੇ ਹਾਰਡ ਕੀਤੇ ਵੀ ਗਏ ਆ ਇਹ ਚੱਕਰ ਕੀ ਇਹਦੇ ਬਾਰੇ ਤੁਸੀਂ ਕੀ ਗੱਲ ਕਰੋਗੇ ਇਹਨਾਂ ਨਾਲ
ਸਰ ਇਹਦੇ ਚ ਕੁਛ ਐਗਜ਼ਾਮਪਲ ਇਹੋ ਜਿਹੀ ਆਉਂਦੀਆਂ ਨੇ ਕਿ ਉਹ ਚਾਹੁੰਦੇ ਨੇ ਵੀ ਜਿਹੜੇ ਸਾਡੇ ਵਰਗੇ ਸਾਡੇ ਰੰਗ ਦੇ ਨੇ ਸਾਡੀ ਬੋਲੀ ਬੋਲਣ ਵਾਲੇ ਮੁਲਕਾਂ ਚ ਆਉਂਦੇ ਵੀ ਕੱਲੇ ਉਹੀ ਆਉਣ ਸੌਖੇ ਸ਼ਬਦ ਬੰਦੇ ਇੰਗਲੈਂਡ ਚੋਂ ਆ ਜਾਣ ਜਿਨ੍ਹਾਂ ਦੇ ਰੰਗ ਚਿੱਟੇ ਹੋਣ ਤੇ ਅੰਗਰੇਜ਼ੀ ਬੋਲਦੇ ਹੋਣ ਉਹ ਆਉਂਦੇ ਰਹਿਣ ਜਿਹਨਾਂ ਦੇ ਰੰਗ ਪੱਕੇ ਨੇ ਤੇ ਭਾਸ਼ਾ ਹੋਰ ਬੋਲਦੇ ਆ ਉਹ ਰਹਿਣ ਦੇਣ ਇੱਥੇ ਆਉਣ ਨੂੰ ਇੱਥੇ ਵਾਈਟ ਪਾਲਿਸੀ ਹੁੰਦੀ ਸੀ ਉਹਨੂੰ ਤਰੀਕੇ ਨਾਲ ਇਹ ਦੁਬਾਰਾ ਫੇਰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਜੇ ਆਪਾਂ ਆਸਟ੍ਰੇਲੀਅਨ ਹਿਸਟਰੀ ਦੇਖਦੇ ਹਾਂ ਤਾਂ ਇੱਥੇ ਬਹੁਤ ਸਾਰੀਆਂ ਨਸਲਾਂ ਦੇ ਮਾਈਗ੍ਰੈਂਟ ਆਏ ਜਿਨ੍ਹਾਂ ਨੇ ਸਾਰੀ ਸਾਰੀ ਉਮਰ ਚ ਜਿਹੜਾ ਅੰਗਰੇਜ਼ੀ ਨਹੀਂ ਬੋਲੀ ਉਹਨਾਂ ਦਾ ਬਣਾਇਆ ਹੋਇਆ ਇਹ ਮੁਲਕ ਇੱਕ ਵੇਲਾ ਸੀ ਜਦੋਂ ਸੈਕੰਡ ਵਰਲਡ ਵਾਰ ਤੋਂ ਬਾਅਦ
ਹੁਣ ਜਿੱਦਾਂ
ਭੇਜਦੇ ਸੀ
ਜਿੱਦਾਂ ਇੰਡੀਆ ਨੂੰ ਇੰਡੀਆ ਨੂੰ ਇਸ ਟੈਕਟਿਕਸ ਨਾਲ ਢਾਣਾ ਚਾਹੁੰਦੇ ਹੋ ਤਾਂ ਮੇਰੇ ਖਿਆਲ ਚ ਇੰਡੀਆ ਤਾਂ ਇਸੇ ਚੱਕਰ ਚ ਨਹੀਂ ਪਊਗਾ ਕਿਉਂਕਿ ਇੰਡੀਅਨ ਤਾਂ ਅੰਗਰੇਜ਼ੀ ਨੂੰ ਉੱਥੇ ਢਾ ਲੈਂਦੇ ਆ ਦਿੱਲੀ ਢਾ ਲੈਂਦੇ ਆ ਤੇ ਇੰਡੀਅਨ ਤੇ ਜ਼ਿਆਦਾ ਇਹਦਾ ਪ੍ਰਭਾਵ ਨਹੀਂ ਪੈਂਦਾ ਜਿਹੜੇ ਪੜ੍ਹੇ ਲਿਖੇ ਇੰਡੀਅਨ ਨੇ ਉਹ ਤਾਂ ਇੱਥੇ ਜ਼ਰੂਰ ਆ ਜਾਣਗੇ ਲੇਕਿਨ ਦੂਜੇ ਜਿਹੜੇ ਕੰਟਰੀ ਹੋ ਸਕਦਾ ਚਾਈਨਾ ਵੀਅਤਨਾਮ ਇਨ੍ਹਾਂ ਕੰਟਰੀਆਂ ਤੇ ਪ੍ਰਭਾਵ ਪੈ ਸਕਦਾ ਇਹ ਮਾਈਗ੍ਰੇਸ਼ਨ ਤੇ?
ਗੱਲ ਸੁਣ, ਤੁਸੀਂ ਚੰਗੇ ਸਕੂਲ ਦੇ ਪੜ੍ਹੇ ਹੋਏ ਹੋ, ਮੇਰੇ ਅੱਗੇ ਬਥੇਰੇ ਵਿਚਾਰੇ ਅੰਗਰੇਜ਼ੀ ਤੋਂ ਡਰਦੇ ਨੇ। ਇੱਥੇ ਜਾ ਕੇ ਦੇਖੋ ਆਪਣੇ ਗੁਰਦੁਆਰਾ ਸਾਹਿਬ ਜਾਓ, ਪੁੱਛੋ ਵੀ ਛੇ ਵੰਡ ਬਾਰੇ ਕੀ ਸਲਾਹ, ਉਹਨਾਂ ਦੀ ਚੀਕ ਨਿਕਲ ਜਾਣੀ ਉੱਥੇ ਖੜਕੇ ਜੇ ਛੇ ਤੋਂ ਸੱਤ ਕਰਦੇ ਹੋ
ਤਾਂ। ਮੈਂ ਵੈਸੇ ਵੀ ਗੱਲ ਕਰ ਲਈ, ਜਿਹੜੇ ਜਿਹੜੇ ਇੰਡੀਅਨ ਨੂੰ ਨਾ ਅੱਜ ਕੱਲ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਇੰਡੀਆ ਆ ਇਹਨੂੰ ਇੰਗਲਿਸ਼ ਸਪੀਕਿੰਗ ਦਾ ਦਰਜਾ ਦੇ ਦੇਣਾ ਹੈ ਕਿ ਇੱਥੇ ਜ਼ਿਆਦਾ ਇੰਗਲਿਸ਼ ਸਪੀਕਰ ਆ ਵਰਲਡ ਵਿਚ ਸਭ ਤੋਂ ਜ਼ਿਆਦਾ ਇੰਡੀਆ ਦੇ। ਤੇ ਮੇਰੇ ਖਿਆਲ ਦੇ ਜਿਹੜੇ ਦੂਜੇ ਦੇਸ਼ ਆ ਉਹਨਾਂ ਨੂੰ ਇਹਦਾ ਜ਼ਿਆਦਾ ਪ੍ਰਭਾਵ ਪਏਗਾ ਕਿ ਇੰਡੀਅਨ ਨੂੰ ਵੀ ਪ੍ਰਭਾਵ ਪੈ ਸਕਦਾ?
ਸਰ ਅਸਲ ਚ ਇਹਨਾਂ ਨੇ ਜਿਹੜਾ ਸਿਸਟਮ ਇਹ ਕੀਤਾ ਕਿ ਹੁਣ ਬੰਦੇ ਇੱਥੇ ਆ ਗਏ ਨੇ ਇੰਨੇ ਕਿ ਜੇ ਸਾਰੇ ਸਾਰੇ ਸਿਟੀਜ਼ਨ ਬਣਦੇ ਨੇ ਤਾਂ ਉਹਨਾਂ ਨਾਲ ਇਹਨਾਂ ਦੀ ਵੋਟਾਂ ਦਾ ਤਵਾਜ਼ਨ ਹਿੱਲਣ ਦਾ ਡਰ। ਠੀਕ ਹੈ, ਜਿਹੜਾ ਮੈਂ ਤੁਹਾਨੂੰ ਕਹਿ ਰਿਹਾ 2% ਜਦੋਂ
ਵੋਟਾਂ ਦਾ ਚੱਕਰ
ਮਾਈਗ੍ਰੈਂਟ ਦੀ ਪੋਪੂਲੇਸ਼ਨ ਜ਼ਿਆਦਾ ਹੋ ਸਕਦੀ ਹੈ।
ਹਾਂਜੀ ਹਾਂਜੀ, ਉਸੇ ਗੱਲ ਤੋਂ ਅਸਲ ਚ ਡਰ ਰਹੇ ਨੇ। ਠੀਕ ਹੈ, ਹੁਣ ਜਿੰਨੇ ਆਪਣੇ ਕੁੱਕੇ ਵਾਲੇ ਬੰਦੇ ਆਏ ਸੀ ਸਾਰੇ ਸਾਰੇ 100% ਸਿਟੀਜ਼ਨ ਬਣ ਜਾਂਦੇ ਨੇ ਤਾਂ ਇੱਕ ਫੇਰ ਬਿਟ ਪਰਸੈਂਟੇਜ ਬਣ ਜਾਏਗੀ। ਲੱਖ 2 ਲੱਖ ਬੰਦਾ ਆ ਗਿਆ, ਜੇ 2 ਲੱਖ ਬੰਦਾ ਵੀ ਆਸਟ੍ਰੇਲੀਆ ਚ ਕੁਛ ਕੁਛ ਹਲਕਿਆਂ ਚ ਜਾਂਦਾ ਜਿਵੇਂ ਤੁਸੀਂ ਪਹਿਲਾਂ ਕਹਿ ਰਹੇ ਸੀ ਕਿ ਪਾਕਿਟ ਚ ਰਹਿ ਰਹੇ ਨੇ, ਤਾਂ ਜਿਹੜੀਆਂ
ਗੌਰਮੈਂਟ
ਇੱਕ ਇੱਕ 2-2 ਸੀਟਾਂ ਤੇ ਬੈਲੈਂਸ ਨੇ ਸਾਰੇ, ਸੈਂਟਰ ਚ ਇੱਕ ਸੀਟ ਤੇ ਬੈਲੈਂਸ, ਸਟੇਟਾਂ ਚ ਅਕਸਰ 1-2 ਸੀਟਾਂ ਦੇ ਬੈਲੈਂਸ ਹੁੰਦਾ, ਇਹ ਤਾਂ ਇਹਨਾਂ ਦੇ ਹੱਥੋਂ ਸਾਰੀ ਗੇਮ ਜਾਂਦੀ
ਹੈ। ਨਵਦੀਪ, ਇਹੋ ਜਿਹੀ ਪਾਲਿਸੀ ਅਮਰੀਕਾ ਦੇ ਵਿਚ ਵੀ ਵਰਤੀ ਗਈ ਆ, ਮੈਂ ਡਾਕੂਮੈਂਟਰੀ ਦੇਖ ਰਿਹਾ ਜਦ ਅਸੀਂ ਕੈਨੇਡਾ ਨੂੰ ਜਾ ਰਹੇ ਸੀ ਕਿ ਉੱਥੇ ਵੀ ਜਿਹੜੇ ਬਲੈਕ ਪੀਪਲ ਆ, ਕਾਲੇ ਆ, ਹਫਸ਼ੀ ਆ, ਨੀਗਰੋ ਆ, ਉਨ੍ਹਾਂ ਦੀਆਂ ਵੋਟਾਂ ਨੂੰ ਮਨਫੀ ਕਰਨ ਦੇ ਲਈ ਉਨ੍ਹਾਂ ਦੇ ਉੱਤੇ ਧੱਕੇ ਨਾਲ ਕੇਸ ਪਾਏ ਜਾਂਦੇ ਨੇ, ਉਨ੍ਹਾਂ ਦਾ ਕ੍ਰਿਮੀਨਲ ਰੈਕਾਰਡ ਬਣਾਇਆ ਜਾਂਦਾ ਆ, ਤੇ ਉੱਥੇ ਜਿਹਦਾ ਕ੍ਰਿਮੀਨਲ ਰੈਕਾਰਡ ਬਣ ਜਾਂਦਾ ਉਹਦੀ ਵੋਟ ਕੈਂਸਲ ਹੈ। ਸੋ ਉਹ ਅੰਕੜੇ ਜਿਹੜੇ ਕਾਫੀ ਮਤਲਬ ਹੈਰਾਨੀਜਨਕ ਸੀਗੇ, ਕਈ ਸਟੇਟਾਂ ਦੇ ਵਿਚ ਤਾਂ 30-40% ਜਿਹੜੇ ਨੇ ਉਹ ਕਾਲਿਆਂ ਦੀਆਂ ਵੋਟਾਂ ਖਤਮ ਕਰ ਦਿੱਤੀਆਂ ਉਨ੍ਹਾਂ ਦੇ ਕੇਸ ਪਾ ਪਾ ਕੇ।
ਇਹ ਤਾਂ ਜਨਾਬ, ਜੇ ਤੁਸੀਂ ਅਮਰੀਕਾ ਦਾ ਸਿਸਟਮ ਚੰਗੀ ਤਰ੍ਹਾਂ ਸਟੱਡੀ ਕਰੋ ਤਾਂ ਉਹ ਇਦੋਂ ਵੀ ਖਤਰਨਾਕ ਹੈ, ਕਿਉਂਕਿ ਇਕੱਲੇ ਕੇਸ ਪਾਉਣ ਤੱਕ ਨਹੀਂ ਰਹਿੰਦੇ, ਉਹ ਤਾਂ ਜੇ 3G ਪ੍ਰੋਸੀਕਿਊਸ਼ਨ ਹੋ ਜਾਵੇ ਉਹਨਾਂ ਨੂੰ 25 ਸਾਲ ਤੱਕ ਬੰਦ ਕਰ ਦਿੰਦੇ, $1 ਘੰਟੇ ਤੇ ਕੰਮ ਕਰਾਏ ਜਾਂਦੇ ਨੇ।
ਜੀ ਜੀ,
ਠੀਕ ਹੈ, ਉਹ ਤਾਂ ਉਸ ਤੋਂ ਵੀ ਵੱਧ ਖਤਰਨਾਕ ਹੈ। ਜਿਹੜੇ ਅਸਲ ਚ ਤੁਹਾਨੂੰ ਜਿਹੜੀ ਅਸਲੀ ਤਰਾਸਦੀ ਹੈ ਉਹ ਦੱਸਦਾ ਕੀ ਹੈ ਕਿ ਪਿਛਲੇ 20 ਸਾਲ ਤੋਂ 25 ਸਾਲ ਤੋਂ ਲੈ ਕੇ ਲਗਾਤਾਰ ਆਪਣੇ ਜਿਹੜਾ ਪੜ੍ਹਨ ਲਿਖਣ ਦਾ ਪੈਟਰਨ ਆ ਉਹਨੂੰ ਸਿਸਟਮੈਟਿਕਲੀ ਕੰਟਰੋਲ ਕੀਤਾ ਜਾ ਰਿਹਾ ਕਿ ਬੰਦੇ ਅਖਬਾਰ ਨਾ ਪੜ੍ਹਨ, ਬੰਦੇ ਹਿਊਮਨ ਰਾਈਟਸ ਦੀਆਂ ਗੱਲਾਂ ਨਾ ਕਰਨ, ਲਗਾਤਾਰ ਆਪਾਂ ਨੂੰ ਇੱਕ ਦੁਸ਼ਮਣ ਦਾ ਖਤਰੇ ਤੋਂ ਡਰਾਇਆ ਜਾਂਦਾ, ਜਿਵੇਂ ਕਿ ਹੁਣ ਟੈਰਰਿਜ਼ਮ ਦੇ ਖਤਰੇ ਤੋਂ ਸਾਰੀ ਦੁਨੀਆਂ ਡਰਾਈ ਹੋਈ ਹੈ, ਤੁਹਾਡੀ ਪ੍ਰਾਈਵੇਸੀ ਵੀ ਖਤਮ ਕਰ ਦਿਓ, ਤੁਹਾਡੀ ਹਿਊਮਨ ਰਾਈਟਸ ਵੀ ਖਤਮ ਕਰ ਦਿਓ, ਤੁਹਾਡੀ ਪੜ੍ਹਾਈ ਲਿਖਾਈ ਵੀ ਪੁਰਜੇ ਪਾਉਣ ਵਾਲੀ ਕਰ ਦਿਓ ਕਿ ਤੁਸੀਂ ਮਸ਼ੀਨ ਚ ਕੱਲ ਪੁਰਜੇ ਬਣ ਜਾਓ, ਤੁਸੀਂ ਹੋਰ ਤੁਹਾਡੀ ਸਟੱਡੀ ਰਹੇ ਹੀ ਨਾ ਕੋਈ।
ਜੀ ਜੀ,
ਠੀਕ ਹੈ, ਇਹ ਸਿਸਟਮੈਟਿਕਲੀ ਕੰਮ ਚੱਲ ਰਿਹਾ, ਇਹ ਉਹਨਾਂ ਸਰਕਾਰਾਂ ਨੂੰ ਬਹੁਤ ਫਿੱਟ ਆਉਂਦਾ ਜਿਹੜੀਆਂ ਲੋਕਾਂ ਨੂੰ ਰੋਜ਼ਗਾਰ ਜਾਂ ਕੰਮ ਦੇਣ ਜਾਂ ਘਰ ਦੇਣ ਦੀ ਥਾਂ ਤੇ ਜਿਹੜੇ ਕਿ ਕੁਛ ਬੰਦਿਆਂ ਦੇ ਪ੍ਰੋਫਿਟੀਅਰਿੰਗ ਤੇ ਨਿਗਾਹ ਰੱਖਦੇ ਕਿ ਹਾਂਜੀ ਉਹ ਫਲਾਨੀ ਇੰਡਸਟਰੀ ਕੋਲੇ ਵਾਲੀ ਚੱਲੀ ਜਾਂਦੀ ਜੀ, ਧਿਉਂਕਾ ਵੱਡਾ ਫਾਰਮਰ ਚੱਲੀ ਜਾਂਦਾ ਜੀ, ਠੀਕ ਹੈ, ਇਹ ਉਹਨਾਂ ਬੰਦਿਆਂ ਦੇ ਬਹੁਤ ਫਿੱਟ ਆਉਂਦਾ
ਜੀ,
ਉਹ ਲਗਾਤਾਰ ਤਰੀਕੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਬਣੇ ਰਹਿਣ ਨੂੰ ਇਹ ਹੱਥਕੰਡੇ ਜਿਹੜੇ ਪੰਜਾਬੀ ਕਹਿੰਦੇ ਆਪਾਂ ਉਹ ਵਰਤਦੇ ਨੇ। ਅਮਰੀਕਾ ਤਾਂ ਅਮਰੀਕਾ ਸਭ ਤੋਂ ਵੱਡੀ ਦੁਨੀਆਂ ਦੀ ਪਾਪੂਲੇਸ਼ਨ ਹੈ, ਜਿਹੜੀ ਟੋਟਲ ਜਿਹੜੀ ਪਾਪੂਲੇਸ਼ਨ ਆ 25% ਅਮਰੀਕਾ ਦੇ ਅੰਦਰ ਆ
ਜੀ।
ਹੁਣ ਸਾਰੀ ਦੁਨੀਆ ਚ ਮਨੁੱਖੀ ਹੱਕਾਂ ਦਾ ਝੰਡਾ ਬਰਦਾਰ ਬਣਿਆ ਕਿ ਅਸੀਂ ਸਾਰੀ ਦੁਨੀਆਂ ਦੇ ਹਿਊਮਨ ਰਾਈਟ ਡਿਫੈਂਡ ਕਰਦੇ ਹਾਂ, ਉਹਨਾਂ ਦੇ ਆਪਦੇ ਤਾਂ ਇਹ ਹਾਲ ਆ। ਜਿਹੜੇ ਨਾਰਵੇ ਵਰਗੇ ਮੁਲਕ, ਡੈਨਮਾਰਕ ਵਰਗੇ ਮੁਲਕ, ਉਹ ਜਿਹੜਾ ਬੰਦ ਕਰੀ ਜਾਂਦੇ ਨੇ ਆਪਦੇ ਨੇ ਕਿ ਯਾਰ ਸਾਨੂੰ ਜਿਹੜਾ ਦੀ ਲੋੜ ਹੀ ਨਹੀਂ ਹੈਗੀ, ਅਸੀਂ ਬੰਦੇ ਉਹੀ ਸੁਧਾਰ ਲੈਂਦੇ ਹਾਂ।
ਬਿਲਕੁਲ,
ਠੀਕ ਹੈ, ਇਹ ਜਾਣੀ ਸਿਸਟਮੈਟਿਕਲੀ ਕੰਮ ਚੱਲ ਰਿਹਾ ਇਹ। ਆਪਾਂ ਕੀ ਆਪਣੀ ਆਪਣੀ ਹਾਲਤ ਕ੍ਰਿਟੀਕਲ ਇਸ ਕਰਕੇ ਹੁੰਦੇ ਕਿ ਆਪਾਂ ਸਭ ਤੋਂ ਸਿੱਖੇ ਸਿੱਧੇ ਸੌਖੇ ਟਾਰਗੇਟ ਦੱਸਦੇ ਹਾਂ ਅੱਡ ਹੋਣ ਕਰਕੇ, ਕਿ ਜਦੋਂ ਇਹਨਾਂ ਨੂੰ ਥੋੜਾ ਜਿਹਾ ਲੱਗਦਾ ਖਾਂਗੇ ਜਿਹਾ ਜਿਹੜਾ ਇਹਦੇ ਕਰਕੇ ਜਿਹੜਾ ਫਲਾਨਾ ਤੁਰਿਆ ਫਿਰਦਾ ਨਾ ਇਹਦੇ ਕਰਕੇ ਕੰਮ ਹੋਇਆ, ਇਸ ਕਰਕੇ ਆਪਾਂ ਇੱਕ ਪੜ੍ਹੀ ਲਿਖੀ ਨਸਲ ਆ, ਆਪਾਂ ਨੂੰ ਲੋੜ ਹੈ ਕਿ ਜਥੇਬੰਦ ਹੋਈਏ ਤੇ ਆਪਾਂ ਇਹਦੀ ਗੱਲ ਕਰਦੇ ਰਹੀਏ ਲਗਾਤਾਰ,
ਸਹਿਮਤ ਹੋਵੋਗੇ? ਚਲੋ ਮੰਨ ਲੈਂਦੇ ਤੁਹਾਡੀ ਗੱਲ, ਜਿਹੜੇ ਇਮੀਗ੍ਰੈਂਟ ਆ, ਜਿਹੜੇ ਮਾਈਗ੍ਰੇਸ਼ਨ ਆ, ਫੁੱਲ ਹੋਣੀ ਚਾਹੀਦੀ ਹੈ ਸਾਰੇ ਦੇਸ਼ ਵਿਚ, ਇਹਨਾਂ ਦਾ ਸਵਾਗਤ ਹੋਣਾ ਚਾਹੀਦਾ, ਬਹੁਤ ਵਧੀਆ ਗੱਲ ਹੈ, ਤੁਹਾਡੀ ਪਾਰਟੀ ਵੀ ਅਜਿਹਾ ਹੋਣਾ ਚਾਹੀਦਾ ਆ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਲੇਕਿਨ ਅਸੀਂ ਹੁਣ ਇਸ ਸੰਦਰਭ ਦੇ ਪੰਜਾਬ ਦੀ ਗੱਲ ਕਰਦੇ ਹਾਂ, ਜਦੋਂ ਪੂਰਬੀ ਇਹ ਪੰਜਾਬ ਵਿਚ ਆਉਂਦੇ ਆ, ਜਿਹਨਾਂ ਨੂੰ ਭਈ ਅਸੀਂ ਕਹਿੰਦੇ ਹਾਂ, ਫਿਰ ਉੱਥੇ ਉਹਨਾਂ ਦੀ ਮੁਖਾਲਫਤ ਕੀਤੀ ਜਾਂਦੀ ਹੈ, ਸਾਡਾ ਇਕਾਨਮੀ ਦੇ ਭਾਰੂ ਹੋ ਗਿਆ ਸਾਡੇ, ਇਹਨਾਂ ਨੇ ਕੰਮ ਲੈ ਲਿਆ। ਮੈਂ ਵੈਸੇ ਗੱਲ ਕਰਦਾ, ਤੇ ਉਸ ਵੇਲੇ ਜਿਹੜਾ ਪੰਜਾਬੀ ਹੈ ਉਹਦਾ ਐਟੀਚਿਊਡ ਡਿਫਰੈਂਟ ਹੁੰਦਾ, ਜਿਹੜੇ ਵੀ ਵਿਦੇਸ਼ਾਂ ਵਿਚ ਅਸੀਂ ਆਏ ਨੇ ਸਾਡਾ ਐਟੀਚਿਊਡ ਡਿਫਰੈਂਟ ਹੋ ਜਾਂਦਾ, ਇਹਦੇ ਬਾਰੇ ਕੀ ਕਹੋਗੇ?
ਸਰ ਜੇ ਤੁਸੀਂ ਕਿਸੇ ਪੰਜਾਬ ਚ ਬਾਰੇ ਗੱਲ ਕਰ ਕਰਨੀ ਤਾਂ ਉਸ ਫਾਰਮਰ ਨੂੰ ਪੁੱਛੋ ਜਿਹਦੀ ਫਸਲ ਵੱਢਣੀ ਪਈ ਹੈ ਜਾਂ ਜਿਹਦਾ ਝੋਨਾ ਲਾਉਣਾ,
ਉਹ ਨੀ ਕਹਿੰਦਾ ਕੁਝ ਵੀ, ਉਹ ਨੀ ਕਹਿੰਦਾ,
ਉਸ ਫੈਕਟਰੀ ਵਾਲੇ ਬੰਦੇ ਨੂੰ ਪੁੱਛੋ
ਬਾਕੀ ਜਿਹੜੇ ਲੋਕ
ਨਹੀਂ। ਅਮਰੀਕ ਭਾਜੀ ਮੈਂ ਤੁਹਾਡੇ ਨਾਲ ਇਸ ਗੱਲ ਤੋਂ ਸਹਿਮਤ ਨਹੀਂ ਹੈਗਾ, ਜਿਹੜੇ ਤਾਂ ਹੈਗੇ ਕੰਮ ਵਾਲੇ ਬੰਦੇ ਜਿਨ੍ਹਾਂ ਨੂੰ ਤਾਂ ਪਤਾ ਆ ਵੀ ਕੰਮ, ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਇੱਦਾਂ ਹੀ ਆ, ਜਿਹੜੇ ਗੋਰੇ ਆ ਜਾਂ ਕੰਪਨੀ ਵਾਲੇ ਜਿਹੜੇ ਮਾਈਗ੍ਰੈਂਟਸ ਦੇ ਉੱਤੇ ਬੇਸਡ ਨੇ, ਕੰਮ ਦੀ ਲੋੜ ਹੈ, ਹੁਣ ਸਾਨੂੰ ਅਸੀਂ ਵੈਲਕਮ ਕਰਦੇ ਹਾਂ, ਸਾਨੂੰ ਪੈਸੀਫਿਕ ਆਈਲੈਂਡ ਸਕੀਮ ਦੇ ਅੰਦਰ ਲੋਕ ਆਉਂਦੇ ਨੇ ਕੰਮ ਕਰਦੇ ਨੇ, ਇੱਥੇ ਗੋਰੇ ਕਰਦੇ ਨੀ, ਅਸੀਂ ਵੈਲਕਮ ਕਰਦੇ ਹਾਂ। ਸੋ ਇੱਦਾਂ ਹੀ ਜਿਹੜੇ ਗੋਰੇ ਫਾਰਮਰ ਉਹ ਵੀ ਵੈਲਕਮ ਕਰਦੇ ਆ, ਪਰ ਜਿਹੜੇ ਨਾ ਵਿਹਲੜ ਕਿਸਮ ਦੇ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਜਿਹੜੇ ਮਤਲਬ ਗੌਰਮੈਂਟ ਦੀਆਂ ਗੱਲਾਂ ਸੁਣ ਸੁਣ ਕੇ ਘਰੇ ਬੈਠੇ ਯੋਧੇ ਜਿਹੜੇ ਨੇ, ਉਹ ਚੁਗਲਖੋਰੀ ਦੀ ਜਿਹੜੀ ਉਹ ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਆ, ਜਿਹੜੇ ਬੰਦੇ ਕੰਮ ਵਾਲੇ ਆ ਨਾ ਉਹਨਾਂ ਦੇ ਤਾਂ ਬਾਪੂ ਜਾ ਕੇ ਰੇਲਵੇ ਸਟੇਸ਼ਨ ਤੋਂ ਬਈਏ ਢੋਂਦੇ ਹੁੰਦੇ ਆ ਘਰਾਂ ਨੂੰ, ਬੋਰਡ ਲਾ ਲਾ ਕੇ ਵੀ ਆ ਜਾਓ। ਸੋ ਉਹ ਜਿਹੜਾ ਵਰਕਿੰਗ ਪੀਪਲ ਹੈ ਉਹ ਵੈਲਕਮ ਕਰਦੇ ਆ ਆਲਵੇਜ ਵਰਕਰਸ ਨੂੰ, ਚਾਹੇ ਉਹ ਕਿਸੇ ਵੀ ਰੰਗ ਦੇ ਹੋਣ ਕਿਸੇ ਵੀ, ਪਰ ਜਿਹੜੇ ਬੰਦੇ ਮਤਲਬ ਪੋਲੀਟਿਕਸ ਕਰਦੇ ਆ, ਰੇਸਿਜ਼ਮ ਕਰਦੇ ਆ, ਉਹਨਾਂ ਨੇ ਕਰੀ ਜਾਣੀ ਚਾਹੇ ਪੰਜਾਬ ਹੋਵੇ ਇੱਥੇ ਹੋਵੇ, ਪਰ ਆਪਾਂ ਇਹਨੂੰ ਟੈਕਲ ਕਿੱਦਾਂ ਕਰਨਾ ਹੈ ਇੱਥੇ ਆਸਟ੍ਰੇਲੀਆ ਦੇ ਵਿੱਚ, ਕਿ ਜਿਹੜੇ ਹੁਣ ਅਸੀਂ ਚਲੋ ਆ ਗਏ ਸਾਨੂੰ ਉਹ ਟ੍ਰੀਟ ਕੀਤਾ ਜਾ ਰਿਹਾ, ਹਾਲਾਂਕਿ 30-40 ਸਾਲ ਹੋ ਗਏ ਸਾਨੂੰ ਰਹਿੰਦਿਆਂ ਨੂੰ, ਫੇਰ ਵੀ ਸਾਨੂੰ ਇਦਾਂ ਮਾਈਗ੍ਰੈਂਟ ਦੀ ਨਗਰ ਨਾਲ ਹੀ ਦੇਖਿਆ ਜਾਂਦਾ ਨਵਦੀਪ। ਦੈਟਸ ਦੈਟਸ ਟਰੂਥ।
ਹਾਂਜੀ, ਉਹਦਾ ਬਾਈ ਇਹ ਹੈ ਕਿ ਜਿੰਨਾ ਚਿਰ ਆਪਾਂ ਇਹ ਪੋਜ਼ਿਟਿਵਲੀ ਨਹੀਂ ਦੱਸਦੇ ਕਿ ਦਿਸ ਇਜ਼ ਆਰ ਕੰਟਰੀਬਿਊਸ਼ਨ, ਤੇ ਆਪਾਂ ਇਸ ਗੱਲ ਨੂੰ ਸਕੂਲਾਂ ਚ ਲਾਗੂ ਨਹੀਂ ਕਰ ਦਿੰਦੇ ਵੀ ਬੱਚਿਆਂ ਨੂੰ ਪੜ੍ਹਾਈ ਜਾਵੇ ਕਿ ਮਾਈਗ੍ਰੈਂਟਸ ਦੀ ਕੰਟਰੀਬਿਊਸ਼ਨ ਕੀ ਹੁੰਦੀ ਆ, ਠੀਕ ਹੈ, ਉਸ ਤੋਂ ਬਿਨਾਂ ਲਗਾਤਾਰ ਮਾਈਗ੍ਰੈਂਟਸ ਜਿਹੜੀ ਕੰਟਰੀਬਿਊਸ਼ਨ ਦੱਸੀ ਜਾਣੀ ਚਾਹੀਦੀ ਹੈ ਟਾਈਮ ਟੂ ਟਾਈਮ ਕਿ ਹਾਂਜੀ ਮਾਈਗ੍ਰੇਸ਼ਨ ਨਾਲ ਆਹ ਕੰਟਰੀਬਿਊਸ਼ਨ ਆਈ ਆ। ਹੁਣ ਇਸ ਵੇਲੇ ਕੀ ਹੁਣ ਟੀਵੀ ਤੇ ਰੇਡੀਓ ਤੇ ਮਾਈਗ੍ਰੇਸ਼ਨ ਇਸ ਤਰੀਕੇ ਨਾਲ ਦੱਸਿਆ ਜਾਂਦਾ, ਫੀਅਰ ਆਫ ਮਾਈਗ੍ਰੇਸ਼ਨ, ਮਾਈਗ੍ਰੇਸ਼ਨ ਨੂੰ ਸਕਰੂਟਨੀ ਕਰਨੀ ਹੈ, ਇਹਦੀ ਮਾੜੇ ਮਾਈਗ੍ਰੈਂਟ ਨਾ ਆ ਜਾਣ, ਇੱਥੇ ਟੈਰਰਿਸਟ ਨਾ ਆ ਜਾਣ, ਇਹ ਨਾ ਆ ਜਾਣ, ਇਹ ਨਾ ਆ ਜਾਣ, ਰਾਧਰ ਇਹ ਸਾਨੂੰ ਕੋਈ ਵੀ ਪਾਰਟੀ ਪੋਜ਼ਿਟਿਵ ਬੋਲ ਹੀ ਨਹੀਂ ਕਿ ਯਾਰ ਮਾਈਗ੍ਰੈਂਟ ਇਕਨੋਮਿਕ ਬੈਨੀਫਿਟ ਵੀ ਲੈ ਕੇ ਆਉਂਦੇ, ਇਹਦੇ ਨਾਲ ਸਾਡੀ ਇਕਨੋਮੀ ਨੂੰ ਹਰ ਸਾਲ ਇੰਨਾ ਬੈਨੀਫਿਟ ਹੋਇਆ। ਇਹ ਤਾਂ ਸਗੋਂ ਆਪਾਂ ਨੂੰ ਚਾਹੀਦਾ ਜਿਵੇਂ ਤੁਸੀਂ ਆਪਦੇ ਹਲਕੇ ਚ ਬੈਠੇ, ਤੁਸੀਂ ਇੱਕ ਡਾਟਾ ਕੱਢੋ, ਫਿਗਰ ਬਣਾਓ ਕਿ ਆ ਇੰਨੇ ਦਾ ਰੈਵਨਿਊ ਜਨਰੇਟ ਹੋਇਆ ਇੰਨੇ ਫਾਰਮਰਾਂ ਕਰਕੇ ਇੰਨੇ ਚਿਰ ਚ।
ਜੀ ਅਸੀਂ ਕਰ ਰਹੇ ਹਾਂ, ਅਸੀਂ ਕੀਤਾ ਹੋਇਆ ਸਾਰਾ ਕੁਝ, ਤੇ
ਉਹਦਾ ਇੱਕ ਵੱਡਾ ਬੋਰਡ ਲੱਗਿਆ ਹੋਇਆ ਕਿ ਹਾਂਜੀ ਆਹ ਸਾਡੇ ਇੰਨੇ ਆਹ ਫਿਗਰ ਆ ਸਾਡੇ ਗੁਲਗੁਲਗੇ ਕਮਿਊਨਿਟੀ ਨੂੰ ਜਿਹੜੀ ਸਾਡੀ ਕੰਟਰੀਬਿਊਸ਼ਨ ਆ
ਜੀ।
ਜੇ ਲਗਾਤਾਰ ਇਹ ਲੱਗਦਾ ਫਿਰ ਉਹਨੂੰ ਲੱਗਦਾ ਵੀ ਹਾਂ ਮਾਈਗ੍ਰੇਸ਼ਨ ਬੈਨੀਫਿਸ਼ੀਅਲ ਆ ਸਾਡੇ ਵਾਸਤੇ, ਲੋਕਾਂ ਨੂੰ ਆਮ ਲੋਕਾਂ ਨੂੰ ਪਤਾ ਲੱਗਦਾ
ਜੀ। ਨਵਦੀਪ, ਜਾਂਦੇ ਜਾਂਦੇ ਤੁਹਾਨੂੰ ਇੱਕ ਆਖਰੀ ਕੁਐਸਚਨ ਇਹ ਪੁੱਛਣਾ ਹੈ ਕਿ ਜਿਸ ਤਰ੍ਹਾਂ ਤੁਸੀਂ ਕਾਫੀ ਸਤਰਕ ਹੋ ਬ੍ਰਿਸਬੇਨ ਦੇ ਹਲਕੇ ਦੇ ਵਿੱਚ, ਤੇ ਤੁਸੀਂ ਕੀ ਉਮੀਦ ਰੱਖਦੇ ਹੋ ਆਪਣੇ ਪੰਜਾਬੀਆਂ ਤੋਂ ਕਿ ਮਤਲਬ ਕੀ ਕਰਨਾ ਚਾਹੀਦਾ?
ਸਰ, ਇੱਕ ਤਾਂ ਅੱਖਾਂ ਕੰਨ ਖੋਲ੍ਹ ਕੇ ਇੱਥੋਂ ਦਾ ਰੇਡੀਓ ਟੀਵੀ ਸੁਣੋ, ਇੱਥੋਂ ਦੇ ਅਖਬਾਰ ਪੜ੍ਹੋ, ਇੱਥੋਂ ਦੇ ਮਸਲਿਆਂ ਬਾਰੇ ਗੱਲ ਕਰੋ ਤਾਂ ਕਿ ਅਸੀਂ ਅਵੇਅਰ ਹੋਈਏ
ਜੀ
ਕਿ ਅਸੀਂ ਜੇ ਕਿਸੇ ਨਾਲ ਕੋਈ ਗੱਲ ਹੁੰਦੀ ਹੈ ਕਿਸੇ ਮਸਲੇ ਤੇ ਕਿਸੇ ਗੋਰੇ ਨਾਲ, ਤਾਂ ਉਹਨੂੰ ਦੱਸ ਸਕਦੇ ਕਿ ਅਸੀਂ ਇੱਥੇ ਆਹ ਬੈਨੀਫਿਟ ਲੈ ਕੇ ਆਏ ਹਾਂ, ਅਸੀਂ ਆਹ ਕਰ ਰਹੇ ਹਾਂ, ਤੇ ਸਾਡੀਆਂ ਆਹ ਮੰਗਾਂ ਨੇ
ਜੀ,
ਤੇ ਸਾਡੀਆਂ ਇਹ ਮਨੁੱਖੀ ਮੰਗਾਂ ਨੇ, ਇਹ ਕੋਈ ਅਣਮਨੁੱਖੀ ਮੰਗਾਂ ਨਹੀਂ, ਕੋਈ ਨਜਾਇਜ਼ ਮੰਗ ਨਹੀਂ ਕਰ ਰਹੇ, ਜਾਇਜ਼ ਮੰਗਾਂ ਸਾਡੀਆਂ ਆਹ ਹੁੰਦੀਆਂ ਨੇ ਤੇ ਆਹ ਸਾਡੀ ਕੰਟਰੀ। ਜਦੋਂ ਤੁਸੀਂ ਇਸ ਤਰੀਕੇ ਨਾਲ ਖੁੱਲਦੇ ਹੋ, ਇਸ ਵੇਲੇ ਜੇ ਬ੍ਰਿਸਬੇਨ ਸ਼ਹਿਰ ਚ 50,000 ਪੰਜਾਬੀ ਵੀ ਨੇ ਤੇ 50,000 ਹਰ ਬੰਦਾ ਇੱਕ ਗੋਰੇ ਨਾਲ ਐਵਰੀਡੇ ਗੱਲ ਕਰਦਾ ਕਿਸੇ ਵੀ ਮਸਲੇ ਤੇ, ਜੋ ਬੰਦਾ ਅਵੇਅਰਨੈਸ ਦੇ ਤਰੀਕੇ ਨਾਲ ਗੱਲ ਕਰਦਾ ਤਾਂ ਇਮੀਡੀਏਟਲੀ ਲੱਖ ਬੰਦਾ ਤੁਹਾਡੀ ਗੱਲ ਮੰਨ ਰਿਹਾ ਹੁੰਦਾ ਉਸ ਵੇਲੇ,
ਬਿਲਕੁਲ,
ਤੇ ਇਹ ਗੱਲ ਇਹ ਸੈਂਟੀਮੈਂਟ ਦਾ ਵਾਧਾ ਹੁੰਦਾ ਤੇ ਤੁਹਾਡੀ ਆਪੇ ਰਿਸਪੈਕਟ ਬਣਦੀ ਕਿ ਹਾਂ ਯਾਰ ਆਹ ਤਾਂ ਅਸੀਂ ਸੋਚਿਆ ਨੀ ਸੀ ਕਦੇ ਵੀ ਆਹ ਬੈਨੀਫਿਟ ਲੈ ਕੇ ਆਇਆ ਬੰਦਾ, ਆਹ ਬੈਨੀਫਿਟ ਲੈ ਕੇ ਆ, ਸਕਿੱਲ ਲੈ ਕੇ ਆਇਆ
ਜੀ।
ਹੁਣ ਦੇਖਿਆ ਜਾਵੇ ਜੇ ਕੁਈਨਜ਼ਲੈਂਡ ਦਾ ਮੈਡੀਕਲ ਸਿਸਟਮ ਹੈ, ਇਹ ਚ 45-47% ਮਾਈਗ੍ਰੈਂਟ ਡਾਕਟਰ ਨੇ ਇਹਦੇ ਚ।
ਹਾਂਜੀ,
ਹੁਣ ਦੇਖਿਆ ਜਾਵੇ ਜਿਹੜੇ ਬੰਦੇ ਮਾਈਗ੍ਰੇਸ਼ਨ ਦਾ ਰੌਲਾ ਪਾਉਂਦੇ, 47% ਡਾਕਟਰ ਕੱਢ ਲਓ, ਸਾਡੀ ਪਾਪੂਲੇਸ਼ਨ 2% ਹੀ ਆ, ਤੁਹਾਡੇ 80% ਮਰੀਜ਼ ਮਰ ਜਾਣਗੇ। ਠੀਕ ਹੈ ਵੀ ਇਸ ਤਰੀਕੇ ਦੇ ਜਿਹੜੀਆਂ ਗੱਲਾਂ ਕਰਨੀਆਂ ਵੀ ਦੱਸਣਾ ਵੀ ਹਾਂ ਅਸੀਂ ਆਹ ਪੋਜ਼ਿਟਿਵ ਕਰ ਰਹੇ ਹਾਂ, ਆਹ ਪੋਜ਼ਿਟਿਵ ਕਰ ਰਹੇ ਹਾਂ, ਅਸੀਂ ਕੰਮ ਕਰਨ ਆਏ ਹੋਏ ਹਾਂ। ਈਵਨ ਜੇ ਰਿਫਿਊਜੀ ਵੀ ਆਉਂਦਾ ਕੋਈ, ਉਹ ਵੀ ਅਕਸਰ ਆ ਕੇ ਕੰਮ ਕਰਦੇ, ਕਿਉਂਕਿ ਜਿਹੜੇ ਰਿਫਿਊਜੀਆਂ ਦੀ ਪੇਮੈਂਟ ਆ ਉਹ
ਨੈਸ਼ਨਲ
ਪੇਮੈਂਟ ਤੋਂ ਘੱਟ ਆ।
ਤੇ ਰਮਨੀ ਜੀ, ਤੁਹਾਡੀ ਗੱਲ ਤੋਂ ਇਹ ਗੱਲ ਸਾਫ ਸਾਫ ਬਹੁਤ ਜ਼ਿਆਦਾ ਸਾਫ ਹੁੰਦੀ ਆ ਕਿ ਜਿਹੜੇ ਮਾਈਗ੍ਰੈਂਟ ਆ ਜਾਂ ਅਸੀਂ ਆ ਜਿਹੜੇ ਇੱਥੇ ਲੋਕ ਰਹਿੰਦੇ ਹਾਂ ਆਪਣੇ, ਸਾਨੂੰ ਲੋਕਲ ਇਸ਼ੂ ਤੇ ਜ਼ਿਆਦਾ ਗੱਲ ਕਰਨੀ ਚਾਹੀਦੀ, ਲੋਕਲ ਇਸ਼ੂ ਤੇ ਜ਼ਿਆਦਾ ਅਵੇਅਰਨੈਸ ਕ੍ਰੀਏਟ ਕਰਨੀ ਚਾਹੀਦੀ ਆ ਆਪਣੇ ਆਪ ਵਿਚ ਵੀ ਤੇ ਲੋਕਾਂ ਦੇ ਵਿਚ ਵੀ, ਨਾ ਕਿ ਅਸੀਂ ਜਿਹੜੇ ਭਾਰਤ ਦੇ ਮੁੱਦੇ ਉਹਨਾਂ ਤੇ ਗੱਲਾਂ ਕਰੀਏ, ਪਾਰਟੀਆਂ ਵਿਚ ਜਾ ਕੇ ਪੰਜਾਬ ਵਿਚ ਕੀ ਵਿਚ ਕੀ ਹੋ ਰਿਹਾ, ਉੱਥੇ ਕੀ ਹੋ ਰਿਹਾ, ਇੱਥੇ ਕੀ ਹੋ ਰਿਹਾ, ਜਿਹੜੇ ਇੱਥੇ ਦੇ ਮਸਲੇ ਆ ਤੁਹਾਡੇ ਉਹਦੇ ਤੇ ਸਾਨੂੰ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਜਿਹੜੇ ਸਾਡੇ ਬੱਚੇ ਆ, ਆਉਣ ਵਾਲੀ ਸਾਡੀ ਜਿਹੜੀ ਪੀੜ੍ਹੀ ਆ, ਉਹ ਲੋਕਲ ਇਸ਼ੂ ਦੇ ਨਾਲ ਲਿੰਕ ਹੋ ਕੇ ਜ਼ਿਆਦਾ ਤਰੱਕੀ ਕਰ ਸਕਣ। ਤੁਸੀਂ ਇਹੀ ਕਹਿਣਾ ਚਾਹੁੰਦੇ ਹੋ ਨਾ?
ਬਿਲਕੁਲ ਸਹੀ ਸਰ, ਜਿਹੜਾ ਕਲਚਰ ਆ ਸਾਡਾ ਉਹਦੀ ਜੇ ਆਪਣੀ ਸਿਸਟਮ ਸੁਣਦਾ ਤਾਂ ਉੱਥੇ ਬਹਿ ਕੇ ਸੁਣ ਲੈਂਦੇ, ਬਾਹਰ ਬਹਿ ਕੇ ਸੁਣਾ ਕੇ ਆਪਾਂ ਕੀ ਕਰ ਲਾਂਗੇ ਉਹਨਾਂ ਨੂੰ, ਉਹ ਤਾਂ ਉੱਥੇ ਬੈਠਿਆਂ ਦੀ ਨੀ ਸੁਣਦੇ ਹੈਗੇ
ਜੀ।
ਇਸ ਕਰਕੇ ਉਸੇ ਚੱਕਰ ਚ ਆਪਾਂ ਇੱਥੇ
ਬਾਹਰ ਬੈਠ ਕੇ ਸੁਣਾਉਣ ਦੀ ਕੋਸ਼ਿਸ਼ ਕੀਤੀ ਸੀ ਆਮ ਆਦਮੀ ਪਾਰਟੀ ਦੇ ਮਾਮਲੇ ਦੇ ਵਿਚ, ਤੇ ਕਾਫੀ ਨਮੋਸ਼ੀ ਦਾ ਸਾਨੂੰ ਸਾਹਮਣਾ ਕਰਨਾ ਪਿਆ।
ਹੁਣ ਜਿੱਥੇ ਸਿਕਿਓਰ ਕਰੀਏ ਇਸ ਜਗ੍ਹਾ ਨੂੰ ਆਪਾਂ ਵੀ, ਇੱਥੇ ਇੱਥੇ ਆਪਣੇ ਪੈਰ ਚੰਗੀ ਤਰ੍ਹਾਂ ਲੱਗਣ, ਆਪਣੀ ਅਗਲੀ ਨਸਲ ਹੈ ਜਿਹੜੀ ਉਹਨੂੰ ਆਪਣਾ ਪਾਥਵੇ ਤਿਆਰ ਕਰਕੇ ਦੇਈਏ ਕਿ ਉਹ ਇੱਥੇ ਯਤੀਮ ਨਾ ਹੋਣ ਬੇਸਿਕਲੀ।
ਸੋ ਨਵਦੀਪ ਗੱਲ ਇੱਥੇ ਮੁੱਕਦੀ ਹੈ, ਜਿੰਨਾ ਜੋਰ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੇ ਆਪਾਂ ਪੰਜਾਬ ਚ ਲਾਇਆ ਨਾ, ਆਪਾਂ ਇਸ ਵਾਰੀ ਇੱਥੇ ਲਾਈਏ ਅਗਲੇ ਇੱਕ ਦੋ ਸਾਲਾਂ ਚ।
ਬਿਲਕੁਲ, ਆਪਾਂ ਇੱਥੇ ਇੱਥੇ ਐਕਟਿਵ ਹੋਈਏ ਸੋਸਾਇਟੀ ਚ, ਆਪਾਂ ਸੋਸ਼ਲ ਹੋਈਏ, ਆਪਾਂ ਇੱਥੇ ਵਸ ਰਹੇ ਹਾਂ, ਇੱਥੇ ਮਤਲਬ ਸਾਡੇ ਅੱਖਾਂ ਕੰਨ ਖੁੱਲੇ ਹੋਣ, ਆਪਾਂ ਇੱਥੇ ਲੋਕਾਂ ਨਾਲ ਗੱਲ ਕਰਕੇ, ਕੋਈ ਵੀ ਪਾਰਟੀ ਕਿਸੇ ਵੀ ਸਿਸਟਮ ਆ ਉਹਦੇ ਚ ਆਪਣੀ ਨੁਮਾਇੰਦਗੀ ਹੋਵੇ, ਆਪਣੀ ਗੱਲਾਂ ਆਪਣੇ ਮਸਲੇ ਰੱਖੇ ਜਾਣ, ਉਹਦੇ ਨਾਲ ਐਟੀਟਿਊਡ ਚੇਂਜ ਹੋਣਾ, ਉਹਦੇ ਨਾਲ ਆਪਣੀ ਇੱਥੇ ਐਕਸੈਪਟੈਂਸ ਵਧਣੀ ਆ
ਜੀ,
ਉਹੀ ਆਪਾਂ ਨੂੰ ਲੋੜ ਆ
ਜੀ। ਬਹੁਤ ਬਹੁਤ ਧੰਨਵਾਦ ਨਵਦੀਪ ਜੀ, ਤੇ ਫੇਰ ਆਉਣ ਵਾਲੇ ਸਮੇਂ ਦੇ ਵਿਚ ਫੇਰ ਆਪਾਂ ਗੱਲਬਾਤ ਕਰਦੇ ਰਹਾਂਗੇ। ਥੈਂਕ ਯੂ ਜੀ, ਬਹੁਤ ਬਹੁਤ
ਜ਼ਰੂਰ ਜਾ, ਥੈਂਕ ਯੂ, ਮਿਹਰਬਾਨੀ।
ਸੋ ਅਮਰੀਕ ਜੀ, ਇੱਕ ਗੀਤ ਆਇਆ, ਇੱਕ ਗੀਤ ਆਇਆ ਕਮਰ ਗਰੇਵਾਲ ਦਾ ਜ਼ਮੀਰ, ਤੇ ਆਪਾਂ ਉਹ ਸੁਣਨਾ, ਬਹੁਤ ਸੋਹਣਾ ਗੀਤ ਆ। ਹਾਂਜੀ, ਤੇ ਉਸ ਤੋਂ ਬਾਅਦ ਫੇਰ ਆਪਾਂ ਮਸਲੇ ਜਿਹੜੇ ਜਾਰੀ ਰੱਖਾਂਗੇ, ਗੱਲਾਂ ਬਾਤਾਂ। ਹੋਰ ਸੁਨੇਹੇ ਵੀ ਬਹੁਤ ਆਏ ਨੇ, ਸੁਣਦੇ ਆ ਜੀ ਕਮਲ ਗਰੇਵਾਲ ਨੂੰ।
ਠੀਕ,
ਥੋੜਾ ਮੈਂ ਬਣਾਇਆ ਲੋਕ ਗਾਇਕ ਬੋਲਦਾ, ਪੁੱਤਰ ਮੈਂ ਬੋਲੀ ਦਾ ਨਲਾਇਕ ਬੋਲਦਾ, ਥੋੜਾ ਮੈਂ ਬਣਾਇਆ ਲੋਕ ਗਾਇਕ ਬੋਲਦਾ, ਪੁੱਤਰ ਮੈਂ ਬੋਲੀ ਦਾ ਨਲਾਇਕ ਬੋਲਦਾ, ਪਤਾ ਨੀ ਕਸੂਰ ਵਾਲ ਲੋਕੀ ਰੌਲਾ ਪਾਉਂਦੇ, ਸਾਡੀ ਆਉਣ ਵਾਲੀ ਪੀੜੀ ਬਰਬਾਦ ਹੋ ਗਈ, ਮੈਂ ਫਿਰ ਸਭ ਪੰਜਾਬੀ ਦੱਸ ਕਿੱਥੋਂ ਸਾਬ ਲੂ,
ਵਿਰਸਾ ਪੰਜਾਬੀ ਦੱਸੋ ਕਿੱਥੋਂ ਸਾਂਭ ਲਓ, ਮੇਰੀ ਆਪਣੀ ਜ਼ਮੀਰ ਸੌਦੇਬਾਜ ਹੋ ਗਈ। ਤੇ ਜਦੋਂ ਹਰ ਗੀਤ, ਹਰ ਗਾਣਾ, ਹਰ ਐਕਟੀਵਿਟੀ ਸੌਦੇਬਾਜੀ ਤੇ ਚੱਲਦਾ ਆ, ਸ਼ਰਧਾ ਤੇ ਨਹੀਂ ਚੱਲਦਾ, ਆਪਣੀ ਮਿਹਨਤ ਤੇ ਨਹੀਂ ਚੱਲਦਾ, ਫਿਰ ਉਹ ਕਿੱਦਾਂ ਉਸ ਚੀਜ਼ ਨੂੰ ਸਾਂਭਿਆ ਜਾ ਸਕਦਾ? ਇਹ ਹਰ ਪਾਸੇ ਲਾਗੂ ਹੁੰਦੀ ਆ। ਸੋ ਅਮਰੀਕ ਜੀ, ਆਪਾਂ ਸੁਨੇਹੇ ਲੈਣੇ ਆ, ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਰਹੇ ਨੇ ਤੇ ਹਾਂਜੀ, ਉਹਨਾਂ ਦੇ ਵਿੱਚੋਂ ਸੰਦੀਪ ਦੇਹਲ, ਰਵਿੰਦਰ ਸਿੰਘ ਸਵਾਨ ਹਿੱਲ ਤੋਂ ਪ੍ਰੋਗਰਾਮ ਦੇ ਵਿਚ ਜੁੜੇ ਸਨ ਤਕਰੀਬਨ ਅੱਧਾ ਘੰਟਾ ਪਹਿਲਾਂ, ਉਨ੍ਹਾਂ ਦਾ ਵੀ ਸਵਾਗਤ ਕਰਦੇ ਹਾਂ। ਕਿਰਪਾਲ ਸਿੰਘ ਚੀਮਾ ਨਿਊਯਾਰਕ ਵਾਲੇ ਆ ਗਏ ਨੇ, ਆਓ ਜੀ ਨਿਊਯਾਰਕ ਵਾਲਿਓ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਤੇ ਸੁਖਵਿੰਦਰ ਸੋਹਨ ਜੀ ਸਿਡਨੀ ਵਾਲੇ ਵੀ ਸਾਡੇ ਨਾਲ ਸ਼ਾਮਿਲ ਹੋ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਮਨਦੀਪ ਸਿੰਘ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ ਸ਼ਾਇਦ, ਤੇ ਕਹਿੰਦੇ ਭਾਜੀ ਮੈਂ ਰੇਸਿਜ਼ਮ ਨੂੰ ਜਸਟੀਫਾਈ ਨਹੀਂ ਕਰ ਰਿਹਾ, ਪਰ ਇਟ ਐਗਜ਼ਿਸਟ ਐਵਰੀਵੇਅਰ, ਹਰ ਥਾਂ ਹੈ। ਤੁਸੀਂ ਇਹ ਦੇਖੋ ਕਿ ਮਰਾਠੀ ਬੰਦੇ ਜਿਹੜੇ ਨੇ ਉਹ ਬਿਹਾਰੀਆਂ ਨੂੰ ਕਿੱਦਾਂ ਟ੍ਰੀਟ ਕਰਦੇ ਨੇ। ਬਿਲਕੁਲ, ਤੁਸੀਂ ਬੰਬੇ ਜਾ ਕੇ ਦੇਖ ਲਓ, ਪੂਰੇ ਰੇਸਿਜ਼ਮ ਚੱਲ ਰਿਹਾ ਉੱਥੇ। ਤੇ ਪੰਜਾਬ ਦੇ ਵਿੱਚ ਬਹੁਤ ਘੱਟ ਹੈ ਜੀ, ਕਿਉਂਕਿ ਕੰਮ ਦੇ ਨਾਲ ਡਿਪੈਂਡੈਂਟ ਹੈ। ਤੇ ਸਾਡੇ ਨਾਲ ਦੀਪ ਜੋਤ ਸਿੰਘ ਸੋਹਣ ਜੁੜੇ ਨੇ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਨਵਦੀਪ ਜੀ ਨਾਲ ਕਹਿੰਦੇ ਇੰਟਰਵਿਊ ਬਹੁਤ ਵਧੀਆ ਤੇ ਵੈਲਿਊਏਬਲ ਰਹੀ ਆ। ਅਮਨ ਜੀ, ਤੁਹਾਡੇ ਇਸ ਵਿਚਾਰ ਨਾਲ 100% ਸਹਿਮਤ ਆ ਕਿ ਜੋ ਤੁਸੀਂ ਕਿਹਾ ਕਿ ਸਾਨੂੰ ਇੱਥੇ ਲਾਮਬੱਧ ਹੋਣਾ ਚਾਹੀਦਾ ਤੇ ਇੱਥੋਂ ਦੀ ਪੋਲਿਟਿਕਸ ਦੇ ਵਿੱਚ ਆਪਣੀ ਜਗ੍ਹਾ ਬਣਾਉਣੀ ਚਾਹੀਦੀ ਆ। ਬਿਲਕੁਲ, ਇਹ ਵਿਚਾਰ ਜਿਹੜੇ ਨੇ ਅਸੀਂ ਬਹੁਤ ਦੇਰ ਤੋਂ ਦੇ ਰਹੇ ਹਾਂ, ਅਦਰਵਾਈਜ਼ ਤੁਹਾਡੀਆਂ ਪਾਲਿਸੀਆਂ ਸਾਡੀਆਂ ਪਾਲਿਸੀਆਂ ਕੋਈ ਹੋਰ ਬਣਾਏਗਾ ਜਿਹੜਾ ਸਾਨੂੰ ਜਾਣਦਾ ਵੀ ਨਹੀਂ, ਸਾਡੇ ਕਲਚਰ ਬਾਰੇ ਵੀ ਨਹੀਂ ਜਾਣਦਾ, ਸੋ ਸਾਡੀਆਂ ਕੰਮ ਦੀਆਂ ਲੋੜਾਂ ਬਾਰੇ ਵੀ ਨਹੀਂ ਜਾਣਦਾ। ਤੇ ਰਵਿੰਦਰ ਸਿੰਘ ਸਿਡਨੀ ਵਾਲੇ ਵੀ ਜੁੜੇ ਨੇ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਵਧੀਆ ਚੱਲ ਰਿਹਾ ਪ੍ਰੋਗਰਾਮ। ਤੇ ਕੁਲਵਿੰਦਰ ਸਿੰਘ ਧਾਲੀਵਾਲ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ 5-7 ਵਾਰੀ, ਤੇ ਅੰਗੂਠੇ ਵੀ ਖੜੇ ਕਰ ਰਹੇ ਨੇ। ਤੇ ਧਨੀ ਸਾਹਿਬ ਕਹਿ ਰਹੇ ਨੇ ਨਾਈਸ ਸੌਂਗ ਜੀ। ਤੇ ਜੁਝਾਰ ਸਿੰਘ ਸਾਡੇ ਨਾਲ ਜੁੜੇ ਨੇ, ਤੇ ਰਿਵਸ ਵੀ ਤੋਂ, ਹਾਂਜੀ ਜੁਝਾਰ ਸਿੰਘ ਜੀ ਸਤਿ ਸ੍ਰੀ ਅਕਾਲ, ਤੇ ਉਹ ਵੀ ਕਹਿੰਦੇ ਨੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਜਗਤਾਰ ਭਾਜੀ ਨੇ ਮੈਸੇਜ ਭੇਜਿਆ ਕਿ ਕਹਿੰਦੇ ਮਿਹਨਤ ਨਾਲ ਸਭ ਕੁਝ ਮਿਲਦਾ ਹੈ, ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਵਿਦਿਆਰਥੀ ਸਾਰੇ ਇਕੋ ਜਿਹੇ ਨਹੀਂ ਹੁੰਦੇ, ਕੁਛ ਕੁ ਦੇ ਲਾਪਰਵਾਹੀ ਵਰਤਣ ਕਰਕੇ ਸਾਰੇ ਬਦਨਾਮ ਹੁੰਦੇ ਨੇ। ਮੇਰਾ ਮੰਨਣਾ ਹੈ ਕਿ ਵਿਦਿਆਰਥੀ ਘੱਟ ਖਰਾਬ ਕਰਦੇ ਨੇ ਤੇ ਉਹਨਾਂ ਨਾਲ ਆਏ ਸਪਾਊਸ ਸਾਰੇ ਨਹੀਂ ਜ਼ਿਆਦਾ ਜ਼ਿੰਮੇਵਾਰ ਹੁੰਦੇ ਨੇ, ਜ਼ਿਆਦਾਤਰ ਸਰ ਦੇ ਪੁੱਜ ਦੇ ਘਰਾਂ ਦੇ ਹੁੰਦੇ ਨੇ। ਹੋ ਸਕਦਾ ਮੈਂ ਗਲਤ ਵੀ ਹਾਂ, ਪਰ ਤਕਾਜ਼ਾ ਨਹੀਂ, ਤੁਹਾਡਾ ਅੰਦਾਜ਼ਾ ਬਿਲਕੁਲ ਠੀਕ ਹੈ। ਤੇ ਬਾਕੀ ਨਵਦੀਪ ਹੁਣਾਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਸੀ, ਕਹਿੰਦੇ ਬਹੁਤ ਵਧੀਆ ਜਾਣਕਾਰੀ ਗੱਲਬਾਤ ਤੁਸੀਂ ਕੀਤੀ ਆ ਤੇ ਬਹੁਤ ਵਧੀਆ ਗੱਲਬਾਤ ਲੱਗੀ, ਧੰਨਵਾਦ। ਹਾਂਜੀ, ਮੈਂ ਦੱਸਦਾ ਕਿ ਅਮਰੀਕ ਜੀ, ਨਵਦੀਪ ਹੁਣੀ ਨਾ ਗ੍ਰੀਨਸ ਦੇ ਕੈਂਡੀਡੇਟ, ਗ੍ਰੀਨ ਪਾਰਟੀ ਦੇ ਨਾ ਕੈਂਡੀਡੇਟ ਨੇ, ਤੇ ਇਨ੍ਹਾਂ ਨੇ ਮੱਥਾ ਪਤਾ ਕਿੱਥੇ ਲਾਇਆ? ਕੇਜਰੀਵਾਲ ਵਾਂਗਰ ਇਨ੍ਹਾਂ ਨੇ ਨਾ ਮੱਥਾ ਚੀਫ ਮਿਨਿਸਟਰ ਨਾਲ ਲਾਇਆ ਐਤਕੀ।
ਅੱਛਾ ਜੀ।
ਹਾਂਜੀ, ਜਿਹੜੀ ਹਾਂਜੀ ਹਾਂਜੀ ਜਿਹੜੀ ਨਾ ਕੁਈਨਜ਼ਲੈਂਡ ਦੀ ਪ੍ਰੀਮੀਅਰ ਹੈ, ਚੀਫ ਮਿਨਿਸਟਰ, ਉਹਦੇ ਹਲਕੇ ਦੇ ਵਿਚ ਖੜੇ ਆ ਉਹਨਾਂ ਦੇ ਵੋਟ। ਕਹਿੰਦੇ ਕੋਈ ਗੱਲ ਨਹੀਂ, ਹਾਰ ਗਿਆ ਹਾਰ ਗਿਆ, ਪਰ ਇੱਕ ਵਾਰੀ ਇਨ੍ਹਾਂ ਨੂੰ ਦੱਸਣਾ ਜ਼ਰੂਰ ਹੈ ਫੇਰ ਅਸੀਂ ਹੈਗੇ ਆ। ਤੇ ਦੂਜਾ ਇਨ੍ਹਾਂ ਨੇ ਮੱਥਾ ਜਿਹੜਾ ਲਾਇਆ ਪਰਸੋਂ, ਉਹ ਲਾਇਆ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮਿਨਿਸਟਰ ਦੇ ਨਾਲ, ਤੇ ਉਨ੍ਹਾਂ ਦੇ ਨਾ ਮੂਹਰੇ ਇਨ੍ਹਾਂ ਨੇ ਪ੍ਰੋਟੈਸਟ ਕੀਤਾ ਤੇ ਉਨ੍ਹਾਂ ਨੂੰ ਦੱਸਿਆ ਭਈ ਐਂ ਨੀ, ਏਦਾਂ ਵੀ ਹੋ ਜਾਂਦੀ ਆ। ਮੈਂ ਤਾਂ ਇਨ੍ਹਾਂ ਨੂੰ ਹੱਸਦਾ ਸੀ ਆਫਲਾਈਨ ਕਿ ਮੈਂ ਕਿਹਾ ਤੁਸੀਂ ਪੁਤਲਾ ਪਤਲਾ ਨੀ ਸਾੜਿਆ ਕੋਈ? ਕਹਿੰਦੇ ਨਹੀਂ ਬਾਈ ਜੀ, ਇੱਥੇ ਪੁਤਲੇ ਨੀ ਸਾੜਦੇ। ਉਹ ਮੈਂ ਕਿਹਾ ਇਹ ਕੰਮ ਸ਼ੁਰੂ ਕਰੋ ਫਿਰ ਇੰਡੀਆ ਵਾਲਾ, ਇੱਥੇ ਪੁਤਲਿਆਂ ਦਾ ਕੰਮ। ਤੇ ਅਮਰੀਕ ਜੀ ਦੇਖੋ, ਬਿਜਨਸ ਓਪਰਚੁਨਿਟੀ ਹੈਗੀ ਆ, ਜਿਸ ਹਿਸਾਬ ਨਾਲ ਇਮੀਗ੍ਰੇਸ਼ਨ ਦੇ ਰੂਲ ਬਦਲ ਰਹੇ ਨੇ, ਦੁਖੀ ਨੇ ਲੋਕ, ਮੈਨੂੰ ਲੱਗਦਾ ਪੁਤਲਿਆਂ ਦਾ ਕੰਮ ਬਹੁਤ ਚੱਲੂਗਾ। ਤੁਸੀਂ ਖੋਲ ਲਓ ਹੁਣ ਫੈਕਟਰੀ, ਨਵੀਂ ਬਿਜਨਸ ਓਪਰਚੁਨਿਟੀ ਆ।
ਕਈ ਕੁਛ ਜਿਆਦਾ ਹੋਣ ਲੱਗ ਪੈਣਾ, ਛੱਡੋ ਤੁਸੀਂ ਨਾ ਸਲਾਹ ਦਿਓ, ਜਰਨੈਲ ਸਿੰਘ ਹੋਰ ਵੀ ਕਈ ਕੁਛ,
ਜੁੱਤੀਆਂ ਵੀ ਹਾਇਰ ਤੇ ਲੈ
ਵਿੱਚ ਆ ਜਾਓ।
ਨਹੀਂ, ਜੇ ਕਿਸੇ ਦੇ ਜੁੱਤੀਆਂ ਮਾਰਨੀਆਂ ਉਹ ਵੀ ਤੁਸੀਂ ਹਾਇਰ ਕਰਵਾ ਸਕਦੇ ਆ। ਪੁਤਲੇ ਲੈ ਜਾਓ ਜੀ, ਸਾੜਨ ਵਾਸਤੇ ਪੁਤਲੇ ਲੈ ਜਾਓ, ਹਨਾ। ਤੇ ਉਹਦੇ ਵੀ ਕਈ ਤਰ੍ਹਾਂ ਦੇ ਗ੍ਰੇਡ ਹੋਣੇ, ਇੱਕ ਤਾਂ ਇਨਵਾਇਰਮੈਂਟ ਫਰੈਂਡਲੀ ਪੁਤਲੇ ਜਿਹੜੇ ਜਲਣ ਕਰਕੇ ਫਿਊਮਸ ਨਹੀਂ ਕੱਢਦੇ, ਜਾਂ ਬਾਇਓਡੀਗ੍ਰੇਡੇਬਲ ਜੁੱਤੀਆਂ, ਜੁੱਤੀ ਪੈਂਦੇ ਡੀਗ੍ਰੇਡ। ਤੇ ਬੜਾ ਚੱਲੂਗਾ ਕੰਮ, ਵੈਸੇ ਇਹ ਬਣਦੀਆਂ ਆ, ਕਿਉਂਕਿ ਕੱਲਾ ਮਤਲਬ ਪੋਲੀਟੀਸ਼ੀਅਨਾਂ ਦੇ ਨੀ, ਹੋਰ ਵੀ ਜਿਹੜੇ ਆਪਣੇ ਭਾਈਚਾਰੇ ਚ ਵੀ, ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਕਿ ਕਿੰਨਾ ਖਰਾਬਾ ਕਰਦੇ ਨੇ, ਗੁਰੂ ਘਰਾਂ ਚ ਵੀ ਲੋਕੀ ਖਰਾਬ ਕਰਦੇ ਨੇ, ਖੇਡਾਂ ਚ ਵੀ ਕਰਦੇ ਨੇ, ਮੈਨੂੰ ਲੱਗਦਾ ਕਿ ਪੁਤਲੇ ਜ਼ਰੂਰ ਸਾੜਨੇ ਚਾਹੀਦੇ ਆ, ਹਨਾ। ਤੇ ਵੈਸੇ ਨਾ ਇੱਕ ਗੱਲ, ਮੈਂ ਕਿਸੇ ਪੋਲੀਟੀਸ਼ੀਅਨ ਨਾਲ ਗੱਲ ਕਰ ਰਿਹਾ ਸੀ, ਤੇ ਉਹ ਕਹਿੰਦਾ ਭਾਜੀ ਕਹਿੰਦਾ ਨਜ਼ਾਰਾ ਅਜਿਹਾ ਨੀ ਆ ਰਿਹਾ, ਕਹਿੰਦਾ ਬਣ ਤਾਂ ਗਏ ਆ ਐਮ ਐਲ ਏ, ਇੰਡੀਆ ਦੀ ਗੱਲ ਹੈ, ਕਹਿੰਦਾ ਐਮ ਐਲ ਏ ਤਾਂ ਬਣ ਗਏ ਆ, ਕਹਿੰਦਾ ਨਜ਼ਾਰਾ ਅਜਿਹਾ ਨੀ ਆ ਰਿਹਾ, ਚਰਚਾ ਅਜਿਹੀ ਨੀ ਹੋ ਰਹੀ ਕੋਈ, ਹੈਨਾ। ਤੇ ਮੈਂ ਕਿਹਾ ਵੀ ਉਹ ਚਰਚਾ, ਮੈਂ ਕਹਿੰਦਾ ਮੈਂ ਤਾਂ ਕਹਿੰਦਾ ਆਪਣੇ ਬੰਦਿਆਂ ਨੂੰ ਕਿਹਾ, ਮੈਂ ਕਿਹਾ ਯਾਰ ਉਹ ਤੁਸੀਂ ਆਪਣੇ 100-200 ਬੰਦਾ ਇਕੱਠਾ ਹੋ ਕੇ ਮੇਰਾ ਪੁਤਲਾ ਹੀ ਸਾੜ ਦਿਓ, ਖਬਰ ਤਾਂ ਲੱਗੇ ਕਿਤੇ। ਇਹ ਹੈ ਪੋਲਿਟਿਕਸ। ਉਹ ਕਹੋ ਯਾਰ, ਕਹਿੰਦਾ ਮੇਰੇ ਯਾਰ 2-4 ਪੁਤਲੇ ਸਾੜੋ, ਚਰਚਾ ਜਿਹੀ ਹੋਵੇ ਕਿਤੇ, ਮਤਲਬ ਨਾਰੇ ਮਜ਼ਾਰੇ ਕਰੋ, ਹੈਨਾ, ਫੇਰ ਮਤਲਬ ਕਹਿੰਦਾ ਫੇਰ ਨਜ਼ਾਰਾ ਆਊਗਾ। ਸੋ ਇੱਦਾਂ ਵੀ ਪੁਤਲੇ ਸਾੜੇ ਜਾਂਦੇ ਨੇ, ਆਪ ਵੀ ਬੜੇ ਹਾਇਰ ਕਰਦੇ ਨੇ ਲੋਕੀ, ਬੜੇ ਕੰਮ ਹੁੰਦੇ ਨੇ। ਤੇ ਸਤਨਾਮ ਗਿੱਲ ਮੈਲਬਨ ਵਾਲੇ ਵੀ ਪ੍ਰੋਗਰਾਮ ਚ ਆ ਗਏ ਨੇ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਭਾਜੀ ਪੰਜਾਬੀ ਚ ਮੈਸੇਜ ਕਿੱਦਾਂ ਕਰੀਦਾ ਸੈਮਸੰਗ ਫੋਨ ਤੇ, ਪਲੀਜ਼ ਕੋਈ ਹੱਲ ਦੱਸੋ। ਲਓ ਜੀ, ਪੰਜਾਬੀ ਦੀ ਜਦ ਗੱਲ ਆਉਂਦੀ ਹੈ ਬੋਲੀ ਦੀ, ਤਾਂ ਆਪਾਂ ਜ਼ਰੂਰ ਹੱਲ ਦੱਸਾਂਗੇ। ਇਹਦਾ ਬਹੁਤ ਸੌਖਾ ਤਰੀਕਾ, ਤੁਸੀਂ ਉਹਦੇ ਵਿੱਚੋਂ ਨਾ ਕੀਬੋਰਡ ਡਾਊਨਲੋਡ ਕਰ ਲਓ ਪੰਜਾਬੀ ਦਾ, ਤੇ ਬੜਾ ਸੌਖਾ ਆ। ਜਦੋਂ ਤੁਸੀਂ ਕੋਈ ਵੀ ਟਾਈਪਿੰਗ ਸ਼ੁਰੂ ਕਰੋਗੇ ਤਾਂ ਉਹਦੇ ਨਾ ਇੰਗਲਿਸ਼ ਦਾ ਕੀਬੋਰਡ ਆ ਜਾਣਾ, ਤੇ ਉੱਥੇ ਗਰਾਰੀ ਬੜੀ ਬਣੀ ਹੋਣੀ, ਗਰਾਰੀ, ਤੇ ਗਰਾਰੀ ਦੇ ਵਿੱਚ ਜਦ ਖੁੱਲ ਜਾਣਾ ਤਾਂ ਸੈਮਸੰਗ ਕੀਬੋਰਡ ਦੀ ਆਪਸ਼ਨ ਖੁੱਲ ਜਾਣੀ ਹੈ, ਤੇ ਉਹਦੇ ਵਿੱਚ ਲੈਂਗੁਏਜਸ ਖੁੱਲ ਜਾਣੀਆਂ। ਪਹਿਲੀ ਆਪਸ਼ਨ ਲੈਂਗੁਏਜਸ ਦੀ ਆ, ਤੇ ਜਦੋਂ ਤੁਸੀਂ ਲੈਂਗੁਏਜਸ ਤੇ ਕਲਿੱਕ ਕਰੋਗੇ ਤਾਂ ਉਹਦੇ ਵਿੱਚ ਐਡ ਇਨਪੁੱਟ ਲੈਂਗੁਏਜ ਆਉਣੀ ਹੈ, ਐਡ ਇਨਪੁੱਟ ਲੈਂਗੁਏਜ, ਤੇ ਉਹਦੇ ਵਿੱਚ ਨਾ ਜਦੋਂ ਐਡ ਕਰੋਗੇ ਤਾਂ ਉਹਨੂੰ ਪੁੱਛ ਲੈਣਾ ਕਿਹੜੀ ਹੈ, ਤੇ ਉਹਨੂੰ ਡਾਊਨਲੋਡ ਕਰਕੇ ਤੁਹਾਡੇ ਲਾ ਦੇਣੀ ਆ, ਬਸ ਕੰਮ ਖਤਮ ਜੀ। ਸੋ ਸੈਮਸੰਗ ਵਾਲਿਆਂ ਨੇ ਬਿਲਟ ਇਨ ਪੰਜਾਬੀ ਦਾ ਕੀਬੋਰਡ ਪਾਇਆ ਹੋਇਆ ਇਹਦੇ ਵਿੱਚ। ਤੇ ਅਮਨ ਧਾਲੀਵਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਫੇਰ ਤਾਂ ਤੁਸੀਂ ਸਾਹਿਬ ਤੁਸੀਂ ਵੀ ਟਮਾਟੋ ਦੀ ਖੇਤੀ ਸ਼ੁਰੂ ਕਰ ਦਿਓ, ਅਮਰੀਕ ਬਾਈ ਜੀ ਪੋਲਟਰੀ ਫਾਰਮ ਖੋਲ ਲੈਣਗੇ, ਅਜੇ ਪੁਤਲਿਆਂ ਵਾਲਾ ਕੰਮ ਨਾਲ ਨਾਲ ਭਾਜੀ। ਕਿਆ ਬਾਤ ਹੈ, ਉਹ ਟਮਾਟਰ ਤਾਂ ਅਸੀਂ ਪਹਿਲਾਂ ਹੀ ਲਾਉਂਦੇ ਹਾਂ, ਇਹ ਤਾਂ ਸਾਡਾ ਤਾਂ ਸੌਦਾ ਉਦਾਂ ਵੀ ਵਿਕ ਜਾਣਾ ਟਮਾਟਰ ਮਾਰਨ ਦਾ, ਹੈਨਾ। ਤੇ ਪੋਲਟਰੀ ਫਾਰਮ ਜੀ ਅੰਡਿਆਂ ਵਾਲਾ ਕੰਮ ਅਮਰੀਕ ਜੀ ਕਹਿੰਦੇ ਤੁਸੀਂ ਕਰਨਾ, ਕਹਿੰਦੇ ਇਹ ਵੀ ਚੱਲ ਪੈਣਾ ਕੰਮ,
ਇਹ ਕੰਮ ਮੰਨ ਲੈਨੇ ਆ ਦਾ ਸੁਝਾਅ, ਤੇ ਟਰਾਂਸਪੋਰਟੇਸ਼ਨ ਵੀ ਚਾਹੀਦੀ ਆ ਲਿਜਾਣ ਲਈ, 2-4 ਟੈਂਪੂ ਵੀ
ਚਾਹੀਦੇ। ਦੇਖੋ ਇਧਰ ਪਾਲਾ ਬੈਂਸ ਕੋਬਰਮ ਵਾਲਾ ਵੀ ਕਹਿੰਦੇ ਭਾਜੀ ਕਹਿੰਦੇ ਟਮਾਟਰ ਤਾਂ ਰਹਿਣ ਦਿੰਦੇ, ਆ ਟਮਾਟਰ ਥੋੜੇ ਮਹਿੰਗੇ ਨੇ ਅੱਜ ਕੱਲ। ਉਹ ਅਸਲ ਦੇ ਵਿੱਚ ਤੁਸੀਂ ਨਾ ਅਮਰੀਕ ਜੀ ਉਹ ਗੱਲ ਕਰ ਰਹੇ ਹੋ ਜਿਹੜਾ ਨਾ ਜਗਦੀਸ਼ ਟਾਈਟਲਰ ਹੈ ਦਿੱਲੀ ਵਾਲਾ, ਮਿੰਟੂ ਭਾਜੀ ਦੱਸਦੇ ਹੁੰਦੇ ਆ, ਜਗਦੀਸ਼ ਟਾਈਟਲਰ ਨੀ ਜਿਹਦੇ ਉੱਤੇ ਕੇਸ ਚੱਲ ਰਿਹਾ ਦਿੱਲੀ ਕਤਲੇਆਮ, ਉਹਦਾ ਕੰਮ ਇਹੀ ਹੁੰਦਾ ਸੀ, ਉਹ ਪਾਰਟੀਆਂ ਨੂੰ ਬੰਦੇ ਹਾਇਰ ਕਰਕੇ, ਬੱਸਾਂ ਵੀ ਉਹਦੀਆਂ ਆਪਣੀਆਂ, ਉਹਦੇ ਜਿਹੜੇ ਬੈਨਰ ਹੈ ਉਹ ਵੀ ਉਹਦੇ ਆਪਣੇ, ਜਿੱਦਾਂ ਕਹਿੰਦੇ ਉਹਦੇ ਯਾਰਡ ਦੇ ਵਿੱਚ ਚਲੇ ਜਾਓ ਤਾਂ ਬਹੁਤ ਬੱਸਾਂ ਟਰੱਕ ਟੈਂਟ ਉਹ ਇਹ ਕੰਮ ਕਰਦਾ, ਉਹਦਾ ਬਿਜ਼ਨਸ ਇਹ ਸੀਗਾ ਵੀ ਲੋਕਾਂ ਨੂੰ ਰੈਲੀਆਂ ਦੇ ਵਿੱਚ ਬੰਦੇ ਸਪਲਾਈ ਕਰਨੇ, ਇਸੇ ਕਰਕੇ ਉਹਦੇ ਤੇ ਦੋਸ਼ ਲੱਗੇ ਆ।
ਕਿਰਾਏ ਵਾਲੇ ਆਦਮੀ ਸਪਲਾਈ ਕਰਦਾ ਸੀ,
ਹਾਂਜੀ, ਉਹ ਦਿਹਾੜੀ ਤੇ ਬੰਦੇ
ਕਿਰਾਏ ਵਾਲੇ ਆ,
ਕਿਰਾਏ ਵਾਲੇ ਦਿਹਾੜੀ ਤੇ ਉਹ 100-100 ਰੁਪਈਆ 200-200 ਰੁਪਈਆ ਦੇ ਕੇ ਬੰਦੇ ਸਪਲਾਈ ਕਰਦਾ ਹੁੰਦਾ ਸੀ, ਤਾਂ ਉਹਦੇ ਲਿੰਕ ਬੜੇ ਸੀ ਆਲੇ ਦੁਆਲੇ ਦਿੱਲੀ ਚ। ਸੋ ਉਹ ਕਹਿੰਦੇ ਆ ਕਿ ਕਤਲੇਆਮ ਕਰਨ ਨੂੰ ਵੀ ਉਹਨੂੰ ਹੀ ਯੂਜ਼ ਕੀਤਾ ਸੀ, ਵੀ ਉਹਦੇ ਬੰਦੇ ਸਪਲਾਈ ਉਹ ਤੋਂ ਕਰਵਾਏ ਸੀਗੇ ਪਾਰਟੀ ਨੇ, ਕਾਂਗਰਸ ਨੇ। ਸੋ ਇਹ ਦੋਸ਼ ਲੱਗਦੇ ਆ ਉਹਦੇ ਤੇ। ਸੋ ਉਹਦਾ ਪੂਰਾ ਆਪਣਾ ਹੀ ਸਿਸਟਮ ਸੀਗਾ ਜੀ, ਤੇ ਇੱਕੋ ਯਾਰਡ ਦੇ ਵਿੱਚ ਕਾਂਗਰਸ ਹਾਏ ਹਾਏ ਦੇ ਵੀ ਪੋਸਟਰ ਪਏ ਨੇ, ਝੰਡੇ ਪਏ ਨੇ, ਤੇ ਬੀਜੇਪੀ ਹਾਏ ਹਾਏ ਦੇ ਵੀ ਝੰਡੇ ਪਏ ਨੇ ਇੱਕੋ ਤਾਂ, ਕਹਿੰਦੇ ਲੈ ਕਰ ਲੋ ਹਾਇਰ, ਕਿਹਨੇ ਕਰਨਾ ਦੱਸੋ, ਸਾਡੇ ਕੋਲ ਸਾਰਾ ਹੀ ਸੌਦਾ ਆ।
ਉਹ ਤਾਂ ਵਪਾਰੀ ਆ,
ਉਹ ਤਾਂ ਵਪਾਰੀ ਸੀ, ਪਰ ਉਹਦੇ ਤੇ ਜਿਹੜੇ ਦੋਸ਼ ਲੱਗੇ ਸੀ ਨਾ ਉਹ ਇਹ ਸੀਗੇ ਵੀ ਜਿਹੜਾ ਉਹਦਾ ਨੈਟਵਰਕ ਸੀਗਾ ਬੰਦਿਆਂ ਦਾ, ਜਿਹੜੇ ਉਹ ਲਿਆਂਦਾ ਹੁੰਦਾ ਸੀ ਸ਼ਰਾਬ ਪਿਲਾ ਕੇ ਜਾਂ ਪੈਸੇ ਦੇ ਕੇ, ਉਹਨਾਂ ਨੂੰ ਲਿਆ ਕੇ ਇਹ ਕਤਲੇਆਮ ਕਰਵਾਇਆ ਗਿਆ, ਇਹ ਦੋਸ਼ ਹੈ ਉੱਤੇ। ਤੇ ਚੀਮਾ ਹੁਣੀ ਸਾਡੇ ਨਾਲ ਜੁੜੇ ਨੇ, ਤੇ ਉਹਨਾਂ ਨੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਆ, ਤੇ ਕਹਿੰਦੇ ਨੇ ਕਿ ਮੈਂ ਕੰਮ ਤੋਂ ਸੁਣ ਰਿਹਾ ਪ੍ਰੋਗਰਾਮ ਜੀ, ਬਹੁਤ ਬਹੁਤ ਸ਼ੁਕਰੀਆ, ਜਚੇ ਰਹੋ ਡਟੇ ਰਹੋ ਕੰਮ ਤੇ, ਤੇ ਵਰਕ ਇਜ਼ ਵਰਸ਼ਿਪ। ਤੇ ਚਲੋ ਪ੍ਰੋਗਰਾਮ ਦੇ ਵਿੱਚ ਅਮਰੀਕ ਜੀ ਆਪਾਂ ਗੱਲਾਂ ਬਾਤਾਂ ਕਾਫੀ ਕੀਤੀਆਂ ਅੱਜ, ਸਾਰਿਆਂ ਨਾਲ ਸਾਂਝ ਵੀ ਪਾਈ ਆ, ਤੇ ਇੱਕ ਹਾਂਜੀ, ਤੇ ਕਈ ਹੋਰ ਗੱਲਾਂ ਵੀ ਕਰਾਂਗੇ, ਕੱਲ ਨੂੰ ਕਰਾਂਗੇ ਪ੍ਰੋਗਰਾਮ ਚ ਮਿੰਟੂ ਬਰਾੜ ਹੋਣਾ ਦੇ ਨਾਲ, ਤੇ ਬਹੁਤ ਹੋਰ ਵੀ ਇਨਫੋਰਮੇਸ਼ਨ ਸਾਂਝੀ ਕਰਨੀ ਆ। ਤੇ ਇਧਰ ਕੋਹਲੀ ਸਾਹਿਬ ਵੀ ਆ ਗਏ ਨੇ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਸਾਰੇ ਸਰੋਤਿਆਂ ਨੂੰ ਵੀ ਪਰਿਵਾਰ ਦੇ ਨਾਲ ਕਹਿੰਦੇ ਸੁਣ ਰਹੇ ਆ ਪ੍ਰੋਗਰਾਮ, ਤੇ ਰਿਸ਼ਤੇ ਤੱਤੇ ਠੰਡੇ ਹੋ ਗਏ, ਦਿਨ ਵੀ ਸੰਡੇ ਮੰਡੇ ਹੋ ਗਏ, ਕਹਿੰਦਾ ਕੀ ਹੁਣ ਖਾਣੇ ਖਾਵੇ ਮਾੜਾ ਬੰਦਾ, ਕੀ ਹੁਣ ਖਾਵੇ ਮਾੜਾ ਬੰਦਾ, 100 ਰੁਪਈਏ ਗੰਢੇ ਹੋ ਗਏ, ਜ਼ਹਿਰ ਪੀਣ ਦੀ ਲੋੜ ਨੀ ਮਿੱਤਰੋ, ਪਾਣੀ ਇੰਨੇ ਗੰਦੇ ਹੋ ਗਏ, ਸ਼ਰਾਫਤ ਤਾਂ ਹੁਣ ਪੈਰੀ ਰੁਲਦੀ, ਲੁੱਚੇ ਉੱਚੇ ਲੁੱਚੇ ਲੰਡੇ ਹੋ ਗਏ। ਹੱਕ ਮੰਗਦੀਆਂ ਧੀਆਂ ਲਈ ਨੌਕਰੀ ਦੀ ਥਾਂ ਡੰਡੇ ਹੋ ਗਏ। ਵਿਛੇ ਪੈਰਾਂ ਵਿਚ ਫੁੱਲ ਜੋ ਬਣ ਕੇ ਲੰਘਣ ਲੱਗਿਆਂ ਕੰਡੇ ਹੋ ਗਏ। ਕਿੱਥੋਂ ਰੱਖਦਾ ਆਸਾਂ ਸੱਜਣਾ, ਸੱਜਣ ਮਤਲਬੀ ਬੰਦੇ ਹੋ ਗਏ। ਅਨਪੜ੍ਹ ਬੰਦੇ ਬਣੇ ਮਨਿਸਟਰ, ਗੱਲ ਕਿਸਾਨਾਂ ਫੰਦੇ ਹੋ ਗਏ। ਕੋਲੇ ਦੇ ਤਾਂ ਸੁਣੇ ਸੀ ਮਿੱਤਰਾ, ਚਿੱਟੇ ਦੇ ਵੀ ਧੰਦੇ ਹੋ ਗਏ। ਕਿਆ ਬਾਤ ਹੈ, ਵੈਰੀ ਨਾਈਸ ਜੀ। ਸੋ ਬੜਾ ਵਧੀਆ, ਹਾਂਜੀ, ਬੜੀ ਬਹੁਤ ਵਧੀਆ ਵਧੀਆ ਇਨ੍ਹਾਂ ਨੇ ਭੇਜੇ ਨੇ। ਸੋ ਅਮਰੀਕ ਜੀ, ਜਾਂਦੇ ਜਾਂਦੇ ਇੱਕ ਵਾਰੀ ਦੱਸੋ ਵੀ ਹਵਾ ਬਹੁਤੀ ਜ਼ਿਆਦਾ ਤਾਂ ਨੀ ਚੱਲਣ ਲੱਗੀ ਸਿਡਨੀ ਚ?
ਨਹੀਂ ਬਿਲਕੁਲ ਅਮਨਦੀਪ, ਹਵਾ ਜਿੰਨੀ ਪਹਿਲਾਂ ਚੱਲ ਰਹੀ ਸੀ, ਜਿਸ ਵੇਲੇ ਪਹਿਲਾਂ ਦੱਸਿਆ ਸੀ 19 ਕੇ ਚੱਲ ਰਹੀ ਹਵਾ, ਤੇ ਅਸਮਾਨ ਵਿਚ ਸੂਰਜ ਵੀ ਚਮਕ ਰਿਹਾ, ਲੇਕਿਨ ਹਾਲੇ ਤੱਕ ਕੋਈ ਲੱਗ ਨਹੀਂ ਰਿਹਾ ਕਿ ਬਹੁਤ ਜ਼ਿਆਦਾ ਹਵਾਵਾਂ ਚੱਲਣਗੀਆਂ, ਲੇਕਿਨ ਕੁਦਰਤ ਦਾ ਪਾਣਾ ਕੁਛ ਵੀ ਹੋ ਸਕਦਾ, ਸ਼ਾਮ ਤੱਕ ਸ਼ਾਇਦ ਜ਼ਿਆਦਾ ਹਵਾ ਚੱਲਣ ਲੱਗ
ਪਿਆ।
ਫਿਲਹਾਲ ਠੀਕ ਠਾਕ ਮੌਸਮ
ਹੈ। ਬਹੁਤ ਬਹੁਤ ਧੰਨਵਾਦ ਅਮਰੀਕ ਜੀ, ਥੈਂਕ ਯੂ ਜੀ,
ਬਹੁਤ ਬਹੁਤ ਧੰਨਵਾਦ, ਥੈਂਕ ਯੂ।
ਹਾਂਜੀ, ਸੋ ਹਵਾ ਦੀ ਤਾਂ ਗੱਲ ਕੀਤੀ ਹੈ ਕਿਉਂਕਿ ਅੱਜ ਦੱਸੀਆਂ ਗਈਆਂ ਨੇ ਹਵਾਵਾਂ ਕੈਨਬਰਾ, ਸਿਡਨੀ, ਮੈਲਬਨ ਦੇ ਵਿਚ ਤੇਜ਼। ਸੋ ਬਚ ਕੇ ਰਹਿਣਾ ਜੀ, ਤੇ ਆਪਣੀ ਸਿਹਤ ਦਾ ਵੀ ਖਿਆਲ ਰੱਖਣਾ। ਜਗਤਾਰ ਭਾਜੀ ਕਹਿ ਰਹੇ ਨੇ ਇਮੀਗ੍ਰੇਸ਼ਨ ਵਿਰੁੱਧ ਮੁਜ਼ਾਹਰੇ ਚ ਕਿੰਨਾ ਕੁ ਇਕੱਠ ਸੀ ਪਹਿਲਾਂ, ਇਕ ਵਾਰੀ ਰੇਸਿਜ਼ਮ ਬਾਰੇ ਵੀ ਮੁਜ਼ਾਹਰੇ ਹੋਏ ਸੀ। ਹਾਂਜੀ, ਦੇਖੋ ਇਹ ਸ਼ੁਰੂਆਤ ਹੁੰਦੀ ਆ ਤੇ ਇਹਦੇ ਵਿਚ ਜਿਹੜਾ ਮੈਸੇਜ ਜਾਣਾ ਜਾ ਰਹੀ ਆ, ਤੇ ਧਨੀ ਸਾਹਿਬ ਕਹਿ ਰਹੇ ਨੇ ਹਵਾ ਤੇਜ਼ ਹੈ। ਲਓ ਜੀ, ਮੈਂ ਲੈਣਾ ਇਜਾਜ਼ਤ ਆਪ ਸਭ ਤੋਂ, ਕੱਲ ਨੂੰ ਫੇਰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਜੁੜਾਂਗੇ ਤੁਹਾਡੇ ਨਾਲ। ਮਿੰਟੂ ਬਰਾੜ ਹੁਣੀ ਆਉਣਗੇ। ਇਹ ਪ੍ਰੋਗਰਾਮ ਠੀਕ 15 ਮਿੰਟ ਬਾਅਦ ਤੁਸੀਂ ਪੋਡਕਾਸਟ ਤੇ ਸੁਣ ਸਕਦੇ ਹੋ। ਸ਼ੁਰੂ ਦੇ ਵਿਚ ਬਹੁਤ ਸਾਰੇ ਸੱਜਣ ਮਿਸ ਕਰ ਗਏ ਸੀ, ਮੈਨੂੰ ਲੱਗਦਾ ਜਿਹੜੇ ਹੁਣ ਪ੍ਰੋਗਰਾਮ ਸੁਣਿਆ ਵੀ ਉਹ ਵੀ ਇਕ ਵਾਰੀ ਡਾਊਨਲੋਡ ਕਰਕੇ ਸੁਣੋ। ਕਾਫੀ ਸੋਹਣੀ ਜਾਣਕਾਰੀ ਮੈਂ ਕੋਸ਼ਿਸ਼ ਕੀਤੀ ਸੀ ਦੇਣ ਦੀ। ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਮੀਟ ਖਾਣ ਜਾਂ ਨਾ ਖਾਣ ਸਬੰਧੀ ਗੁਰੂ ਨਾਨਕ ਪਾਤਸ਼ਾਹ ਦੇ ਵਿਚਾਰ ਸਾਂਝੇ ਕੀਤੇ ਸੀ ਤੁਹਾਡੇ ਨਾਲ। ਸੋ ਮੈਂ ਲੈਣਾ ਇਜਾਜ਼ਤ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।